ਸੁਪਨਾ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ੍ਰੀ ਅਕਾਲ ਦੋਸਤੋ, ਪੂਰੀ ਦੁਨੀਆਂ ਵਿੱਚ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਿਸ਼ਵਪ੍ਰੀਤ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਲੈ ਕੇ ਦਿਨ ਸੋਮਵਾਰ ਨੂੰ, ਤੇ ਇਸ ਸਮੇਂ ਸਿਡਨੀ ਸਮੇਂ ਦੇ ਮੁਤਾਬਿਕ 8 ਵੱਜ ਚੁੱਕੇ ਨੇ ਜੀ ਆਸਟ੍ਰੇਲੀਆ ਵਿੱਚ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਤੇ ਆਉਣ ਵਾਲੇ ਸਾਰੇ ਦਿਨ ਤੁਹਾਡੇ ਖੁਸ਼ੀਆਂ ਭਰੇ ਹੋਣ ਤੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਅੱਜ ਦੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੈਦਰ ਦੀ, ਕੀ ਕਹਿੰਦਾ ਹੈ ਮੌਸਮ, ਮਿਜਾਜ਼ ਕੀ ਹੈ ਮੌਸਮ ਦਾ। ਫਿਰ ਗੱਲ ਕਰਾਂਗੇ, ਸ਼ੁਰੂਆਤ ਕਰਾਂਗੇ ਜੀ ਅੱਜ ਦੇ ਦਿਨ ਦੀ, ਅੱਜ ਦੇ ਵਿਚਾਰ ਨਾਲ। ਪੰਜਾਬ ਦਾ ਹਾਲ ਜਾਣਾਂਗੇ ਮਿੰਟੂ ਬਰਾੜ ਭਾਜੀ ਤੋਂ, ਸੁਣਾਂਗੇ ਉਹਨਾਂ ਤੋਂ ਪੰਜਾਬ ਵਿੱਚ ਕੀ ਚੱਲ ਰਿਹਾ ਹੈ। ਪੰਜਾਬ ਤੋਂ ਬਾਅਦ ਜਾਣਾਂਗੇ ਆਸਟ੍ਰੇਲੀਆ ਵਿੱਚ ਕੀ ਚੱਲ ਰਿਹਾ ਸੈਗਮੈਂਟ ਆਸਟ੍ਰੇਲੀਅਨ ਨਿਊਜ਼ ਵਿੱਚ, ਜਿਸ ਵਿੱਚ ਕਰਾਂਗੇ ਗੱਲ ਨਵੇਂ ਫਲੂ ਵੈਕਸੀਨੇਸ਼ਨ ਬਾਰੇ, ਜੋ ਕਿ ਜ਼ਿੰਦਗੀ ਭਰ ਵਿੱਚ ਬਸ ਇੱਕੋ ਹੀ ਡੋਜ਼ ਲਗਵਾਉਣੀ ਪਏਗੀ, ਐਡਿਡ ਵਿੱਚ ਹੋਈ ਪ੍ਰਾਪਰਟੀ ਗਰੋਥ ਬਾਰੇ ਜੋ ਕਿ ਅਸਮਾਨ ਛੂ ਰਹੀ ਹੈ, ਅਤੇ ਫਿਰ ਗੱਲ ਕਰਾਂਗੇ ਚੰਦਰ ਗ੍ਰਹਿਣ ਬਾਰੇ ਜਿਸ ਵਿੱਚ ਅਸੀਂ ਲਾਲ ਰੰਗ ਦਾ ਚੰਦਰਮਾ ਦੇਖਿਆ। ਟੈਕਨੋਲੋਜੀ ਦੀ ਦੁਨੀਆਂ ਵਿੱਚ ਅੱਜ ਕਰਾਂਗੇ ਗੱਲ ਸੈਮਸੰਗ ਨੋਟ 9 ਬਾਰੇ, ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਵਾਲਾ, ਉਸ ਦੀ ਲਾਂਚ ਬਾਰੇ ਵੀ ਗੱਲ ਕਰਾਂਗੇ। ਫੇਸਬੁੱਕ ਤੋਂ ਪੁਲਿਸ ਨੇ ਇੱਕ ਸ਼ੇਖੀ ਕੋਰ ਚੋਰ ਨੂੰ ਕਿਵੇਂ ਫੜਿਆ, ਇਸ ਦਿਲਚਸਪ ਖਬਰ ਨੂੰ ਵੀ ਡਿਸਕਸ ਕਰਾਂਗੇ, ਅਤੇ ਐਮਾਜ਼ਨ ਕੰਪਨੀ ਬਾਰੇ ਜੋ ਕਿ ਬਹੁਤ ਤੇਜ਼ੀ ਨਾਲ ਅਮੀਰ ਹੁੰਦੀ ਜਾ ਰਹੀ ਹੈ ਉਸ ਬਾਰੇ ਵੀ ਗੱਲਬਾਤ ਕਰਾਂਗੇ। ਫਿਰ ਕਰਾਂਗੇ ਸਿਹਤ ਦੀਆਂ ਗੱਲਾਂ ਸੈਗਮੈਂਟ ਵਿੱਚ, ਅੱਜ ਜਾਣਾਂਗੇ ਤਿਲਾਂ ਦੇ ਫਾਇਦੇ, ਤੇ ਗੱਲਾਂ ਕਰਾਂਗੇ ਕਿ ਤਿਲਾਂ ਦੀ ਸ਼ੁਰੂਆਤ ਕਦੋਂ ਹੋਈ, ਇਹਨਾਂ ਦੇ ਪਿੱਛੇ ਕੀ ਹਿਸਟਰੀ ਹੈ। ਗੱਲਾਂ ਬਾਤਾਂ ਸੈਗਮੈਂਟ ਵਿੱਚ ਸਾਡੇ ਨਾਲ ਜੁੜਨਗੇ ਜਸਵਿੰਦਰ ਕੌਰ ਜੀ, ਜਿਨ੍ਹਾਂ ਨਾਲ ਕਰਾਂਗੇ ਗੱਲਬਾਤ ਫਰੋਜ਼ਨ ਫੂਡਸ ਬਾਰੇ, ਜੋ ਕਿ ਅੱਜ ਸਾਡੀ ਜ਼ਿੰਦਗੀ ਦਾ ਇੱਕ ਰੋਜ਼ਮਰਰਾ ਜ਼ਿੰਦਗੀ ਦਾ ਇੱਕ ਪਾਰਟ ਬਣ ਚੁੱਕੇ ਨੇ। ਜਾਣਾਂਗੇ ਉਹਨਾਂ ਤੋਂ ਕਿ ਇਹ ਫੂਡਸ ਸਾਡੇ ਲਈ ਕਿੰਨੇ ਚੰਗੇ ਹਨ ਜਾਂ ਨਹੀਂ। ਜਾਂਦੇ ਜਾਂਦੇ ਪੁੱਛਾਂਗੇ ਇੱਕ ਸਵਾਲ ਜੋ ਕਿ ਹੈਰਾਨ ਕਰ ਦੇਣ ਵਾਲਾ ਹੋਏਗਾ, ਕੀ ਤੁਸੀਂ ਜਾਣਦੇ ਹੋ ਸੈਗਮੈਂਟ ਵਿੱਚ, ਤੇ ਨਾਲ ਨਾਲ ਸੁਣਾਂਗੇ ਗਾਣੇ, ਕਿਉਂਕਿ ਸੰਗੀਤ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਤੇ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ ਸਾਨੂੰ ਮੈਸੇਜ ਕਰਕੇ, ਜੀਮੇਲ ਉੱਤੇ ਸਾਡਾ ਐਡਰੈਸ ਹੈ request@harmanradio.com, ਤੇ ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 0285899811 ਨੰਬਰ ਉੱਤੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਅੱਜ ਦੀ ਤਰੀਕ 30 ਜੁਲਾਈ ਤੇ ਸਾਵਣ ਦੀ 15 ਤਰੀਕ ਜੇ ਪੰਜਾਬੀ ਮਹੀਨੇ ਦੀ ਗੱਲ ਕਰੀਏ ਜੀ, ਤੇ ਵੈਦਰ ਬਾਰੇ ਸਭ ਤੋਂ ਪਹਿਲਾਂ ਚੱਲਦੇ ਹਾਂ ਸਾਡੇ ਪਿਆਰੇ ਸ਼ਹਿਰ ਐਡਲਿਡ ਵਿੱਚ, ਦੇਖਦੇ ਹਾਂ ਇੱਥੇ ਮੌਸਮ ਦਾ ਮਿਜਾਜ਼ ਕੀ ਕਹਿੰਦਾ। ਮੌਸਮ ਕਹਿੰਦਾ ਜੀ ਕਿ ਮਿਨੀਮਮ ਟੈਂਪਰੇਚਰ 9 ਰਹੇਗਾ ਤੇ ਮੈਕਸੀਮਮ ਟੈਂਪਰੇਚਰ 16 ਅੱਜ ਸਾਡੇ ਸ਼ਹਿਰ ਵਿੱਚ। ਦੁਪਹਿਰ ਵੇਲੇ ਬੱਦਲਵਾਈ ਬਣੀ ਰਹੇਗੀ, ਠੰਡ ਬਹੁਤ ਹੈ ਤੇ ਬਹੁਤ ਠੰਡੀ ਹਵਾ ਵੀ ਚੱਲਦੀ ਰਹੇਗੀ। ਜੇ ਚੱਲੀਏ ਸਿਡਨੀ ਤਾਂ ਜ਼ਿਆਦਾਤਰ ਧੁੱਪ ਚੜੀ ਰਹੇਗੀ, 9 ਮਿਨੀਮਮ ਤੇ ਮੈਕਸੀਮਮ 19 ਟੈਂਪਰੇਚਰ ਜਿਹੜਾ ਸਿਡਨੀ ਦਾ ਦੱਸਿਆ ਜਾ ਰਿਹਾ। ਮੈਲਬਰਨ ਵਿੱਚ ਸਵੇਰ ਵੇਲੇ ਬੱਦਲਵਾਈ ਹੈ, 7 ਮਿਨੀਮਮ ਤੇ 15 ਡਿਗਰੀ ਮੈਕਸੀਮਮ ਟੈਂਪਰੇਚਰ ਇੱਥੋਂ ਦਾ। ਬ੍ਰਿਸਬੇਨ ਵਿੱਚ ਜ਼ਿਆਦਾਤਰ ਧੁੱਪ ਅੱਜ ਚੜੀ ਰਹੇਗੀ, 13 ਡਿਗਰੀ ਮਿਨੀਮਮ ਟੈਂਪਰੇਚਰ ਦੇ ਨਾਲ 24 ਡਿਗਰੀ ਮੈਕਸੀਮਮ ਟੈਂਪਰੇਚਰ ਬ੍ਰਿਸਬੇਨ ਦਾ ਦੱਸਿਆ ਜਾ ਰਿਹਾ ਜੀ। ਪਰਥ ਵਿੱਚ ਸਵੇਰ ਵੇਲੇ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ, 11 ਡਿਗਰੀ ਮਿਨੀਮਮ ਟੈਂਪਰੇਚਰ ਤੇ 18 ਡਿਗਰੀ ਮੈਕਸੀਮਮ ਟੈਂਪਰੇਚਰ। ਗੋਲਡ ਕੋਸਟ ਵਿੱਚ 17 ਡਿਗਰੀ ਮਿਨੀਮਮ 22 ਡਿਗਰੀ ਮੈਕਸੀਮਮ ਟੈਂਪਰੇਚਰ ਦੇ ਨਾਲ ਸਾਰਾ ਦਿਨ ਧੁੱਪ ਚੜੀ ਰਹੇਗੀ, ਬਹੁਤ ਘੱਟ ਬੱਦਲ ਹੋਣ ਦੇ ਚਾਂਸਿਸ। ਨਿਊ ਕੈਸਲ ਵਿੱਚ ਮੋਸਟਲੀ ਸਨੀ ਰਹੇਗਾ, 10 ਡਿਗਰੀ ਮਿਨੀਮਮ ਤੇ 18 ਡਿਗਰੀ ਮੈਕਸੀਮਮ ਇੱਥੋਂ ਦਾ ਟੈਂਪਰੇਚਰ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਸਨਸ਼ਾਈਨ ਕੋਸਟ ਵਿੱਚ ਸ਼ਾਵਰਸ ਜਿਹੜੇ ਨੇ ਅਰਲੀ ਮਾਰਨਿੰਗ, ਬਾਰਿਸ਼ ਹੋਣ ਦੀ ਸੰਭਾਵਨਾ, ਸਵੇਰ ਵੇਲੇ ਬੱਦਲਵਾਹੀ ਬਣੀ ਰਹੇਗੀ, ਠੰਡ ਹੈ, 16 ਡਿਗਰੀ ਮਿਨੀਮਮ ਤੇ 23 ਡਿਗਰੀ ਇੱਥੋਂ ਦਾ ਮੈਕਸੀਮਮ ਟੈਂਪਰੇਚਰ ਦੱਸਿਆ ਜਾ ਰਿਹਾ। ਹੋਬਾਰਟ ਵਿੱਚ ਵਰਖਾ ਹੋਣ ਦੇ ਪੂਰੇ ਚਾਂਸਿਸ ਮਾਰਨਿੰਗ ਦੇ ਵਿੱਚ, 5 ਡਿਗਰੀ ਮਿਨੀਮਮ ਤੇ 12 ਡਿਗਰੀ ਮੈਕਸੀਮਮ ਟੈਂਪਰੇਚਰ ਰਹੇਗਾ ਜੀ ਇੱਥੋਂ ਦਾ। ਕੇਨਸ ਵਿੱਚ 21 ਡਿਗਰੀ ਮਿਨੀਮਮ ਤੇ 27 ਡਿਗਰੀ ਮੈਕਸੀਮਮ। ਡਾਰਵਿਨ ਵਿੱਚ ਜਿਵੇਂ ਕਿ ਮੌਸਮ ਵਧੀਆ ਹੁੰਦਾ, 24 ਡਿਗਰੀ ਮਿਨੀਮਮ ਤੇ 31 ਡਿਗਰੀ ਇੱਥੋਂ ਦਾ ਮੈਕਸੀਮਮ ਟੈਂਪਰੇਚਰ ਦੱਸਿਆ ਜਾ ਰਿਹਾ। ਜੇ ਕਰੀਏ ਗੱਲ ਕੈਨਬਰਾ ਦੀ ਤਾਂ ਸਭ ਤੋਂ ਠੰਡਾ ਕੈਨਬਰਾ ਸਾਡਾ, -1 ਡਿਗਰੀ ਟੈਂਪਰੇਚਰ ਇੱਥੋਂ ਦਾ ਜੀ ਮਿਨੀਮਮ ਤੇ 11 ਡਿਗਰੀ ਮੈਕਸੀਮਮ ਟੈਂਪਰੇਚਰ ਜਿਹੜਾ ਉਹ ਇੱਥੋਂ ਦਾ ਦੱਸਿਆ ਜਾ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਦਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਤੋਂ। ਅੱਜ ਦਾ ਵਿਚਾਰ ਹੈ, ਜੇਕਰ ਕੁਝ ਹੁੰਦਾ ਹੈ ਤਾਂ ਉਸਦੇ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ ਹੈ। ਜਿਵੇਂ ਲੋਕ ਬਦਲਦੇ ਹਨ ਤਾਂ ਅਸੀਂ ਭੁੱਲਣਾ ਸਿੱਖ ਜਾਈਏ। ਜੇਕਰ ਕੁਝ ਗਲਤ ਹੁੰਦਾ ਹੈ ਤਾਂ ਉਸਦੇ ਸਹੀ ਹੋਣ ਉੱਤੇ ਅਸੀਂ ਸਿੱਖਦੇ ਹਾਂ ਉਸ ਦੀ ਸ਼ਲਾਘਾ ਕਰਨਾ। ਅਸੀਂ ਝੂਠੀਆਂ ਗੱਲਾਂ ਨੂੰ ਕਈ ਵਾਰ ਸੱਚ ਮੰਨਿਆ ਕਿਉਂਕਿ ਇਹਨਾਂ ਝੂਠੀਆਂ ਗੱਲਾਂ ਨੇ ਸਾਨੂੰ ਸਿਖਾਇਆ ਕਿ ਆਪਣੇ ਆਪ ਤੋਂ ਵੱਧ ਕਦੇ ਕਿਸੇ ਤੇ ਵਿਸ਼ਵਾਸ ਨਾ ਕਰੋ। ਅਤੇ ਕਦੇ ਕਦੇ ਕੁਝ ਬੁਰਾ ਹੁੰਦਾ ਹੈ ਤਾਂ ਕਿ ਉਸ ਵਿੱਚੋਂ ਕੁਝ ਬਹੁਤ ਚੰਗਾ ਉਭਰ ਕੇ ਆਵੇ। ਦੋਸਤੋ, ਜ਼ਿੰਦਗੀ ਹਰ ਰੋਜ਼ ਸਾਨੂੰ ਇੱਕ ਸਿੱਖਿਆ ਦਿੰਦੀ ਹੈ। ਜੇਕਰ ਕਦੇ ਕੁਝ ਬੁਰਾ ਹੁੰਦਾ ਹੈ ਤਾਂ ਉਹ ਸਿੱਖਿਆ ਸਾਨੂੰ ਕਦੇ ਨਹੀਂ ਭੁੱਲਦੀ, ਕਿਉਂਕਿ ਅਸੀਂ ਉਸ ਦੁੱਖ ਵਿੱਚੋਂ ਫਿਰ ਕਦੇ ਵੀ ਲੰਘਣਾ ਨਹੀਂ ਚਾਹੁੰਦੇ। ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਬਹੁਤ ਬੁਰਾ ਹੋਇਆ, ਪਰ ਅਸਲ ਵਿੱਚ ਸਾਡੇ ਲਈ ਉਹ ਚੰਗਾ ਹੀ ਹੁੰਦਾ ਹੈ। ਪਰ ਇਸ ਦਾ ਪਤਾ ਸਾਨੂੰ ਕੁਝ ਦੇਰ ਬਾਅਦ ਜ਼ਰੂਰ ਲੱਗਦਾ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਉੱਤੇ ਨਜ਼ਰ ਮਾਰੀਏ ਤਾਂ ਸਾਡੇ ਸਭ ਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਅਜਿਹਾ ਜ਼ਰੂਰ ਹੋਇਆ ਹੋਵੇਗਾ ਜੋ ਉਸ ਵੇਲੇ ਸਾਨੂੰ ਬਹੁਤ ਬੁਰਾ ਲੱਗਿਆ ਹੋਵੇਗਾ, ਪਰ ਬਾਅਦ ਵਿੱਚ ਅਸੀਂ ਸੋਚਿਆ ਕਿ ਜੋ ਹੋਇਆ ਉਹ ਚੰਗਾ ਹੀ ਸੀ। ਜੋ ਵੀ ਸਾਡੀ ਜ਼ਿੰਦਗੀ ਵਿੱਚ ਅੱਜ ਹੋ ਰਿਹਾ ਹੈ ਉਹ ਕੱਲ ਦਾ ਸਾਡਾ ਭਵਿੱਖ ਸਿਰਜਦਾ ਹੈ। ਅਸੀਂ ਜੇਕਰ ਆਪਣੇ ਆਪ ਉੱਤੇ ਪੂਰਾ ਵਿਸ਼ਵਾਸ ਰੱਖੀਏ, ਆਪਣੀ ਸੋਚ ਨੂੰ ਸਕਾਰਾਤਮਕ ਰੱਖੀਏ ਤੇ ਖੁਸ਼ ਰਹੀਏ ਤਾਂ ਜ਼ਿੰਦਗੀ ਦੇ ਹਰ ਔਖੇ ਸਮੇਂ 'ਚ ਅਸੀਂ ਆਪਣੇ ਆਪ ਨੂੰ ਉਸ ਪ੍ਰੋਬਲਮ ਵਿੱਚੋਂ ਹਮੇਸ਼ਾ ਕੱਢ ਸਕਦੇ ਹਾਂ। ਤੇ ਅੱਜ ਇੱਕ ਹੋਰ ਖਾਸ ਦਿਨ ਹੈ ਦੋਸਤੋ, ਅੱਜ ਸੋਨੂ ਨਿਗਮ ਦਾ ਜਨਮ ਦਿਨ ਹੈ। ਸੋਨੂ ਨਿਗਮ ਦਾ ਜਨਮ 30 ਜੁਲਾਈ 1973 ਵਿੱਚ ਹੋਇਆ ਫਰੀਦਾਬਾਦ, ਹਰਿਆਣੇ ਦੇ ਵਿੱਚ। ਉਹਨਾਂ ਨੇ 4 ਸਾਲ ਦੀ ਉਮਰ ਤੋਂ ਹੀ ਗਾਣਾ ਸ਼ੁਰੂ ਕਰ ਦਿੱਤਾ ਸੀ। ਪਹਿਲਾ ਗਾਣਾ ਜਿਹੜਾ ਉਹਨਾਂ ਨੇ ਸਟੇਜ ਉੱਤੇ ਗਾਇਆ ਉਹ ਸੀ ਮੁਹੰਮਦ ਰਫੀ ਦਾ ਗਾਣਾ ਕਿਆ ਹੁਆ ਤੇਰਾ ਵਾਦਾ। ਉਹ ਹਿੰਦੀ ਦੇ ਨਾਲ ਨਾਲ ਕੰਨੜ ਫਿਲਮਾਂ ਵਿੱਚ ਵੀ ਗਾਉਂਦੇ ਸਨ। ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਗਾਣੇ ਗਾਏ ਹੋਏ ਹਨ। ਉਹ ਭਾਸ਼ਾਵਾਂ ਆਮ ਤੌਰ ਤੇ ਨੇ ਤਾਮਿਲ, ਤੇਲਗੂ, ਬੰਗਾਲੀ, ਗੁਜਰਾਤੀ, ਮਰਾਠੀ, ਅਸਮੀਜ਼, ਉੜੀਆ, ਨੇਪਾਲੀ ਤੇ ਮੈਥਿਲੀ। ਸੋ ਕਹਿ ਸਕਦੇ ਹਾਂ ਕਿ ਜਿੰਨੀਆਂ ਵੀ ਭਾਸ਼ਾਵਾਂ ਭਾਰਤ ਵਿੱਚ ਪਾਈਆਂ ਜਾਂਦੀਆਂ ਨੇ ਉਹਨਾਂ ਨੇ ਸਭ ਭਾਸ਼ਾਵਾਂ ਵਿੱਚ ਉਹਨਾਂ ਨੇ ਗਾਣਾ ਗਾਇਆ। ਅੱਜ ਤੱਕ ਦੇ ਉਹ ਹਾਈਐਸਟ ਪੇਡ ਸਿੰਗਰਸ ਵਿੱਚੋਂ ਹਨ ਇੰਡੀਆ ਦੇ, ਤੇ ਉਹਨਾਂ ਨੂੰ ਮਾਡਰਨ ਰਫੀ ਦਾ ਖਿਤਾਬ ਵੀ ਦਿੱਤਾ ਗਿਆ ਹੈ। ਸੋ ਸੋਨੂ ਨਿਗਮ ਨੂੰ ਮਾਡਰਨ ਰਫੀ ਕਿਹਾ ਜਾਂਦਾ ਹੈ ਜੋ ਕਿ ਇੱਕ ਬਹੁਤ ਵੱਡਾ ਖਿਤਾਬ ਹੈ ਫਿਲਮ ਇੰਡਸਟਰੀ ਦੇ ਵਿੱਚ, ਕਿਉਂਕਿ ਮੁਹੰਮਦ ਰਫੀ ਦੀ ਬਹੁਤ ਜ਼ਿਆਦਾ ਰਿਸਪੈਕਟ ਸਾਡੇ ਦਿਲਾਂ 'ਚ, ਸਭ ਦੇ ਦਿਲਾਂ 'ਚ ਹੈ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਹੀ ਇੱਕ ਬਹੁਤ ਸੋਹਣੇ ਸ਼ਬਦ ਨਾਲ, ਤੇ ਆਪ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਸ਼ਬਦ।
ਕਰ ਮਨ ਤੇ ਕਬੂ ਨ ਟਰੋ ਦੇਹ ਸ਼ਿਵਾ ਪਰ ਮੋਹੇ ਹੈ ਸ਼ੁਭ ਕਰ ਮਨ ਤੇ ਕਬੂ ਨ ਟਰੋ ਲਾਲਚ ਹੋ ਗੁਣ ਤੋਂ ਪੁਚਰੋ ਜਬ ਆਓ ਕਿ ਔਧ ਨਿਧਾਨ ਬਨੇ ਅਤ ਹੀਰਨ ਮੇਂ ਤਬ ਜੂਝ ਮਰੋ ਜੋ ਤੋ ਪ੍ਰੇਮ ਖਿਲ मन का चाओ सिर दर्द गली गली मेरी आओ कित मार्ग पैर धरी जय सिर दीजे कान न की जय शिवा पर मोहे
देह शिवा पर मोहे
सूरा तो पहचानिए झूलर दीन के है पुर्जा कट मरे कबू न छाजे खेत मुआ मर भी न जाने को
मर भी न जाने को
ऐसी मरनी जो मरे बहुर न मरना हो
दोस्तों एक बार फिर प्रोग्राम लहरा विच तुहाडा स्वागत है साडे नाल नरिंदर राठौर जी जुड़े ने सत श्री अकाल बुलाया उन्होंने सत श्री अकाल जी तुहानू भी बहुत बहुत प्यार भरी ते साडे नाल सुखविंदर सौन जी भी जुड़ चुके ने सिडनी तो सत श्री अकाल बुलाया उन्होंने भी प्रोग्राम विच शिरकत करने लई तुहाडा बहुत बहुत शुक्रिया ते साडे नाल हुण जुड़ चुके ने मिंटू ब्राड साहब स्वागत है प्रोग्राम विच मिंटू भाजी तुहाडा
सत श्री अकाल ऋषि जी ते सारे हरमन रेडियो सुनने वाले श्रोतियां नू भी प्यार भरी सत श्री अकाल उम्मीद करते हैं जी आप सब का दिन खूबसूरत होगा
जी ब्रैड साहब ते जे पंजाब दी गल्लां करिए तां सब तो पहला खास खबर तो यही है कि मोदी साहब सनअतकारां नाल खड़े होने च कहंदे ने कि कोई डर नहीं हैगा की कहने तुसी इस बारे
होश लगदे होंदे आ जदों भी कोई सियासतदान जां कोई भी राजकाज आला राज अगे आउंदा तां उहदे ते दोष आउंदे आ वी हथ की कठपुतली फलाना जी गल बात ज्यादा सुनदा हूं मोदी ते पहले दिन ही दोष लगता है भी अंबानी ते अडानी हथा की कठपुतली चीजा काफी चिर तक बचते रहे इन्होंने गलों तो पर हूं चिट्टे चौड़े होके सामने आए हैं उन्होंने जेड़ा बयान दिता वह बयान दर्शाता भी मैनु कोई डर नहीं इस चीज के जे चंगे कार्यों सनअतकारा खड़दा तो कोई ए कोई बुराई नहीं है देखो ओवरऑल गल की हुंदी है ओवरऑल गल ये हुंदी है भी जे कोई एक राजा ਰਾਜੇ ਦੀ ਪਰਜਾ ਉਹਦੇ ਲਈ ਬਰਾਬਰ ਹੁੰਦੀ ਆ। ਉਹਦੇ ਲਈ ਹਰ ਇੱਕ, ਚਾਹੇ ਉਹ ਸਨਅਤਕਾਰ ਆ ਤੇ ਚਾਹੇ ਉਹ ਲੇਬਰ ਕਰਦਾ ਤੇ ਚਾਹੇ ਉਹ ਪੜ੍ਹਾਈ ਕਰਦਾ ਚਾਹੇ ਉਹ ਘਰ ਦਾ ਕੰਮ ਕਰਦੀ ਆ, ਜਨਾਨੀ ਆ, ਕੋਈ ਵੀ ਆ, ਉਹ ਰਾਜੇ ਲਈ ਉਹ ਬਰਾਬਰ ਹੁੰਦੇ ਆ ਤੇ ਉਹਦੇ ਲਈ ਬਰਾਬਰ ਸੋਚ ਤੇ ਬਰਾਬਰ ਖੜਨਾ ਪੈਂਦਾ। ਪਰ ਗੱਲ ਕੀ ਆ ਜਾਂਦੀ ਆ, ਜਦੋਂ ਪੈਸਾ ਇਨਵੋਲਵ ਹੋ ਜਾਂਦਾ ਕਿਸੇ ਚੀਜ਼ ਚ ਤਾਂ ਉਹ ਆ ਕੇ ਸਾਰੇ ਸਮੀਕਰਨ ਬਦਲ ਦਿੰਦੀ ਆ। ਜਿਹੜਾ ਬੰਦਾ ਹੁਣ ਪੈਸੇ ਖਰਚਦਾ ਕਿਸੇ ਦੇ ਉੱਤੇ ਤਾਂ ਉਹ ਫਿਰ ਉਹਦੇ ਅਗੇਂਸਟ ਕੁਛ ਚੀਜ਼ ਚਾਹੁੰਦਾ ਵੀ ਆ। ਹੁਣ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਜੋ ਕਾਮਯਾਬ ਹੋਏ ਸੀ ਉਦੋਂ ਤਾਂ ਹੀ ਹੋਏ ਸੀ ਵੀ ਸੋਨੀਆ ਗਾਂਧੀ ਕੈਪਟਨ ਦੇ ਖੁਦ ਦੇ ਪ੍ਰਾਈਵੇਟ ਜਹਾਜ਼ ਸੀ ਜਿਹੜੇ ਉਹ ਵਰਤਦੇ ਰਹੇ ਸੀ। ਮੈਂ ਪਹਿਲਾਂ ਬਹੁਤ ਵਾਰੀ ਕਿਹਾ ਵੀ ਜੇ ਕਿਸੇ ਨੂੰ ਅਸੀਂ ਮੰਗਵਾਂ ਸਾਈਕਲ ਵੀ ਦੇ ਦਈਏ ਨਾ ਤਾਂ ਉਹਦੇ ਤੋਂ ਵੀ ਅਸੀਂ ਐਕਸਪੈਕਟੇਸ਼ਨ ਰੱਖਦੇ ਹਾਂ ਤਾਂ ਫਿਰ ਉਹਦੇ ਬੱਟੇ ਕੁਛ ਨਾ ਕੁਛ ਅਗਲਾ ਸਾਣ ਵੀ ਕਰਦਾ। ਤਾਂ ਇਹ ਚੀਜ਼ਾਂ ਦਾ ਜਿਹੜਾ ਇੱਕ ਨਾਲ ਪੈਰਲਰ ਚੱਲਦਾ ਸੀ ਤੇ ਅੰਬਾਨੀ ਅਡਾਨੀ ਹੋਰਾਂ ਨੇ ਜਦੋਂ ਮੋਦੀ ਦੇ ਇਲੈਕਸ਼ਨ ਸੀ ਜਾਂ ਹੋਰ ਕੁਛ ਵੀ ਸੀ ਉਹਨਾਂ ਦੇ ਉੱਤੇ ਜਿਹੜਾ ਮੋਟਾ ਪੈਸਾ ਵੀ ਲਾਇਆ ਤੇ ਉਹਨਾਂ ਨਾਲ ਲੋਕਾਂ ਦਾ ਕਹਿਣਾ ਇਹ ਆ ਵੀ ਉਹਨਾਂ ਦੇ ਨਾਲ ਅੰਦਰ ਖਾਤੇ ਕਮਿਟਮੈਂਟ ਹੋਈ ਸੀ ਵੀ ਜਿਵੇਂ ਅਸੀਂ ਕਹਾਂਗੇ ਤੇ ਉਵੇਂ ਚੱਲੂਗਾ ਰਾਜ ਕਾਜ। ਤੇ ਇਸੇ ਲਈ ਮੋਦੀ ਦੇ ਉੱਤੇ ਦੋਸ਼ ਇਹ ਵੀ ਲੱਗਦੇ ਆ ਵੀ ਇਹ ਬਹੁਤ ਸਾਰਾ ਜਿਹੜਾ ਭ੍ਰਮਣ ਕਰਦਾ ਦੁਨੀਆਂ ਦੇਸ਼ ਦੁਨੀਆਂ ਨੂੰ ਤੁਰ ਰਿਹਾ, ਉਹ ਆਪਦੇ ਲਈ ਨਹੀਂ ਤੁਰ ਰਿਹਾ, ਉਹ ਇੰਨਾ ਇੰਨਾ ਜਿਹੜਾ ਸਨਅਤਕਾਰਾਂ ਲਈ ਜਾਂਦਾ ਤੇ ਸਨਅਤਕਾਰਾਂ ਲਈ ਨਵੇਂ ਨਵੇਂ ਪ੍ਰੋਜੈਕਟ ਲੈ ਕੇ ਆਉਂਦਾ। ਪਰ ਦੂਜੇ ਪਾਸੇ ਹੁਣ ਗੱਲ ਇਹ ਹੁੰਦੀ ਹੈ ਵੀ ਜੇ ਕਿਸੇ ਚੀਜ਼ ਨੂੰ ਤੁਸੀਂ ਸਹੀ ਸਾਬਤ ਕਰਨਾ ਤਾਂ ਜੇ 10-20 ਬੰਦੇ ਸਹੀ ਉਹਦੇ ਚੋਂ ਲੱਭ ਹੀ ਲੈਂਦੇ ਆ, ਵੱਡੇ ਵੱਡੇ ਦਿਮਾਗ ਬਿਠਾ ਦਿਓ ਉਹਦੇ ਚੋਂ ਪੋਜੀਟਿਵ ਦਲੀਲਾਂ ਲੱਭ ਕੇ ਵੀ ਸਹੀ ਕਰ ਦਿੰਦੇ ਆ ਗੱਲ ਨੂੰ। ਹੁਣ ਉਹੀ ਚੀਜ਼ ਦੇ ਵਿੱਚ ਨਰਿੰਦਰ ਮੋਦੀ ਨੇ ਅੱਜ ਬਿਆਨ ਦਿੱਤਾ, ਉਹ ਕਹਿੰਦੇ ਵੀ ਸਨਅਤਕਾਰ ਕਿਵੇਂ ਮਾੜੇ ਹੋ ਗਏ ਜਿਹੜੇ ਦੇਸ਼ ਨੂੰ ਇੰਨਾ ਪੈਸਾ ਲਾਉਂਦੇ ਆ, ਏਡੇ ਏਡੇ ਪ੍ਰੋਜੈਕਟ ਚਲਾਉਂਦੇ ਆ ਤੇ ਖੜਦਾ ਮੈਨੂੰ ਕੋਈ ਪ੍ਰੋਬਲਮ ਨੀ। ਦੂਜਾ ਉਹਨਾਂ ਨੇ ਉਹੀ ਸਾਫ਼ ਨੀਅਤ ਵਾਲੀ ਗੱਲ ਕੀਤੀ ਆ ਵੀ ਤੁਹਾਡੀ ਨੀਅਤ ਨੀਤੀ ਜੇ ਸਾਫ਼ ਆ ਤਾਂ ਤੁਸੀਂ ਕਿਤੇ ਮਰਜ਼ੀ ਖੜ ਜਾਓ, ਤੁਹਾਡੇ ਤੇ ਦਾਗ ਨੀ ਲੱਗਦਾ। ਸੋ ਇਹ ਇਹ ਚੀਜ਼ਾਂ ਦੇਖੋ ਹੈ ਤਾਂ ਬਹੁਤ ਵੱਡੀ ਸੱਚਾਈ। ਜੇ ਹੁਣ ਕੋਈ ਬੰਦਾ ਆਪਦੀ ਸਾਫ਼ ਨੀਅਤ ਨੀਤੀ ਲੈ ਕੇ ਕਿਸੇ ਗਲਤ ਥਾਂ ਦੇ ਉੱਤੇ ਵੀ ਚਲਾ ਜਾਂਦਾ ਤੇ ਉਹ ਦਾਗੀ ਨਹੀਂ ਹੋ ਜਾਂਦਾ, ਦਾਗੀ ਉਦੋਂ ਹੀ ਹੁੰਦਾ ਜਦੋਂ ਉਹਦੀ ਨੀਅਤ ਨੀਤੀ ਗਲਤ ਆ, ਉਹਦੇ ਅੰਦਰ ਚੋਰ ਆ। ਸੋ ਇਹ ਚ ਕੋਈ ਦੋ ਰਾਏ ਨੀ। ਪਰ ਦੂਜੇ ਪਾਸੇ ਇਹ ਆ ਵੀ ਸਨਅਤਕਾਰ ਜੇ ਕੋਈ ਚੀਜ਼ ਦੇਸ਼ ਨੂੰ ਫਾਇਦਾ ਹੁੰਦਾ ਜਾਂ ਦੇਸ਼ ਦੇ ਵਿੱਚ ਕੋਈ ਪ੍ਰੋਜੈਕਟ ਲੈ ਕੇ ਆਉਂਦੇ ਆ, ਫਿਰ ਰੋਜ਼ਗਾਰ ਪੈਦਾ ਹੁੰਦਾ, ਟੈਕਸ ਦੇ ਜ਼ਰੀਏ ਪੈਸਾ ਆਉਂਦਾ, ਨਵਾਂ ਨਵਾਂ ਨਿਰਮਾਣ ਹੁੰਦਾ, ਤੇ ਉਹਦੇ ਚ ਬੁਰਾਈ ਵੀ ਕਿੱਥੇ ਆ? ਤੇ ਉਹਦੇ ਵਿੱਚ ਜੇ ਉਹ ਥੋੜੀ ਜਿਹੀ ਸਪੈਸ਼ਲ ਟ੍ਰੀਟਮੈਂਟ ਲੈ ਲੈਣਗੇ ਤਾਂ ਕੋਈ ਬੁਰਾਈ ਵੀ ਨਹੀਂ ਹੈਗੀ। ਸੋ ਕੁੱਲ ਮਿਲਾ ਕੇ ਇਹ ਨਾ ਜੋ ਵਿਰੋਧੀ ਪਾਰਟੀ ਹੁੰਦੀ ਆ ਉਦੋਂ ਇਹਨੂੰ ਮਸਲਾ ਬਣਾ ਦਿੰਦੇ ਆ ਤੇ ਜਦੋਂ ਉਹ ਜਿਹੜਾ ਰਾਜਕਾਜ ਵਾਲੀ ਪਾਰਟੀ ਹੁੰਦੀ ਆ ਉਹਨੂੰ ਨਾਰਮਲ ਕਰ ਦਿੰਦੀ ਹੈ ਗੱਲ। ਪਰ ਇਹ ਦੁਨੀਆਂਦਾਰੀ ਹੈ ਜੀ, ਦੁਨੀਆਂਦਾਰੀ ਦੇ ਵਿੱਚ ਤੁਸੀਂ ਜੇ ਕਹੋ ਵੀ ਗਰੀਬਾਂ ਦੀਆਂ ਵੋਟਾਂ ਲੈ ਕੇ ਤੇ ਜਿਹੜੇ ਅਮੀਰ ਆ ਉਹਨਾਂ ਨੂੰ ਕਹੋ ਵੀ ਅਸੀਂ ਉਹਨਾਂ ਨੂੰ ਕੁੱਟਾਂਗੇ, ਉਹਨਾਂ ਨੂੰ ਜੇਲ੍ਹਾਂ 'ਚ ਸਿੱਟਾਂਗੇ ਤੇ ਉਹਨਾਂ ਨੂੰ ਫਿਰ ਤੁਸੀਂ ਦੱਸ ਦਿਓ ਦੇਸ਼ ਕਿਵੇਂ ਚੱਲ ਪਊਗਾ, ਏਦਾਂ ਦਾ ਚੱਲ ਨਹੀਂ ਨਾ ਸਕਦਾ। ਸੋ ਜੇ ਦੇਸ਼ ਚਲਾਉਣਾ ਬਾਰੇ ਹੀ ਸੋਚਣਾ ਪੈਂਦਾ, ਇਹ ਏਡਾ ਕੋਈ ਮਸਲਾ ਨਹੀਂ। ਮਸਲਾ ਉਦੋਂ ਆਉਂਦਾ ਜੇ ਕੋਈ ਆਮ ਬੰਦੇ ਦਾ ਕੋਈ ਹੱਕ ਖਾ ਕੇ ਤੇ ਉਹ ਇੱਕ ਵੱਡੇ ਬੰਦੇ ਨੂੰ ਦੇ ਦਿੱਤਾ ਜਾਵੇ। ਪਰ ਇਹ ਦੋਸ਼ ਲਾਉਣ ਵਾਲੇ ਕਹਿ ਦਿੰਦੇ ਆ, ਪਰ ਮੈਨੂੰ ਤਾਂ ਕੋਈ ਦਿਖਿਆ ਨੀ ਵੀ ਇੱਕ ਗਰੀਬ ਬੰਦਾ ਜਿਹੜਾ ਉਹ ਅੱਜ 300 ਰੁਪਇਆ ਦਿਹਾੜੀ ਲੈ ਰਿਹਾ ਤੇ ਉਹਦੇ ਚੋਂ 50 ਕੱਟ ਕੇ ਤੇ ਅਡਾਨੀ ਨੂੰ ਭੇਜਣ ਲੱਗ ਗਏ ਹੁਣ ਜਾਂ ਅੰਬਾਨੀ ਨੂੰ ਕੱਢਣ ਲੱਗ ਗਏ ਹੁਣ, ਜਾਂ ਉਹਨਾਂ ਨੂੰ ਕਿਸ ਚੀਜ਼ ਦੀ ਉਹਨਾਂ ਨੂੰ ਕਹਿਤਾ ਹੋਵੇ, ਜਾਂ ਇਹ ਕਹਿ ਦਈਏ ਵੀ ਅੱਜ ਭਾਈ ਜਿਹੜਾ ਗਰੀਬ ਨੇ ਮੇਰੇ ਕੋਈ ਸੰਤਰੇ ਤੋੜਨ ਆਉਣਾ ਸੀ ਤੇ ਉਹਦੀ ਥਾਂ ਤੇ ਮੋਦੀ ਨੇ ਕਹਿਤਾ ਨੀ ਅੰਬਾਨੀ ਤੋੜਨਾ, ਮੇਰੇ ਤਾਂ ਸੰਤਰੇ ਉਹਦੀ ਰੋਜ਼ਗਾਰ ਮਾਰ ਲਿਆ, ਤੇ ਇਹ ਤਾਂ ਨੀ ਹੋ ਸਕਦਾ, ਇਹ ਤਾਂ ਨੀ ਨਾ ਹੋਇਆ। ਹਾਂ, ਸੋ ਇਸ ਕਰਕੇ ਸਾਡੇ ਲੋਕ ਨਾ ਬਤੰਗੜ ਬਣਾ ਦਿੰਦੇ ਆ। ਦੂਜੀ ਇਸੇ ਖਬਰ ਨਾਲ ਰਲਦੀ ਗੱਲ ਨਾ 60,000 ਕਰੋੜ ਦੀ ਆ ਜੀ, ਵੀ 81 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਕੱਲ ਪ੍ਰਧਾਨ ਮੰਤਰੀ ਨੇ ਯੂਪੀ ਦੇ ਵਿੱਚ, ਤੇ 60,000 ਕਰੋੜ ਰੁਪਇਆ ਜਿਹੜੇ। ਸੋ ਪਹਿਲੀ ਗੱਲ ਤਾਂ ਇੱਥੇ ਜਿਹੜੀ ਉਹੀ ਕਹਾਵਤ ਆਉਂਦੀ ਹੈ ਵੀ ਉਹ ਅੰਨਾ ਬੰਦੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇ ਵਾਲੀ ਗੱਲ ਆ। ਯੂਪੀ ਦੇ ਵਿੱਚ ਦੋ ਕਾਰਨ ਨੇ ਪ੍ਰੋਜੈਕਟ ਦੇਣ ਦੇ, ਪਹਿਲਾ ਤਿੰਨ ਕਾਰਨ ਕਹਿ ਸਕਦੇ ਹਾਂ। ਪਹਿਲਾ ਕਾਰਨ ਤਾਂ ਇਲੈਕਸ਼ਨ ਆ, 2019 ਦੇ ਜਿਹੜੇ ਇਲੈਕਸ਼ਨ ਆ ਰਹੇ ਆ ਉਹਨਾਂ ਦੀ ਜਿਹੜੀ ਤਿਆਰੀ ਸ਼ੁਰੂ ਹੋ ਚੁੱਕੀ ਆ। ਦੂਜਾ ਕਾਰਨ ਇਹ ਹੈ ਜੀ ਵੀ ਯੂਪੀ ਦੇ ਵਿੱਚ ਜਿਹੜੀਆਂ 85 ਸੀਟਾਂ, 435 ਸੀਟਾਂ ਦੀ ਗੱਲ ਕਰੀਏ, 535 ਸੀਟਾਂ ਦੀ ਗੱਲ ਕਰੀਏ ਤਾਂ ਉਹਦੇ ਚ ਪੱਲੀਆਂ 85 ਸੀਟਾਂ ਯੂਪੀ ਤੋਂ ਆਉਂਦੀਆਂ। ਸੋ ਸਭ ਤੋਂ ਵੱਧ ਸੀਟਾਂ ਯੂਪੀ ਤੋਂ ਆਉਂਦੀਆਂ, ਤੇ ਯੂਪੀ ਜਿਹਨੇ ਜਿੱਤ ਲਈ ਉਹਦਾ ਰਾਹ ਸਫ਼ਰ ਜਿਹੜਾ ਸੁਖਾਲਾ ਹੋ ਜਾਂਦਾ ਵਿਧਾਨ ਜਿਹੜੀ ਲੋਕ ਸਭਾ ਦੇ ਵਿੱਚ ਜਿਹੜੀ ਆਪਦਾ ਬਹੁਮਤ ਸਾਬਤ ਕਰਨ ਲਈ। ਦੂਜਾ ਕਾਰਨ ਇਹ ਆ, ਤੀਜਾ ਕਾਰਨ ਆ ਵੀ ਸਰਕਾਰ ਆ ਜਿਹੜੀ ਉੱਥੇ ਭਾਜਪਾ ਦੀ ਆ, ਤੇ ਯੂਪੀ ਦੇ ਵਿੱਚ ਭਾਜਪਾ ਨੂੰ ਥੋੜੀ ਜਿਹੀ ਕਲਿਆਣ ਸਿੰਘ ਤੋਂ ਬਾਅਦ ਔਖੀ ਸਰਕਾਰ ਮਿਲੀ ਸੀ ਵਿੱਚ ਦੀ ਮਾਇਆਵਤੀ ਤੇ ਜਿਹੜਾ ਮੁਲਾਇਮ ਸਿੰਘ ਯਾਦਵ ਹੋਰਾਂ ਦਾ ਪਰਿਵਾਰ ਜਿਹੜਾ ਸਮਾਜਵਾਦੀਆਂ ਦਾ ਉੱਥੇ ਕਾਫੀ ਗੱਲਬਾਤ ਬਹੁਜਨ ਸਮਾਜ ਪਾਰਟੀ ਦਾ ਕਾਫੀ ਗੱਲਬਾਤ। ਕਾਂਗਰਸ ਨੂੰ ਤਾਂ ਹੁਣ ਮੁੱਦਤਾਂ ਬੀਤ ਗਈਆਂ ਉੱਥੇ ਰਾਜ ਕੀਤਿਆਂ, ਕਾਂਗਰਸ ਤਾਂ ਬਹੁਤ ਪਹਿਲਾਂ ਯੂਪੀ ਦੇ ਉੱਤੇ ਬੜੀ ਭਾਰੂ ਹੁੰਦੀ ਸੀ ਇੰਦਰਾ ਦੇ ਯੁੱਗ ਦੇ ਵਿੱਚ, ਤਾਂ ਉਹ ਹੁਣ ਭਾਜਪਾ ਨੂੰ ਲੱਗਦਾ ਵੀ ਆਪਾਂ ਜਿਹੜਾ ਯੂਪੀ ਨੂੰ ਹੁਣ ਕੰਟਰੋਲ ਦੇ ਵਿੱਚ ਕਰਨ ਦਾ ਟਾਈਮ ਆ, ਤੇ ਯੂਪੀ ਜੇ ਅਸੀਂ ਹੱਥ ਚ ਰੱਖ ਲਈ ਤਾਂ ਹੋਰ ਛੋਟੇ 10 ਸਟੇਟਾਂ ਨਾਲੋਂ ਇਕੱਲੀ ਯੂਪੀ ਹੱਥ ਚ ਕਰ ਲਓ ਵੱਡੀ ਗੱਲ ਆ। ਸੋ ਇਹ ਇੱਕ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ, ਤਿੰਨ ਕਾਰਨ ਜਿਹੜੀ ਇਹ ਯੂਪੀ ਦੇ ਵਿੱਚ 60,000 ਕਰੋੜ ਰੁਪਏ ਦੇ 81 ਪ੍ਰੋਜੈਕਟ ਜਿਹੜੇ ਲਾਏ ਜਾ ਰਹੇ ਆ। ਸੋ ਇਹ ਦੇਖਣ ਨੂੰ ਜਾਂ ਕੁਛ ਕਹੀ ਜਾਈਏ, ਪਰ ਮੈਂ ਗਰੰਟੀ ਕਰਦਾ ਵੀ ਆਉਣ ਵਾਲੇ 10 ਸਾਲਾਂ ਚ 60,000 ਕਰੋੜ ਨਾਲ ਯੂਪੀ ਦੀ ਨੁਹਾਰ ਬਦਲੂਗੀ। ਪਹਿਲਾਂ ਵੀ ਬਹੁਤ ਬਦਲੀ ਆ, ਜੇ ਜਿਹੜੇ ਯੂਪੀ ਬਾਰੇ ਅਸੀਂ ਸੋਚਦੇ ਹਾਂ ਵੀ ਯੂਪੀ ਇਹ ਜਾ ਹੋਊ ਉਹ ਜਾ ਹੋਊ, ਉਹ ਜਾ ਨਹੀਂ ਹੈ ਯੂਪੀ। ਯੂਪੀ ਚ ਜਾ ਕੇ ਦੇਖੋ ਯੂਪੀ ਵਰਗਾ, ਯੂਪੀ ਦੇ ਵਿੱਚ ਹੁਣ ਜੋ ਤਰੱਕੀ ਹੋਈ ਆ ਜਾਂ ਜੋ ਇਹ ਜੇ ਯੂਪੀ ਦੇ ਵਿੱਚ, ਜੇ ਹੁਣ ਇਕੱਲੇ ਨੋਇਡਾ ਨੂੰ ਦੇਖ ਲਓ ਤੁਸੀਂ, ਦਿੱਲੀ ਨਾਲ ਲੱਗੇ ਏਰੀਏ ਨੂੰ, ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਯੂਪੀ ਦੇ ਵਿੱਚ ਕਿੰਨੀ ਤਰੱਕੀ ਹੋਈ ਆ।
ਬਿਲਕੁਲ ਬਿਲਕੁਲ। ਤੇ ਇੱਕ ਹੋਰ ਖਬਰ ਬਰਾੜ ਸਾਹਿਬ ਮੇਰੇ ਕੋਲ ਆ ਰਹੀ ਹੈ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਸਰੋਤੇ ਤੋਂ ਹੋਰ ਜੁੜੇ ਨੇ, ਉਹਨਾਂ ਦੇ ਆਪਾਂ ਮੈਸੇਜ ਲੈ ਲਈਏ। ਜੋਗਿੰਦਰ ਸਿੰਘ ਜੀ ਸੋਹੀ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਤੇ ਬਹੁਤ ਹੀ ਪਿਆਰਾ ਜਿਹਾ ਉਹਨਾਂ ਨੇ ਮੈਸੇਜ ਸਾਨੂੰ ਭੇਜਿਆ। ਕਹਿੰਦੇ ਨੇ ਕਿ ਕਿਸੇ ਨੇ ਏਦਾਂ ਹੀ ਪੁੱਛ ਲਿਆ ਸਾਡੇ ਤੋਂ ਕਿ ਦਰਦ ਦੀ ਕੀਮਤ ਕੀ ਹੈ। ਅਸੀਂ ਹੱਸਦੇ ਹੱਸਦੇ ਹੋਏ ਕਿਹਾ ਪਤਾ ਨਹੀਂ, ਕੁਝ ਆਪਣੇ ਮੁਫ਼ਤ ਵਿੱਚ ਦੇ ਜਾਂਦੇ ਨੇ। ਜੀ ਬਰਾੜ ਸਾਹਿਬ, ਇਹ ਤਾਂ ਹੈ ਕਿ ਦਰਦ ਸਭ ਤੋਂ ਜ਼ਿਆਦਾ ਕਹਿੰਦੇ ਆ ਕਿ ਆਪਣੇ ਆਪਣੇ ਹੀ ਦਿੰਦੇ ਨੇ, ਕਿਉਂਕਿ ਦੂਸਰੇ ਦੇ ਨਾਲ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਕੀ ਕਹਿੰਦੇ ਹੋ ਇਸ ਬਾਰੇ?
ਦੇਖੋ ਰਿਸ਼ੂ ਜੀ, ਗੱਲ ਇਹ ਆ ਵੀ ਦਰਦ ਕੀ ਆ, ਪਹਿਲਾਂ ਤਾਂ ਦਰਦ ਨੂੰ ਦੇਖਣਾ ਪੈਣਾ, ਦਰਦ ਦੀ ਡੈਫੀਨੇਸ਼ਨ ਸਾਨੂੰ ਸਮਝਣੀ ਪੈਣੀ ਆ। ਦਰਦ,
ਹਾਂਜੀ,
ਦਰਦ ਵੀ ਹਰ ਹਰ ਥਾਂ ਤੇ ਦਰਦ ਆਪਦਾ ਰੂਪ ਬਦਲ ਲੈਂਦਾ, ਦਰਦ ਦੇ ਇੱਕ ਰੂਪ ਨਹੀਂ ਹੈ। ਦਰਦ ਨੂੰ ਸਹੀ ਮਾਇਨੇ ਚ ਦੇਖਿਆ ਜਾਵੇ ਤਾਂ ਕੋਈ ਸੱਟ ਵੱਜੀ ਦਾ ਦਰਦ ਵੀ ਪੀੜ ਆ, ਉਹ ਵੀ ਦਰਦ ਆ। ਤੇ ਜੇ ਕਿਸੇ ਨੂੰ ਅੰਦਰੋਂ ਹਲੂਣਿਆ ਗਿਆ, ਅੰਦਰੋਂ ਕੋਈ ਸੱਟ ਲੱਗ ਗਈ ਤਾਂ ਉਹ ਵੀ ਦਰਦ ਆ। ਹੁਣ ਦਰਦ ਦੇ ਜਿਹੜੀ ਦਾ ਬਾਹਰਲੀ ਸੱਟ ਆ, ਉਹ ਬਾਹਰਲੀ ਸੱਟ ਦੇ ਵਿੱਚ ਹੋ ਸਕਦਾ ਵੀ ਤੁਹਾਡੀ ਗਲਤੀ ਜਾਂ ਤੁਹਾਡੇ ਕਿਸੇ ਹੋਰ ਦੀ ਗਲਤੀ ਆ ਤੇ ਉਹਦੇ ਕਾਰਨ ਸੱਟ ਲੱਗੀ ਆ, ਪਰ ਮਨਸ਼ਾ ਨਹੀਂ ਕਿਸੇ ਦੀ ਸੀ, ਉਹ ਐਕਸੀਡੈਂਟ ਆ, ਉਹ ਕਦੇ ਵੀ ਹੋ ਸਕਦਾ। ਤੇ ਉਹਦੇ ਉਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ, ਮਿਨੀਮਾਈਜ਼ ਕਰ ਸਕਦੇ ਹਾਂ ਸੇਫਟੀ ਨਾਲ। ਪਰ ਜਿਹੜਾ ਦੂਜੇ ਦੀ ਗੱਲ ਸੋਹੀ ਸਾਹਿਬ ਕਰ ਰਹੇ ਆ, ਉਹਦਾ ਮੇਰਾ ਤਾਂ ਮੰਨਣਾ ਵੀ ਉਹ ਦਰਦ ਸਿਰਫ ਇੱਕੋ ਹੀ ਕਾਰਨ ਲੱਗਦਾ, ਤੁਹਾਨੂੰ ਤੁਸੀਂ ਓਵਰ ਐਕਸਪੈਕਟੇਸ਼ਨ ਰੱਖਦੇ ਹੋ। ਜਦੋਂ ਤੁਸੀਂ ਐਕਸਪੈਕਟੇਸ਼ਨ ਰੱਖ ਲੈਂਦੇ ਹੋ ਨਾ ਕਿਸੇ ਵੀ ਚੀਜ਼ ਤੋਂ, ਓਵਰ ਵੀ ਛੱਡੋ, ਜੇ ਤੁਸੀਂ ਜਦੋਂ ਐਕਸਪੈਕਟੇਸ਼ਨ ਰੱਖ ਲੈਂਦੇ ਹੋ ਕਿਸੇ ਵੀ ਚੀਜ਼ ਤੋਂ, ਉਦੋਂ ਤੁਹਾਨੂੰ ਦਰਦ ਹੁੰਦਾ। ਜੇ ਤੁਸੀਂ ਐਕਸਪੈਕਟੇਸ਼ਨ ਛੱਡਤੀ, ਸਿਰਫ ਇੱਕ ਚੀਜ਼ ਛੱਡ ਦਿਓ, ਕਿਸੇ ਵੀ ਬੰਦੇ ਤੋਂ ਕੋਈ ਵੀ ਐਕਸਪੈਕਟੇਸ਼ਨ ਨਾ ਰੱਖੋ, ਤੁਹਾਨੂੰ ਦਰਦ ਨਹੀਂ ਹੋਊਗਾ ਕਦੇ ਵੀ, ਮੈਂ ਗਰੰਟੀ ਕਰਦਾ। ਤੁਹਾਨੂੰ ਦਰਦ ਹੀ ਉਦੋਂ ਹੁੰਦਾ ਜਦੋਂ ਤੁਸੀਂ ਆਸ ਕਰਦੇ ਹੋ ਵੀ ਤੁਹਾਡੀ ਮਾਂ ਤੁਹਾਡੇ ਲਈ ਇਹ ਕਰੇ, ਤੁਹਾਡੀ ਭੈਣ ਤੁਹਾਡੇ ਲਈ ਇਹ ਕਰੇ, ਤੁਹਾਡਾ ਦੋਸਤ ਤੁਹਾਡੇ ਲਈ ਇਹ ਕਰੇ, ਤੁਹਾਡਾ ਭਰਾ ਇਹ ਕਰੇ, ਤੁਹਾਡੇ ਬੱਚੇ ਇਹ ਕਰਨ, ਤਾਂ ਉਦੋਂ ਉਹ ਜੋ ਨਹੀਂ ਉੱਥੋਂ ਤੁਹਾਨੂੰ ਉਹ ਟ੍ਰੀਟਮੈਂਟ ਮਿਲਦੀ ਤਾਂ ਤੁਹਾਨੂੰ ਦਰਦ ਹੁੰਦਾ। ਤੇ ਉਹ ਦਰਦ ਬਾਹਰੀ ਸੱਟ ਨਾਲੋਂ ਕਿਤੇ ਜ਼ਿਆਦਾ ਭੈੜਾ, ਬਾਹਰੀ ਸੱਟ ਨਾਲੋਂ ਜ਼ਿਆਦਾ ਖੋਰਾ ਲਾਉਂਦਾ, ਬੰਦੇ ਨੂੰ ਅੰਦਰੋਂ ਅੰਦਰ ਹੀ ਤੋੜ ਦਿੰਦਾ। ਸੋ ਕਿਉਂ ਨਾ ਉਹਦੀ ਜੜ ਵੱਢੀ ਜਾਵੇ। ਸੋ ਕੋਸ਼ਿਸ਼ ਕਰਿਆ ਕਰੋ, ਕਿਸੇ ਤੋਂ ਕੋਈ ਐਕਸਪੈਕਟੇਸ਼ਨ ਹੀ ਨਾ ਰੱਖ ਕੇ ਚੱਲੋ। ਜਦੋਂ ਤੁਹਾਨੂੰ ਕੋਈ ਐਕਸਪੈਕਟੇਸ਼ਨ ਨਹੀਂ ਤੇ ਉਹ ਤੁਹਾਨੂੰ ਕੁਛ ਦਿੰਦਾ, ਜੇ 1 ਸੈਂਟ ਵੀ ਦੇ ਦਿੰਦਾ ਨਾ, ਉਹ ਤੁਹਾਨੂੰ 1 ਸੈਂਟ ਦੀ ਵੀ ਖੁਸ਼ੀ ਦੇ ਦਿੰਦਾ, ਜਾਂ ਕਹਿ ਲਈਏ ਪਦਾਰਥ ਛੱਡੋ ਜੇ ਕੋਈ ਖੁਸ਼ੀ ਦਿੰਦਾ, ਤੁਹਾਨੂੰ ਉਹ ਵੀ ਕਰੋੜਾਂ ਦੀ ਲੱਗੂਗੀ ਜਦੋਂ ਤੁਸੀਂ ਉਹਦੇ ਤੋਂ ਆਸ ਨਹੀਂ ਰੱਖੀ ਸੀ। ਜਦੋਂ ਤੁਸੀਂ ਰੱਖ ਲਈ ਆਸ ਕਿਸੇ ਤੋਂ, ਤਾਂ ਫਿਰ ਤੁਹਾਨੂੰ ਜੋ ਲੱਖ ਦੇ ਫਿਰ ਵੀ ਤੁਹਾਨੂੰ ਉਹਦੇ ਚੋਂ ਕੱਖ ਹੀ ਲੱਗੂਗਾ, ਉਹਦੇ ਤੋਂ ਤੁਹਾਨੂੰ ਤੁਹਾਡੀਆਂ ਐਕਸਪੈਕਟੇਸ਼ਨਾਂ ਹੋਰ ਵੱਧਦੀਆਂ ਜਾਣਗੀਆਂ। ਇਹ ਇੱਛਾਵਾਂ ਜਿਹੜੀਆਂ ਕਦੇ ਨਹੀਂ ਘਟਦੀਆਂ, ਇਹ ਮਰਨ ਤੱਕ ਵੱਧਦੀਆਂ ਰਹਿੰਦੀਆਂ। ਤੇ ਸਾਰੇ ਲੋਕ ਕਹਿੰਦੇ ਆ ਵੀ ਜਿਵੇਂ ਜਿਵੇਂ ਉਮਰ ਵੱਧਦੀ ਆ ਉਵੇਂ ਉਵੇਂ ਇੱਛਾ ਵੀ ਵੱਧਦੀਆਂ। ਸੋ ਕੋਸ਼ਿਸ਼ ਇਹ ਕਰੀਏ ਜੀ ਵੀ ਅਸੀਂ ਘੱਟ ਤੋਂ ਘੱਟ ਐਕਸਪੈਕਟੇਸ਼ਨ ਰੱਖੀਏ। ਮੈਂ ਆਪਣੇ ਆਪ ਤੇ ਵੀ ਜੇ ਦੇਖਾਂ ਤਾਂ ਮੈਂ ਕਈ ਵਾਰੀ ਕੀ ਕਰਦਾ ਹੁੰਦਾ ਨਾ, ਮੈਨੂੰ ਕੋਈ ਪੁੱਛ ਲੈਂਦਾ, ਜਾਂ ਹੁਣ ਕੱਲ ਹੀ ਕਿਸੇ ਨੇ ਸਵਾਲ ਕੀਤਾ ਮੈਨੂੰ, ਕਹਿੰਦੇ ਤੇਰੀ ਫਸਲ ਦਾ ਝਾੜ ਕਿਵੇਂ ਰਹੂਗਾ, ਇਸ ਸਾਲ ਤੇਰੀ ਫਸਲ ਕਿਵੇਂ ਰਹੂਗੀ, ਝਾੜ ਕਿਵੇਂ ਹੋਊਗਾ। ਮੈਂ ਕੀ ਕੀਤਾ ਹੋਇਆ, ਮੈਂ ਪਿਛਲੇ 3-4 ਮਹੀਨਿਆਂ ਤੋਂ ਜਦੋਂ ਤੋਂ ਨਵੀਂ ਫਸਲ ਦਾ ਆਮਦ ਸ਼ੁਰੂ ਹੋਈ ਆ, ਮੈਂ ਆਪਦੇ ਆਲੇ ਦੁਆਲੇ ਇੱਕ ਔਰਾ ਸਿਰਜ ਲਿਆ, ਇੱਕ ਦਾਇਰਾ ਬਣਾ ਲਿਆ। ਮੈਂ ਉਹ ਦਾਇਰਾ ਇਹ ਬਣਾ ਲਿਆ ਵੀ ਮੰਨ ਲਓ ਲਾਸਟ ਈਅਰ ਮੇਰੇ 400 ਬਿਨ ਸੰਤਰਿਆਂ ਦੇ ਹੋਏ ਸੀ, ਤੇ ਮੈਂ ਪਹਿਲਾਂ ਹੀ ਅੱਜ ਤੋਂ 6 ਮਹੀਨੇ ਪਹਿਲਾਂ ਇਹ ਕਹਿਣਾ ਸ਼ੁਰੂ ਕਰਤਾ, ਜਦੋਂ ਸਾਡੇ ਸੱਜਣ ਮਿੱਤਰਾਂ ਨੇ ਪ੍ਰੂਨਿੰਗ ਕਰਕੇ ਗਏ ਇੱਥੇ ਇਹਨਾਂ ਦੀ ਬਲੌਕ ਦੀ ਸਾਫ਼ ਸਫਾਈ ਕੀਤੀ ਪਾਣੀ, ਮੈਂ ਪਹਿਲਾਂ ਹੀ ਇਹ ਪ੍ਰਿਪੇਅਰ ਕਰ ਲਿਆ ਆਪਦੇ ਆਪ ਨੂੰ ਵੀ ਇਸ ਵਾਰ ਜਿਹੜਾ ਝਾੜ ਆ ਉਹ 300 ਦਿਨ ਨਹੀਂ ਹੋਊਗਾ, 400 ਨਹੀਂ ਹੁੰਦਾ, ਕਿਉਂਕਿ ਐਤਕੀ ਆਪਾਂ ਬਲੌਕ ਦੀ ਸਫਾਈ ਕੀਤੀ ਆ, ਆਪਾਂ ਉਹ ਕੀਤਾ ਪਾਣੀ ਨੀ ਪ੍ਰੋਪਰ ਲਾਇਆ, ਖਾਦ ਨੀ ਪਾ ਸਕੇ। ਸੋ 300 ਬਿੰਨ ਹੋਊਗਾ ਐਤਕੀ ਆਪਣਾ ਇਦੂ ਨੀ ਵਾਧਾ ਗਾ। ਮੈਂ ਪਹਿਲਾਂ ਹੀ ਆਪਦੇ ਇਸ ਗੱਲ ਨਾਲ ਪ੍ਰਪੇਅਰ ਹੋ ਗਿਆ ਤਿਆਰ ਆ ਤੇ ਹੁਣ ਮੈਨੂੰ ਪਤਾ ਐਂਡ ਆਫ ਦੇ ਡੇ ਪਤਾ ਹੀ ਆ ਵੀ ਇਹ 300 ਤਾਂ ਹੋਊਗਾ ਹੀ ਹੋਊਗਾ, ਇਦੂ ਘੱਟਦਾ ਨੀ ਆ ਠੀਕ ਆ। ਹੁਣ ਜਿਹੜਾ ਇਦੂ ਵੱਧ ਇੱਕ ਵੀ ਬਿੰਨ ਹੋਊਗਾ ਉਹ ਮੇਰੇ ਲਈ ਖੁਸ਼ੀ ਲੈ ਕੇ ਆਊਗਾ ਠੀਕ ਹੈ ਨਾ। ਉਹਦੇ ਨਾਲ ਉਹਨੂੰ ਉਹ ਮੈਨੂੰ ਐਂ ਲੱਗੂਗਾ ਵੀ ਹਾਂ ਮੇਰੀ ਐਕਸਪੈਕਟੇਸ਼ਨ ਤੋਂ ਵੱਧ ਕੇ ਆ ਰਹੀ ਹੈ ਚੀਜ਼। ਸੋ ਤੁਸੀਂ ਇਹ ਇੱਕ ਬਹੁਤ ਵਧੀਆ ਇੱਕ ਸਾਰਥਕ ਤਰੀਕਾ ਵੀ ਆਪਦੀਆਂ ਐਕਸਪੈਕਟੇਸ਼ਨ ਨੂੰ ਘਟਾ ਕੇ ਸੀਮਿਤ ਕਰਕੇ ਅੰਡਰ ਲੈ ਜਾਓ, ਉਲਟਾ ਹੋਰ ਅੰਡਰ ਲੈ ਜਾਓ। ਇਹਦੇ ਨਾਲ ਕੀ ਹੋਊਗਾ ਵੀ ਤੁਹਾਨੂੰ ਥੋੜਾ ਮਿਲਿਆ ਵੀ ਤੁਹਾਨੂੰ ਬਹੁਤਾ ਲੱਗੂਗਾ। ਸੋ ਇਹੀ ਦਰਦ ਦੀ ਮੇਨ ਜਿਹੜੀ ਇਹਦੀ ਸਟੋਰੀ ਹੈ ਜੀ, ਤੇ ਦਰਦ ਨੂੰ ਤੁਸੀਂ ਆਪ ਹੀ ਵਧਾ ਸਕਦੇ ਹੋ ਤੇ ਆਪ ਹੀ ਘਟਾ ਸਕਦੇ ਹੋ
ਜੀ। ਬਿਲਕੁਲ, ਰਜਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਬ੍ਰਦਰ ਸਾਹਿਬ, ਉਹਨਾਂ ਨੇ ਵੀ ਇਹੀ ਲਿਖਿਆ, ਸਤਿ ਸ੍ਰੀ ਅਕਾਲ ਬੁਲਾਈਏ ਤੁਹਾਨੂੰ ਤੇ ਸਾਰੇ ਹਰਮਨ ਰੇਡੀਓ ਨੂੰ, ਸਾਰੇ ਸਰੋਤਿਆਂ ਨੂੰ ਤੇ ਸਾਰੀ ਟੀਮ ਨੂੰ। ਤੇ ਕਹਿੰਦੇ ਨੇ ਕਿ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਕਿਸੇ ਕੋਲੋਂ ਕਿਸੇ ਚੀਜ਼ ਦੀ ਇੱਛਾ ਰੱਖਣਾ ਹੀ ਕਹਿੰਦੇ ਸਭ ਤੋਂ ਵੱਡਾ ਦੁੱਖ ਦਿੰਦਾ, ਜਿਵੇਂ ਕਿ ਆਪਾਂ ਹੁਣੇ ਡਿਸਕਸ ਕਰ ਰਹੇ ਸੀ ਜੀ। ਤੇ ਰਣਜੀਤ ਸੇਖੋਂ ਮੁਦਕੀ ਜੀ ਜੁੜੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ ਸਭ ਨੂੰ, ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅੱਗੇ ਵੱਧਦੇ ਹੋਏ ਖਬਰਾਂ ਦੇ ਵਿੱਚ ਬ੍ਰਦਰ ਸਾਹਿਬ, ਮੈਂ ਪੜ੍ਹ ਰਹੀ ਸੀ ਕਿ ਜਿਹੜੀ ਖਹਿਰੇ ਵਾਲੀ ਗੱਲ ਹੈ ਕਿ ਉਹਨਾਂ ਨੂੰ ਬੁਲਾਇਆ ਦਿੱਲੀ ਪਰ ਜਾਣ ਤੋਂ ਨਾ ਕਰ ਦਿੱਤੀ ਉਹਨਾਂ ਨੇ, ਇਸ ਤੇ ਥੋੜੀ ਰੋਸ਼ਨੀ ਪਾਓ।
ਦੇਖੋ ਹੁਣ ਜਿਹੜਾ ਖਹਿਰੇ ਨੇ ਜਿਹੜਾ ਸਟੈਪ ਆ ਉਹ ਜ਼ਿਆਦਾ ਦੂਰ ਪੱਟ ਲਿਆ, ਉਹ ਸਟੈਪ ਪੱਟਣ ਕਾਰਨ ਉਹ ਟਾਈਮ ਨੀ ਰਿਹਾ ਹੁਣ ਵੀ ਉਹ ਦਿੱਲੀ ਜਾ ਕੇ ਜਾਂ ਦਿੱਲੀ ਉਹਨਾਂ ਨੂੰ ਸਾਫ਼ ਸਫਾਈਆਂ ਦੇਣ ਜਾਣ, ਕਿਉਂਕਿ ਇਹ ਇੱਕ ਸਿਸਟਮ ਹੁੰਦਾ, ਸਿਸਟਮ ਨਾਲ ਜੇ ਗੱਲ ਚੱਲਦੀ ਤਾਂ ਜ਼ਿਆਦਾ ਬਿਹਤਰ ਹੁੰਦੀ ਆ ਕਿਸੇ ਵੀ ਚੀਜ਼ ਚ, ਚਾਹੇ ਉਹ ਕੋਈ ਜੌਬ ਆ ਜਾਂ ਕੁਛ ਵੀ ਆ, ਉਹਦੇ ਵਿੱਚ ਇੱਕ ਨੋਟਿਸ ਹੁੰਦਾ, ਇੱਕ ਟਾਈਮ ਪੀਰੀਅਡ ਹੁੰਦਾ, ਇੱਕ ਸਲੋਟ ਦਿੱਤਾ ਜਾਂਦਾ ਹਰ ਬੰਦੇ ਨੂੰ ਨੌਕਰੀ ਛੱਡਣ ਵਾਲੇ ਨੂੰ ਵੀ ਕਿਹਾ ਗਿਆ ਵੀ ਤੁਸੀਂ ਜਿਵੇਂ ਹੁਣ ਆਸਟ੍ਰੇਲੀਆ ਚ ਹੁੰਦਾ ਵੀ ਤੁਹਾਨੂੰ 3 ਮਹੀਨਿਆਂ ਦਾ ਨੋਟਿਸ ਮਿਲੂਗਾ ਜਾਂ ਤੁਹਾਨੂੰ 3 ਮਹੀਨਿਆਂ ਦਾ ਨੋਟਿਸ ਦੇਣਾ ਪਊਗਾ ਜੇ ਤੁਸੀਂ ਜੋਬ ਛੱਡਣੀ ਆ ਜਾਂ ਜੋਬ ਛਡਾਉਣੀ ਆ, ਤਾਂ ਇਹ ਇੱਕ ਪ੍ਰੋਸੈਸ ਹੁੰਦਾ, ਪ੍ਰੋਸੈਸ ਦੇ ਵਿੱਚ ਜਾਂ ਫਿਰ ਐਕਸਟਰਾ ਆਰਡੀਨਰੀ ਸਰਕਮਸਟਾਂਸ ਬਣ ਜਾਣ ਕੋਈ ਤੇ ਉਦੋਂ ਤੁਸੀਂ ਉਹਨੂੰ ਉਸ ਨੂੰ ਚੇਂਜ ਕਰ ਸਕਦੇ ਹੋ। ਹੁਣ ਪੰਜਾਬ ਦੇ ਵਿੱਚ ਇਹੋ ਜਿਹੀ ਤਾਂ ਕੋਈ ਗੱਲ ਹੋਈ ਨੀ ਸੀ ਐਕਸਟਰਾ ਆਰਡੀਨਰੀ, ਤਾਂ ਜੇ ਉਹਨਾਂ ਨੇ ਆਮ ਆਦਮੀ ਪਾਰਟੀ ਬਦਲਣਾ ਹੀ ਚਾਹੁੰਦੀ ਸੀ ਖਹਿਰੇ ਨੂੰ ਤਾਂ ਉਹ ਇੱਕ ਤਰੀਕਾ ਸੀ, ਉਹਨਾਂ ਨੇ ਖਹਿਰੇ ਨੂੰ ਪਹਿਲਾਂ ਤਲਬ ਕਰਨਾ ਸੀਗਾ, ਖਹਿਰੇ ਨੂੰ ਪੁੱਛਣਾ ਸੀ ਵੀ ਤੁਸੀਂ ਆਹ ਜਿਹੜੀ ਕਰ ਰਹੇ ਹੋ ਪਾਰਟੀ ਦੀਆਂ ਆਹ ਨੀਤੀਆਂ, ਜੇ ਹੁਣ ਮੰਨ ਲਓ ਪਾਰਟੀ ਦੀ ਨੀਤੀ ਇਹ ਆ ਵੀ ਉਹ ਕਾਂਗਰਸ ਨਾਲ ਮਿਲ ਕੇ ਤੇ 3 ਸੀਟਾਂ ਲੈਂਦੀ ਆ, 10 ਕਾਂਗਰਸ ਨੂੰ ਦਿੰਦੀ ਆ, ਮੰਨ ਲਓ ਜਿਹੜੀ ਆਮ ਚਰਚਾ ਚ ਚੱਲਦੀ ਆ, ਤਾਂ ਉਹ ਖਹਿਰੇ ਨੂੰ ਬੁਲਾ ਕੇ ਤੇ ਖਹਿਰਾ ਇੱਕ ਉੱਥੋਂ ਦਾ ਜਿਹੜਾ ਉਸ ਪਾਰਟੀ ਦਾ ਜਿਹੜਾ ਚੀਫ ਵਿਪ ਆ ਮੁਖੀ ਆ ਉੱਥੋਂ ਦੇ ਵਿਧਾਨ ਸਭਾ ਦੇ ਵਿੱਚ, ਤਾਂ ਉਹਨੂੰ ਤੁਸੀਂ ਬੁਲਾ ਕੇ ਉਹਨੂੰ ਕੌਨਫੀਡੈਂਸ ਤਾਂ ਲੈਣਾ ਹੀ ਪੈਣਾ ਸੀ, ਕਿਉਂਕਿ ਇੱਕ ਕੋਰ ਕਮੇਟੀ ਹੁੰਦੀ ਆ, ਕੋਰ ਕਮੇਟੀ ਦੇ ਵਿੱਚ ਜੇ ਇੱਕ ਕਮੇਟੀ ਚੁਣੀ ਹੋਈ ਕਮੇਟੀ ਹੁੰਦੀ ਆ ਪਾਰਟੀ ਬਣੀ ਉਹ ਵੀ ਭਾਈ ਆ ਕੋਰ ਕਮੇਟੀ ਦੇ 5 ਮੈਂਬਰ ਆ, ਪਰ ਉਹਦੇ ਚ ਬਾਏ ਡਿਫਾਲਟ ਜਿਹੜਾ ਸੂਬੇ ਦਾ ਪ੍ਰਧਾਨ ਜਾਂ ਸੂਬੇ ਦੇ ਵਿੱਚ ਵਿਧਾਨ ਸਭਾ ਦਾ ਜਿਹੜਾ ਪ੍ਰੈਜੀਡੈਂਟ ਆ ਉਹਦੇ ਬਾਏ ਡਿਫਾਲਟ ਉਹਦੇ ਮੈਂਬਰ ਹੁੰਦੇ ਆ, ਜਿੰਨਾ ਕੁ ਮੈਂ ਸਿਆਸਤ ਦੇ ਵਿੱਚ ਨੇੜੇ ਤੋਂ ਦੇਖਿਆ, ਤੇ ਬਾਏ ਡਿਫਾਲਟ ਉਹਨਾਂ ਨੂੰ ਮੀਟਿੰਗ ਸੱਦਣੀ ਚਾਹੀਦੀ ਸੀ ਉਹਨਾਂ ਸਾਰੇ ਬੰਦਿਆਂ ਦੀ, ਤੇ ਉਹ ਮੀਟਿੰਗ ਦੇ ਵਿੱਚ ਫਿਰ ਇਹ ਗੱਲ ਕਰਨੀ ਚਾਹੀਦੀ ਸੀ ਵੀ ਖਹਿਰਾ ਸਾਹਿਬ ਤੁਸੀਂ ਕਾਂਗਰਸ ਨਾਲ ਪੰਗੇ ਲੈ ਰਹੇ ਹੋ, ਆਪਾਂ ਕਾਂਗਰਸ ਨਾਲ ਆਹ ਡੀਲ ਕਰ ਰਹੇ ਹਾਂ ਤੇ ਕਿਉਂ ਨਾ ਆਪਾਂ ਇਸ ਡੀਲ ਨੂੰ ਆਪਾਂ ਸੱਪ ਵੀ ਮਾਰ ਲਈਏ ਸੋਟੀ ਵੀ ਬਚਾ ਲਈਏ, ਉਹ ਗੱਲਾਂ ਉਦੋਂ ਤਾਂ ਕੀਤੀਆਂ ਨੀ, ਉਦੋਂ ਤਾਂ ਉਹਨਾਂ ਨੂੰ ਬਾਹਰ ਦੀ ਵਾਰ ਕੋਈ ਵੀ ਫੈਸਲੇ ਲੈ ਲਏ ਕੋਈ ਵੀ ਸੌਦੇ ਕਰ ਲਏ ਕੁਛ ਵੀ ਹੋ ਗਿਆ, ਤੇ ਜਦੋਂ ਉਸ ਬੰਦੇ ਨੇ ਇੱਕ ਸਟੈਪ ਪੱਟ ਲਿਆ ਉਹ ਵੀ ਵੱਡਾ ਸਟੈਪ ਪੱਟ ਲਿਆ, ਉਦੋਂ ਬਾਅਦ ਤੁਸੀਂ ਉਹਨੂੰ ਕਹਿ ਰਹੇ ਹਾਂ ਵੀ ਤੁਸੀਂ ਤਲਬ ਹੋ ਤੁਸੀਂ ਇੱਥੇ ਆਓ ਸਾਨੂੰ ਆ ਕੇ ਸਫਾਈ ਦਿਓ। ਹੁਣ ਇੱਕ ਪ੍ਰੋਸੈਸ ਇੱਕ ਪਾਰਟੀ ਜੇ ਪ੍ਰੋਸੈਸ ਵਟਸਐਪ ਦੇ ਉੱਤੇ ਜਾਂ ਟਵੀਟ ਜ਼ਰੀਏ ਕੋਈ ਆਪਦੀ ਪਾਰਟੀ ਨੂੰ ਹੈਂਡਲ ਕਰਦੀ ਆ ਮੈਨੂੰ ਤਾਂ ਉਹ ਜਾਇਜ਼ ਨਹੀਂ ਲੱਗਿਆ। ਹੁਣ ਇਹਨਾਂ ਦੇ ਖਹਿਰੇ ਦੇ ਮਾਮਲੇ ਚ ਦੋ ਗੱਲਾਂ ਆਈਆਂ ਵੀ ਸਿਸੋਦੀਆ ਨੇ ਤਾਂ ਟਵੀਟ ਕਰਕੇ ਖਹਿਰੇ ਨੂੰ ਦੱਸਿਆ ਵੀ ਤੂੰ ਤੈਨੂੰ ਪ੍ਰਧਾਨਗੀ ਤੋਂ ਲਾਤਾ, ਤੇ ਵਟਸਐਪ ਦੇ ਉੱਤੇ ਉਹਨਾਂ ਨੂੰ ਪਾਰਟੀ ਵੱਡੀਆਂ ਭੇਜਿਆ ਜਾ ਰਿਹਾ ਇੱਕ ਲੈਟਰ ਵੀ ਇਹਦੇ ਇਹਨੂੰ ਸਾਈਨ ਕਰਕੇ ਵਾਪਸ ਭੇਜੋ। ਹੁਣ ਦੱਸੋ ਵੀ ਕਿੱਥੇ ਕਿੱਥੇ ਰਹਿ ਗਿਆ ਫਿਰ ਪਾਰਟੀ ਦਾ ਪੱਧਰ, ਪਾਰਟੀ ਦਾ ਇੱਕ ਪੱਧਰ ਤਾਂ ਹੋਣਾ ਚਾਹੀਦਾ ਨਾ ਕਿਸੇ ਵੀ ਚੀਜ਼ ਦਾ, ਉਸ ਪੱਧਰ ਨੂੰ ਕਿਤੇ ਨੀ ਕੋਈ ਫੋਲੋ ਕੀਤਾ ਗਿਆ, ਇਹਨਾਂ ਚੀਜ਼ਾਂ ਕਰਕੇ ਜਿਹੜਾ ਇਹ ਹੁਣ ਘਟਨਾਕ੍ਰਮ ਬਣਿਆ। ਹੁਣ ਜਿਹੜੀ ਖਹਿਰੇ ਦੀ ਜੇ ਗੱਲ ਕਰੀਏ ਤਾਂ ਖਹਿਰਾ ਸਾਹਿਬ ਦੀ ਹੁਣ ਇੱਕੋ ਹੀ ਉਹਨਾਂ ਦੀ ਜਿਹੜਾ ਰਹਿ ਗਿਆ ਉਹਨਾਂ ਦੇ ਕੋਲੇ ਜਿਹੜਾ ਮੇਨ ਹੁਣ ਟਾਰਗੇਟ ਜਿਹੜਾ ਉਹਨਾਂ ਨੇ ਹੁਣ ਰੈਲੀ ਰੱਖੀ ਆਪਣੀ ਜਾਂ ਕਨਵੈਨਸ਼ਨ ਜਿਹਨੂੰ ਨਾਂ ਦਿੱਤਾ ਜਿਹੜੀ ਬਠਿੰਡੇ ਦੇ ਵਿੱਚ ਉਹਨਾਂ ਨੇ ਸ਼ਾਇਦ 2 ਅਗਸਤ ਦੀ ਆ, ਉਹ 2 ਅਗਸਤ ਨੂੰ ਜੇ ਉਹ ਇਕੱਠ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਉੱਥੇ ਵੱਧ ਤੋਂ ਵੱਧ ਜਿਹੜਾ ਹਜੂਮ ਲਿਆਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਉਹ ਜ਼ਰੂਰ ਅਸਰ ਪਾਊਗਾ ਉਹਨਾਂ ਦੇ ਉੱਤੇ, ਉਹ ਆਮ ਆਦਮੀ ਪਾਰਟੀ ਦੇ ਜਿਹੜੇ ਹੈੱਡ ਆਫਿਸ ਨੂੰ ਵੀ ਹਿਲਾਊਗਾ ਤੇ ਨਾਲ ਨਾਲ ਹੋਰ ਪਾਰਟੀਆਂ ਦਾ ਵੀ ਧਿਆਨ ਖਹਿਰੇ ਵੱਲ ਕਰੂਗਾ, ਬੈਂਸ ਭਰਾਵਾਂ ਦਾ ਵੀ ਜਿਹੜਾ ਉਹਨਾਂ ਨੂੰ ਸਾਥ ਵੱਧ ਹੋਊਗਾ ਇਸ ਨਾਲ, ਜੇ ਇੱਕ ਹੋਰ ਵੀ ਜੇ ਕੋਈ ਪਾਰਟੀ ਖਹਿਰੇ ਨੂੰ ਚਾਹੁੰਦੀ ਹੋਊਗੀ ਵੀ ਸਾਡੇ ਨਾਲ ਆਵੇ ਜਾਂ ਸਾਡੇ ਨਾਲ ਜੁੜੇ, ਤਾਂ ਉਹਨਾਂ ਨੂੰ ਜ਼ਰੂਰ ਉਹ ਖਿੱਚੂਗੀ ਉਹ ਗੱਲ ਜੇ ਉਹ ਇਕੱਠ ਕਰਨ ਚ ਕਾਮਯਾਬ, ਜੇ ਉਹ ਇਕੱਠ ਕੰਮ ਕਰਨ ਚ ਕਾਮਯਾਬ ਨਹੀਂ ਹੁੰਦੇ, ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਈਕਮਾਂਡ ਨੂੰ ਆਦਤ ਪਈ ਆ ਵੀ ਜੇ ਸੁੱਚਾ ਸਿੰਘ ਛੋਟੇਪੁਰ ਨੂੰ ਲੱਤ ਮਾਰਤੀ ਤਾਂ ਉਹਨੇ ਕੀ ਕਰ ਲਿਆ ਸਾਡਾ, ਇਗਨੋਰ ਕਰਤਾ ਤਾਂ ਕੀ ਕਰ ਲਿਆ ਉਹਨੇ ਸਾਡਾ, ਏਦਾਂ ਦੀ ਉਹਨਾਂ ਨੂੰ ਆਦਤ ਪਈ ਆ ਹਰ ਬੰਦੇ ਨੂੰ ਉਹ ਜਿਹੜਾ ਕਿਵੇਂ ਨਾ ਕਿਵੇਂ ਝਾੜ ਰਹੇ ਆ ਤੇ ਉਹਨਾਂ ਨੂੰ ਐਂ ਲੱਗਦਾ ਵੀ ਕੋਈ ਕੁਛ ਨੀ ਕਰ ਸਕਦਾ ਇਹਨਾਂ ਗੱਲਾਂ ਨਾਲ। ਸੋ ਇਹੀ ਚੀਜ਼ ਹੁਣ ਹੋ ਰਹੀ ਆ ਤੇ ਜੇ ਖਹਿਰੇ ਦਾ ਹੁਣ ਇਕੱਠ ਤੇ ਜਿਹੜਾ ਭਵਿੱਖ ਤੈਅ ਹੁੰਦਾ ਵੀ ਉਹ ਕਿੰਨਾ ਕੁ ਇਕੱਠ ਕਰ ਪਾਉਂਦੇ ਆ।
ਹਾਂਜੀ ਬਿਲਕੁਲ ਬ੍ਰਦਰ ਸਾਹਿਬ, ਤੇ ਬ੍ਰਦਰ ਸਾਹਿਬ ਖਬਰਾਂ ਤਾਂ ਚੱਲਦੀਆਂ ਰਹਿਣਗੀਆਂ, ਪਰ ਬਚਿੱਤਰ ਸਿੰਘ ਮੌੜ ਜੀ ਸਾਡੇ ਨਾਲ ਫਿਰੋਜ਼ਪੁਰ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਪਿਆਰ ਭਰੀ ਜੀ। ਤੇ ਉਹਨਾਂ ਨੇ ਇੱਕ ਹੋਰ ਗੱਲ ਲਿਖੀ ਹੈ ਬ੍ਰਦਰ ਸਾਹਿਬ, ਉਹਨਾਂ ਨੇ ਲਿਖਿਆ ਕਿ ਅੱਜ ਮੈਂ ਪ੍ਰਾਈਮ ਏਸ਼ੀਆ ਟੀਵੀ ਤੋਂ ਵੀ ਤੁਹਾਡੇ ਵਿਚਾਰਾਂ ਨੂੰ ਸੁਣਿਆ ਤੇ ਬਹੁਤ ਵਧੀਆ ਲੱਗਿਆ, ਸਾਨੂੰ ਵੀ ਇਸ ਬਾਰੇ ਕੁਛ ਦੱਸੋ, ਪ੍ਰਾਈਮ ਏਸ਼ੀਆ ਟੀਵੀ ਬਾਰੇ ਤੁਸੀਂ ਕੀ ਵਿਚਾਰ ਦਿੱਤੇ ਸਨ ਤੇ ਕਦੋਂ ਗਏ ਸੀ?
ਦੇਖੋ ਇਹ ਤਾਂ ਪਿਛਲੇ ਫਰਵਰੀ ਦਾ ਇੱਕ ਸੀਗਾ, ਮੇਰੀ ਇੰਟਰਵਿਊ ਰਿਕਾਰਡ ਹੋਈ ਸੀ, ਇੰਟਰਵਿਊ ਉੱਥੋਂ ਲਾਈਵ ਹੋਈ ਸੀਗੀ ਫਰਵਰੀ ਦੇ ਵਿੱਚ, ਉਹ ਹੋ ਸਕਦਾ ਉਹਨਾਂ ਨੇ ਰਿਪੀਟ ਕਰੀ ਹੋਵੇ ਅੱਜ, ਤੇ ਜਾਂ ਫਿਰ ਉਸ ਤੋਂ ਬਾਅਦ ਇੱਥੇ ਇੱਕ ਕਬੱਡੀ ਦੇ ਮਸਲੇ ਦੇ ਉੱਤੇ ਮੇਰੀ ਗੱਲਬਾਤ ਰਿਵਰਲੈਂਡ ਤੋਂ ਹੋਈ, ਖਟਖਟ ਇੱਥੇ ਆਏ ਸਨ, ਤੇ ਉਹੀ ਹੋ ਸਕਦਾ, ਜਾਂ ਉਸ ਤੋਂ ਪਹਿਲਾਂ ਜਦੋਂ ਪ੍ਰਾਈਮ ਏਸ਼ੀਆ ਸ਼ੁਰੂ ਹੋਇਆ ਸੀ ਉਸ ਟਾਈਮ ਵੀ ਮੇਰੀ ਇੱਕ ਇੰਟਰਵਿਊ ਕੈਨੇਡਾ, ਈਵਨ ਜਦੋਂ ਅਜੇ ਸਟਾਰਟਿੰਗ ਵੀ ਨੀ ਹੋਈ ਸੀ ਉਹਦੀ ਤੇ ਰਿਕਾਰਡਿੰਗਾਂ ਚੱਲ ਰਹੀਆਂ ਸੀ, ਤੇ ਉਹਨਾਂ ਚੋਂ ਇੱਕ ਪਹਿਲੀ ਰਿਕਾਰਡਿੰਗ ਮੇਰੀ ਹੋਈ ਸੀ, ਮੇਰੀ ਤੇ ਅਮਨਦੀਪ ਦੀ ਗੱਲਬਾਤ 2016 ਸ਼ਾਇਦ ਉਹਨਾਂ ਚੋਂ ਕੋਈ ਕੀਤੀ ਹੋਵੇ ਉਹਨਾਂ ਨੇ ਸ਼ੇਅਰ।
ਜੀ ਜੀ ਜੀ, ਤੇ ਬ੍ਰਦਰ ਸਾਹਿਬ ਸਾਡੇ ਨਾਲ ਜੁੜੇ ਨੇ, ਹੁਣ ਨਾਮ ਨੀ ਲਿਖਿਆ ਉਹਨਾਂ ਨੇ ਆਪਣਾ, ਸੁਖਵਿੰਦਰ ਸੌਂਤ ਸਾਹਿਬ ਉਹਨਾਂ ਨੇ, ਨਹੀਂ ਨਹੀਂ ਮਾਫ ਕਰਨਾ, ਮੈਨੂੰ ਪਤਾ ਨੀ ਲੱਗਿਆ ਇਹਨਾਂ ਦਾ ਨਾਮ, ਕੇ ਐਸ ਜਗਰਾਓਂ @gmail.com ਇਹਨਾਂ ਦਾ ਐਡਰੈਸ ਹੈ, ਸਤਿ ਸ੍ਰੀ ਅਕਾਲ ਬੁਲਾਈਆ ਸਾਰਿਆਂ ਨੂੰ ਉਹਨਾਂ ਨੇ, ਤੇ ਮਿੰਟੂ ਬ੍ਰਦਰ ਜੀ ਤੁਹਾਨੂੰ ਕਹਿ ਰਹੇ ਨੇ ਕਿ ਹੋਸਟਲ
ਗੁਰਦੁਆਰੇ ਸੰਬੰਧੀ ਜਗਰਾਓਂ ਆ ਜੀ ਇਹਨਾਂ ਦਾ, ਇਹਨਾਂ ਦਾ ਨਾਮ ਕੁਲਵਿੰਦਰ ਸਿੰਘ ਜਗਰਾਓਂ ਆ
ਜੀ, ਜੀ ਮਾਫ ਕਰਨਾ ਮੈਂ ਨਾਮ ਨੀ ਪੜ੍ਹ ਸਕੀ ਸੀ, ਤੇ ਹੋਸਟਲ ਗੁਰਦੁਆਰੇ ਸੰਬੰਧੀ ਕਹਿੰਦੇ ਨੇ ਕਿ ਜੇ ਤੁਹਾਡੀ ਜਥੇਦਾਰ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਚਿੱਠੀ ਪੱਤਰ ਰਾਹੀਂ ਹੋਈ ਹੈ ਤਾਂ ਉਸ ਬਾਰੇ ਦੱਸੋ ਜੀ ਸਾਨੂੰ, ਤੇ ਕਹਿ ਰਹੇ ਨੇ ਕਿ ਹੋਸਟਲ ਪ੍ਰਬੰਧਕਾਂ ਨੂੰ ਜੇ ਔਨ ਏਅਰ ਲਿਆਉਣ ਦੀ ਕੋਸ਼ਿਸ਼ ਵੀ ਕਰ ਰਹੇ ਹੋ ਤਾਂ ਨਹੀਂ ਕਰ ਰਹੇ ਤਾਂ ਕਰੋ, ਬਹੁਤ ਧੰਨਵਾਦੀ ਹੋਵਾਂਗੇ।
ਬਿਲਕੁਲ ਜੀ, ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ, ਤੇ ਜੇ ਆਉਣਾ ਚਾਹੁੰਗੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਸੱਦਾ ਪੱਤਰ ਅੱਜ ਹੀ ਭੇਜ ਦਿੰਦੇ ਹਾਂ ਪ੍ਰਬੰਧਕਾਂ ਨੂੰ, ਜੇ ਉਹ ਆਉਣਾ ਚਾਹੁੰਗੇ ਤਾਂ ਮੈਨੂੰ ਕੋਈ
ਜੀ। ਤੇ ਦਲਵੀਰ ਜੀ ਨੇ ਬ੍ਰਿਸਬੇਨ ਤੋਂ ਹਾਜ਼ਰੀ ਲਵਾਈ ਹੈ ਜੀ ਹਰਮਨ ਪਰਿਵਾਰ
ਨੂੰ, ਤੇ ਪਾਸਾਂ ਦੀ ਗੱਲਬਾਤ ਕੀ ਅੱਜ ਤੱਕ ਸੋਚੇ ਚੱਲੇ ਆਤੀ ਹੈ, ਰਿਟਰਨ ਦੇ ਵਿੱਚ ਵੀ ਲਿਆਤੀ ਆ, ਉਹਨਾਂ ਨਾਲ ਡਾਇਰੈਕਟ ਗੱਲ ਨਹੀਂ ਹੋ
ਜੀ। ਬ੍ਰਸਬ ਤੁਹਾਡੀ ਆਵਾਜ਼ ਬਹੁਤ ਘੱਟ ਰਹੀ ਹੈ ਮੈਨੂੰ, ਠੀਕ ਤਰ੍ਹਾਂ ਆ ਨਹੀਂ ਰਹੀ
ਮੇਰੀ, ਮੈਂ ਦੋ ਦਿਨ ਤਿੰਨ ਦਿਨ ਟਰਾਈ ਕੀਤੀ ਸੀ ਉਹਨਾਂ ਦੇ ਅਸਿਸਟੈਂਟ ਨਾਲ ਗੱਲ ਕਰੀ
ਮਾਫ ਕਰਨਾ ਦੋਸਤੋ, ਥੋੜੀ ਜਿਹੀ ਤਕਨੀਕੀ ਖਰਾਬੀ ਕਾਰਨ ਬ੍ਰਦਰ ਸਾਹਿਬ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਸੀ, ਤੇ ਸਰਬਜੀਤ ਭਾਜੀ ਸਾਡੇ ਨਾਲ ਜੁੜੇ ਹੋਏ ਨੇ ਪਟਿਆਲੇ ਤੋਂ, ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਜਲਦ ਤੋਂ ਜਲਦੀ ਠੀਕ ਹੋਵੇ। ਇੰਨੀ ਦੇਰ ਤੱਕ ਮਾਫ ਕਰਨਾ ਦੋਸਤੋ, ਬ੍ਰਦਰ ਸਾਹਿਬ ਨਾਲ ਸਾਡਾ ਕੰਟੈਕਟ ਥੋੜੀ ਦੇਰ ਲਈ ਬੰਦ ਹੋਇਆ ਪਿਆ, ਇੰਨੀ ਦੇਰ ਤੱਕ ਅਸੀਂ ਚਲੋ ਆਪਣਾ ਅੱਗੇ ਪ੍ਰੋਗਰਾਮ ਜਾਰੀ ਰੱਖਦੇ ਹਾਂ। ਮੋਹਿੰਦਰ ਸਿੰਘ ਹੈਂਸ ਜੀ ਬ੍ਰਾਮਟਨ ਕੈਨੇਡਾ ਤੋਂ ਜੁੜੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ, ਕਹਿੰਦੇ ਮੈਂ ਹਮੇਸ਼ਾ ਸੁਣਦਾ ਤੁਹਾਡਾ ਪ੍ਰੋਗਰਾਮ, ਬਹੁਤ ਅੱਛੀ ਡਿਸਕਸ਼ਨ ਹੋ ਰਹੀ ਹੈ, ਬਹੁਤ ਬਹੁਤ ਸ਼ੁਕਰੀਆ ਮੋਹਿੰਦਰ ਸਿੰਘ ਜੀ ਕੈਨੇਡਾ ਤੋਂ ਸਾਡੇ ਨਾਲ ਜੁੜਨ ਲਈ, ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਤੁਹਾਡੇ ਪਰਿਵਾਰ ਨੂੰ। ਇਸ ਤੋਂ ਇਲਾਵਾ ਸਾਡੇ ਨਾਲ ਦਲਵੀਰ ਸਿੰਘ ਜੀ ਜੁੜੇ ਨੇ, ਜੋ ਮੈਂ ਪਹਿਲਾਂ ਗੱਲ ਕਰ ਰਹੀ ਸੀ ਪਰ ਕਿਉਂਕਿ ਆਵਾਜ਼ ਵਿੱਚੋਂ ਕੱਟਣ ਕਾਰਨ ਪੂਰੀ ਨਹੀਂ ਹੋ ਪਾਈ ਇਹ ਗੱਲਬਾਤ, ਹਾਜ਼ਰੀ ਲਵਾਈ ਹੈ ਜੀ ਉਹਨਾਂ ਨੇ ਸਾਡੇ ਵਿਹੜੇ ਚ, ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ ਜੀ ਕਹਿ ਰਹੇ ਨੇ, ਤੇ ਢੇਰ ਸਾਰੀਆਂ ਸ਼ੁਭ ਇੱਛਾਵਾਂ ਤੁਹਾਡੀਆਂ ਵੀ ਜੀ, ਬਹੁਤ ਬਹੁਤ ਤੁਹਾਨੂੰ ਵੀ ਬਹੁਤ ਬਹੁਤ, ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਚ ਰੱਖੋ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੀ ਸ਼ਲਾਘਾ ਕਰਨ ਲਈ, ਤੇ ਮੇਰੇ ਖਿਆਲ ਹਜੇ ਵੀ ਅਸੀਂ ਕੋਈ ਕੰਟੈਕਟ ਨਹੀਂ ਬਣਾ ਪਾ ਰਹੇ ਬ੍ਰਦਰ ਸਾਹਿਬ ਨਾਲ ਜੀ। ਬ੍ਰਦਰ ਸਾਹਿਬ ਜੀ ਮੈਂ ਨਹੀਂ ਸੁਣ ਪਾ ਰਹੀ ਉਹਨਾਂ ਦੀ ਆਵਾਜ਼ ਬਿਲਕੁਲ। ਖੈਰ ਦੋਸਤੋ, ਖਬਰਾਂ ਦਾ ਜਿਹੜਾ ਇਹ ਆਪਾਂ ਕਰ ਰਹੇ ਹਾਂ ਸੈਗਮੈਂਟ ਉਹ ਜਾਰੀ ਰੱਖਦੇ ਹੋਏ ਆਪਾਂ ਆਸਟ੍ਰੇਲੀਅਨ ਨਿਊਜ਼ ਕਰ ਲੈਂਦੇ ਹਾਂ ਇੰਨੀ ਦੇਰ ਵਿੱਚ, ਜੇ ਬ੍ਰਾਡ ਸਾਹਿਬ ਨਾਲ ਕੰਟੈਕਟ ਜਿਹੜਾ ਸਾਡਾ ਦੁਬਾਰਾ ਬਣ ਜਾਂਦਾ ਫਿਰ ਲੈ ਚੱਲਾਂਗੇ ਤੁਹਾਨੂੰ ਭਾਰਤ ਵਿੱਚ ਇੰਨੀ ਦੇਰ ਤੱਕ। ਜੀ ਬ੍ਰਾਡ ਸਾਹਿਬ ਵਾਪਸ ਆ ਗਏ ਤੁਸੀਂ ਮੇਰੇ, ਮਾਫ਼ ਕਰਨਾ ਥੋੜਾ ਕੰਟੈਕਟ ਸਾਡਾ ਖਤਮ ਹੋ ਗਿਆ ਸੀ ਮੇਰੇ ਖਿਆਲ, ਟੈਕਨੀਕਲ ਕੋਈ ਪ੍ਰੋਬਲਮ ਆਈ ਸੀ।
ਮੈਂ ਹਾਜ਼ਰ ਹਾਂ ਜੀ ਦੁਬਾਰਾ।
ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ। ਜੀ ਗੱਲਬਾਤ ਪੂਰੀ ਕਰਨਾ ਚਾਹੋਗੇ ਪ੍ਰਾਟ ਸਾਹਿਬ ਕਿ ਆਪਾਂ ਅਗਲੀ ਖਬਰ ਵੱਲ ਵਧੀਏ? ਜੀ ਮਾਫ ਕਰਨਾ ਦੋਸਤੋ, ਫਿਰ ਤੋਂ ਇੱਕ ਵਾਰ ਅਸੀਂ ਲੂਜ਼ ਕਰਤਾ ਉਹਨਾਂ ਦਾ ਕਨੈਕਸ਼ਨ, ਸਾਡੇ ਨਾਲ ਇਸ ਟਾਈਮ ਨਹੀਂ ਜੁੜ ਪਾ ਰਿਹਾ ਕੋਈ ਤਕਨੀਕੀ ਖਰਾਬੀ ਦੇ ਕਾਰਨ। ਇੰਨੀ ਦੇਰ ਤੱਕ ਆਪਾਂ ਮੈਲਬਰਨ ਦੀ ਨਿਊਜ਼ ਜਿਹੜੀ ਆ ਸ਼ੇਅਰ ਕਰ ਲੈਂਦੇ ਹਾਂ ਆਸਟ੍ਰੇਲੀਆ ਵਿੱਚ ਕੀ ਹੋ ਰਿਹਾ। ਮੈਲਬਰਨ ਦੇ ਸਾਇੰਟਿਸਟ ਨੇ ਇੱਕ ਅਜਿਹਾ ਫਲੂ ਵੈਕਸੀਨੇਸ਼ਨ ਬਣਾਉਣ ਦੇ ਬਹੁਤ ਨੇੜੇ ਪਹੁੰਚ ਗਏ ਨੇ ਜੋ ਕਿ ਸਾਰੀ ਉਮਰ ਵਿੱਚ ਕੇਵਲ ਇੱਕ ਵਾਰ ਹੀ ਲੱਗੇਗਾ। ਜਿਵੇਂ ਅਸੀਂ ਹਰ ਵਾਰ ਫਲੂ ਦੇ ਮੌਸਮ ਤੋਂ ਪਹਿਲਾਂ ਆਪਣਾ ਤੇ ਆਪਣੇ ਬੱਚਿਆਂ ਨੂੰ ਸੋਚਦੇ ਸੀ ਕਿ ਫਲੂ ਦਾ ਵੈਕਸੀਨੇਸ਼ਨ ਲਵਾ ਲਈਏ, ਤਾਂ ਉਹ ਹੁਣ ਜਿਹੜੀ ਪ੍ਰੋਬਲਮ ਹੈ ਸਾਡੀ ਹਮੇਸ਼ਾ ਲਈ ਸੋਲਵ ਹੋਣ ਦੇ ਬਹੁਤ ਕੋਲ ਆ ਗਈ ਹੈ। ਤੇ ਫਲੂ ਦਾ ਜਿਹੜਾ ਇਹ ਟੀਕਾ ਹੈ ਲਾਈਫ ਲੌਂਗ ਹੋਵੇਗਾ, ਪਰ ਇਸ ਦਾ ਅਸਰ ਜਿਹੜਾ ਹੈਗਾ ਕਿਉਂਕਿ ਉਹ ਪੂਰੀ ਜ਼ਿੰਦਗੀ ਰਹੇਗਾ। ਤੇ ਸਾਇੰਟਿਸਟ ਦਾ ਕਹਿਣਾ ਹੈ ਕਿ ਇਹ ਟੀਕਾ ਸਾਰੇ ਤਰ੍ਹਾਂ ਦੇ ਇਨਫਲੂਐਂਜ਼ਾ ਤੋਂ ਬਚਾਇਆ ਕਰੇਗਾ, ਕੇਵਲ ਫਲੂ ਤੋਂ ਨਹੀਂ, ਇਨਫਲੂਐਂਜ਼ਾ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬੈਕਟੀਰੀਅਲ ਇਨਫੈਕਸ਼ਨਸ ਨੇ, ਵਾਇਰਲ ਇਨਫੈਕਸ਼ਨਸ ਨੇ, ਉਹਨਾਂ ਤੋਂ ਬਚਾਅ ਕਰੇਗਾ ਸਾਡਾ। ਪਿਛਲੇ ਸਾਲ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 200 ਤੱਕ ਪਹੁੰਚ ਗਈ ਸੀ ਆਸਟ੍ਰੇਲੀਆ ਵਿੱਚ, ਤੇ ਇਨਫਲੂਐਂਜ਼ਾ ਦੇ ਕੋਈ 4 ਲੱਖ ਕੇਸਿਸ ਰਜਿਸਟਰ ਹੋਏ ਸਨ, ਜਿਸ ਨਾਲ ਪਿਛਲਾ ਜਿਹੜਾ ਸੀਜ਼ਨ ਸੀ ਉਹ ਅੱਜ ਤੱਕ ਦਾ ਸਭ ਤੋਂ ਘਾਤਕ ਫਲੂ ਸੀਜ਼ਨ ਮੰਨਿਆ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਟੀਕਾ ਅਗਲੇ 5 ਸਾਲਾਂ ਦੇ ਵਿੱਚ ਆਮ ਲੋਕਾਂ ਤੱਕ ਪਹੁੰਚ ਜਾਏਗਾ। ਇਸ ਨੂੰ ਸੁਪਰ ਵੈਕਸੀਨ ਦਾ ਨਾਮ ਦਿੱਤਾ ਗਿਆ ਕਿਉਂਕਿ ਇਹ ਸੁਪਰ ਵੈਕਸੀਨ ਸਾਡੀ ਇਮਿਊਨ ਸਿਸਟਮ ਦੇ ਸੈਲਸ ਨੂੰ ਟਾਰਗੇਟ ਕਰੇਗਾ, ਜਿਨ੍ਹਾਂ ਨੂੰ ਟੀ ਸੈਲਸ ਕਿਹਾ ਜਾਂਦਾ ਹੈ, ਵਾਇਰਸ ਸੈਲਸ ਦੀ ਬਦਲਦੀ ਪ੍ਰਕਿਰਿਆ ਨੂੰ ਜਾਂਚਣ ਲਈ। ਜਿਵੇਂ ਹੀ ਇਹ ਕਿਸੇ ਵਾਇਰਸ ਸੈੱਲ ਨੂੰ ਜਾਂਚ ਕਰਨਗੇ ਉਸੇ ਸਮੇਂ ਉਸ ਨੂੰ ਖਤਮ ਕਰ ਦੇਣਗੇ। ਇਸ ਤਰ੍ਹਾਂ ਦਾ ਇਹ ਟੀਕਾ ਸਾਨੂੰ ਹਰ ਤਰ੍ਹਾਂ ਦੇ ਵਾਇਰਸ ਤੋਂ ਬਚਾਏਗਾ। ਤੇ ਦੋਸਤੋ ਇੱਕ ਵਾਰ ਫੇਰ ਟਰਾਈ ਕਰਦੇ ਹਾਂ ਜੇ ਬ੍ਰਾਡ ਸਾਹਿਬ ਨਾਲ ਸਾਡਾ ਕੋਈ ਕੰਟੈਕਟ ਬਣਦਾ। ਬ੍ਰਾਡ ਸਾਹਿਬ ਜੀ ਮਾਫ ਕਰਨਾ, ਪ੍ਰੋਗਰਾਮ
ਮੈਂ ਤੁਹਾਡੀ ਖਬਰ ਸੁਣ ਰਿਹਾ ਸੀ ਤੇ ਮੈਨੂੰ ਤਾਂ ਚਿੰਤਾ ਹੀ ਲੱਗ ਗਈ ਖਬਰ ਸੁਣ ਕੇ। ਮੈਂ ਕਿਹਾ ਇਹ ਤਾਂ ਵਿਰਸੇ ਤੇ ਹਮਲਾ, ਟੀਕਾ ਬਣ ਗਿਆ ਨਾ, ਇਹ ਤਾਂ ਸਾਡੇ ਵਿਰਸੇ ਤੇ ਹਮਲਾ ਹੋ ਗਿਆ ਕਿਉਂਕਿ ਸਾਡੇ ਵਿਰਸੇ ਦੇ ਵਿੱਚ ਇਕੱਲੇ ਚਕਲੇ ਮਧਾਣੀਆਂ ਜਾਂ ਚਰਖੇ ਨਹੀਂ ਹੁੰਦੇ। ਵਿਰਸੇ ਦੇ ਵਿੱਚ ਕੋਈ ਕੁੱਪ ਤੂੜੀਆਂ ਜਾਂ ਗੁਹਾਰੇ ਨਹੀਂ ਹੁੰਦੇ। ਵਿਰਸੇ ਵਿੱਚ ਨਿੱਕੇ ਨਿੱਕੇ ਜਵਾਕਾਂ ਦੇ ਨੱਕ ਚੋਂ ਲਮਕ ਦੀ ਨਲੀ ਵੀ ਹੁੰਦੀ ਆ। ਸੋ ਇਹ ਤਾਂ ਖਤਮ ਹੀ ਕਰ ਦੇਣਗੇ ਫਿਰ ਇਹ ਵਿਰਸੇ ਨੂੰ ਜੇ ਇਹੋ ਜਿਹਾ ਟੀਕਾ ਆ ਗਿਆ।
ਜੀ ਇਹ ਤਾਂ ਹੈ ਬ੍ਰਾਡ ਸਾਹਿਬ, ਇਸ ਗੱਲ ਦਾ ਮੈਂ ਤੁਹਾਡੀ ਪੂਰੀ ਤਰ੍ਹਾਂ ਸਹਿਮਤ ਹਾਂ।
ਦੇਖੋ ਅਸੀਂ ਜਿਹੜੇ ਸਾਨੂੰ ਲੋਕ ਹੁੰਦੇ ਨਾ, ਇਹਨਾਂ ਨੂੰ ਚੀਰ ਫਾੜ ਕਰਨ ਦੀ ਆਦਤ ਪੈ ਜੇ, ਅਸੀਂ ਹਰ ਗੱਲ ਚ ਚੀਰ ਫਾੜ ਦੇ ਲੱਭਦੇ ਹਾਂ ਕੋਈ ਨਾ ਕੋਈ ਚੀਜ਼ ਵੀ, ਇਹਦਾ ਫਾਇਦਾ ਕੀ ਹੈ, ਇਹਦਾ ਨੁਕਸਾਨ ਕੀ ਹੈ। ਤੂੰ ਮੇਰੀ ਪਹਿਲੀ ਨਜ਼ਰੇ ਜੋ ਤੁਹਾਡੀ ਗੱਲ ਸੁਣੀ, ਮੈਂ ਕਿਹਾ ਯਾਰ ਇਹ ਤਾਂ ਫਿਰ ਉਹ ਜਿਹੜਾ 11 ਨੰਬਰ ਆ ਗਿਆ, ਆਪਾਂ ਕਹਿੰਦੇ ਹੁੰਦੇ ਸੀ ਅਗਲੇ ਤੇਰੇ 11 ਨੰਬਰ ਆ ਗਿਆ ਕਹਿੰਦੇ ਹੁੰਦੇ ਸੀ, ਤੇ ਉਹ ਤਾਂ ਫਿਰ ਦੇਖਣ ਨੂੰ ਕਿਤੇ ਮਿਲਣਾ ਹੀ ਨੀ।
ਜੀ ਜੀ ਬਿਲਕੁਲ ਬ੍ਰਾਡ ਸਾਹਿਬ, ਜਿਵੇਂ ਅਸੀਂ ਪਹਿਲੀ ਡਿਸਕਸ਼ਨ ਕਰ ਰਹੇ ਸੀ, ਬ੍ਰਾਡ ਸਾਹਿਬ ਸਾਡੇ ਨਾਲ ਜੁੜੇ ਨਰਿੰਦਰ ਰਾਠੌਰ ਜੀ ਜੁੜੇ ਹੋਏ ਸੀ ਸਾਡੇ ਨਾਲ, ਤੇ ਉਹ ਕਹਿੰਦੇ ਕਿ ਤੁਹਾਡੇ ਵਿਚਾਰ ਜਿਹੜੇ ਨੇ ਕਿ ਕਿਸੇ ਤੋਂ ਕੋਈ ਐਕਸਪੈਕਟੇਸ਼ਨਸ ਨਾ ਰੱਖੋ, ਕਹਿੰਦੇ ਬਹੁਤ ਵਧੀਆ ਲੱਗੇ, ਤੇ ਮੈਂ ਬਿਲਕੁਲ ਕਹਿੰਦੇ ਐਗਰੀ ਕਰਨਾ ਤੁਹਾਡੇ ਵਿਚਾਰਾਂ ਨਾਲ। ਪਰ ਉਹਨਾਂ ਨੇ ਇੱਕ ਕੁਐਸਚਨ ਪੁੱਛਿਆ ਬ੍ਰਾਡ ਸਾਹਿਬ, ਕਹਿੰਦੇ ਕਿ ਮੈਨੂੰ ਇਹ ਦੱਸੋ ਕਿ ਇੰਡੀਅਨ ਪਾਸਪੋਰਟ ਸਿਸਟਮ ਵਿੱਚ ਇੰਨਾ ਟਾਈਮ ਕਿਉਂ ਲੱਗਦਾ ਅਪੁਆਇੰਟਮੈਂਟ ਲੈਣ ਲਈ ਇੰਡੀਆ ਵਿੱਚ, ਕਿ ਅਸੀਂ ਇਹਨੂੰ ਕਦੇ ਇੰਪਰੂਵ ਕਰ ਸਕਦੇ ਹਾਂ, ਕੀ ਕਹਿੰਦੇ ਹੋ ਇਸ ਬਾਰੇ?
ਦੇਖੋ ਅੱਗੇ ਨਾਲ ਤਾਂ ਬਹੁਤ ਹੋ ਗਈ, ਅੱਗੇ ਪਾਸਪੋਰਟ ਜਿਨ੍ਹਾਂ ਨੇ ਪਹਿਲਾਂ ਬਣਾਏ ਆ, ਮੈਂ ਪਾਸਪੋਰਟ ਬਣਾਇਆ ਸੀਗਾ ਮੈਨੂੰ ਲੱਗਦਾ 90 ਦੇ ਵਿੱਚ, ਤਾਂ ਉਦੋਂ ਉਹ 6 ਮਹੀਨਿਆਂ ਤੋਂ ਵੀ ਸੀਗਾ। ਪਰ ਹੁਣ ਜਿਵੇਂ ਜਿਵੇਂ ਆਨਲਾਈਨ ਸਾਰਾ ਸਿਸਟਮ ਹੋਈ ਜਾਂਦਾ ਨਾ, ਉਵੇਂ ਉਵੇਂ ਤੇਜ਼ੀ ਆਈ ਜਾਂਦੀ ਹੈ, ਹੁਣ ਤਕਰੀਬਨ 40 ਦਿਨਾਂ ਦੇ ਵਿੱਚ ਬਣ ਜਾਂਦਾ। ਪਰ ਦੂਜਾ ਇਹ ਹੈ ਵੀ ਜਿਹੜਾ ਹਜੇ ਖਲਕਤ ਬਹੁਤ ਜ਼ਿਆਦਾ ਹੈ, ਨੰਬਰ 1। ਨੰਬਰ 2 ਇਹ ਹੈ ਵੀ ਦੂਰ ਦੁਰਾਡੇ ਦੇ ਜਿਹੜੇ ਪੁਲਿਸ ਸਟੇਸ਼ਨ ਆ ਨਾ, ਉਹ ਹਜੇ ਤੱਕ ਆਨਲਾਈਨ ਜੁੜੇ ਨਹੀਂ ਹੋਏ ਇੱਕ ਦੂਜੇ ਨਾਲ। ਤੇ ਨੰਬਰ 3 ਇਹ ਹੈ ਵੀ ਜਿਹੜਾ ਡਾਟਾ ਹਜੇ ਫੀਡ ਨਹੀਂ ਹੋਇਆ ਸਾਡਾ। ਜੇ ਹੁਣ ਮੰਨ ਲਓ ਵੀ ਕੋਈ ਪੁਲਿਸ ਸਟੇਸ਼ਨ ਆਨਲਾਈਨ ਚਾਹੇ ਉਹ ਉਪਲਬਧ ਆ, ਉਹਨਾਂ ਨੂੰ ਈਮੇਲ ਕਰੇ ਤਾਂ ਸਾਨੂੰ ਉਹ ਪਤਾ ਲੱਗ ਸਕਦਾ, ਪਰ ਉਹਨਾਂ ਕੋਲੇ ਜਿਹੜਾ ਡਾਟਾ ਉਹ ਫੀਡ ਨਹੀਂ ਹੈਗਾ ਕਿਤੇ ਵੀ ਇਹ ਬੰਦੇ ਦਾ ਅਪਰਾਧਿਕ ਕੋਈ ਰਿਕਾਰਡ ਹੈਗਾ ਕਿ ਨਹੀਂ ਹੈਗਾ। ਹੁਣ ਆਸਟ੍ਰੇਲੀਆ ਵਰਗੇ ਮੁਲਕ ਚ ਇਹ ਹੈ ਵੀ ਜਦੋਂ ਤੁਹਾਡਾ ਨਾਂ ਲਿਖਦੇ ਇੱਕ ਸੈਕਿੰਡ ਚ ਤੁਹਾਡੇ ਪੋਤਲੇ ਫਰੋਲੇ ਜਾਂਦੇ ਆ ਵੀ ਤੁਹਾਡੇ ਕਿੰਨੇ ਚਲਾਨ ਹੋਏ ਆ, ਕਿਹ ਜਾ ਤੁਹਾਡਾ ਕਰੈਕਟਰ ਰਿਹਾ, ਕਿੱਥੇ ਕਿੱਥੇ ਤੁਸੀਂ ਕੀ ਕੀ ਠੱਗੀਆਂ ਮਾਰੀਆਂ, ਕੋਈ ਸਜ਼ਾ ਹੋਈ ਆ ਜਾਂ ਨਹੀਂ ਹੋਈ, ਏਦਾਂ ਦੀਆਂ ਗੱਲਾਂ ਆਸਟ੍ਰੇਲੀਆ ਚ ਇੱਕ ਸੈਕਿੰਡ ਚ ਨਿਕਲ ਆਉਂਦੀਆਂ ਤੇ ਉਹ ਹੁਣ ਆਉਣ ਲੱਗ ਜਾਣਗੀਆਂ। ਸਾਡੇ ਜ਼ਮੀਨਾਂ ਦਾ ਡਾਟਾ ਹੋ ਗਿਆ ਆਨਲਾਈਨ, ਹੋਰ ਬਹੁਤ ਸਾਰੇ ਡਾਟੇ ਆ ਜਿਹੜੇ ਆਨਲਾਈਨ ਹੋ ਰਹੇ ਆ, ਸੋ ਇਹ ਹੋ ਜਾਏਗਾ ਛੇਤੀ, ਤੇ ਇਸ ਕਰਕੇ ਉਹਨਾਂ ਚ ਕਿਹੀ ਦੇਰੀ ਲੱਗਦੀ ਆ। ਬਾਕੀ ਕਈ ਲੋਕ ਜਿਹੜੇ ਇੱਥੋਂ ਬੈਠ ਕੇ ਤੁਸੀਂ ਪਾਸਪੋਰਟ, ਕਈ ਵਾਰੀ ਆਸਟ੍ਰੇਲੀਆ ਦੇ ਵਿੱਚੋਂ ਵੀ ਸਾਡਾ ਪਾਸਪੋਰਟ ਜਿਵੇਂ ਇੰਡੀਅਨ ਆ ਤੇ ਐਕਸਪਾਇਰ ਹੋ ਗਿਆ, ਅਸੀਂ ਇੱਥੇ ਅੰਬੈਸੀ ਨੂੰ ਰਿਕੁਐਸਟ ਕਰਦੇ ਹਾਂ ਤੇ ਉਦੋਂ ਵੀ ਟਾਈਮ ਲੱਗ ਜਾਂਦਾ, ਉਦੋਂ ਉਹ ਪਾਸਪੋਰਟ ਜਿਹੜਾ ਬਾਈ ਦਿਨ ਜਿਹੜਾ ਡਾਕ ਵਿੱਚ ਲੱਭਦਾ ਇੱਧਰੋਂ ਉੱਧਰ ਜਾਂਦਾ ਇੱਧਰੋਂ ਉੱਧਰ ਆਉਂਦਾ, ਤਾਂ ਉਹ ਚੀਜ਼ਾਂ ਜਿਹੜੀਆਂ ਸਮਾਂ ਵੱਧ ਲਵਾ ਦਿੰਦੀਆਂ।
ਜੀ ਜੀ ਇਹ ਤਾਂ ਹੈ ਬ੍ਰਾਦਰ ਸਾਹਿਬ। ਤੇ ਬ੍ਰਾਦਰ ਸਾਹਿਬ ਇੱਕ ਗੁਰਦੀਪ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਇੱਕ ਉਹਨਾਂ ਨੇ ਵੀ ਕੁਐਸਚਨ ਪੁੱਛਿਆ, ਮੈਂ ਤੁਹਾਡੇ ਨਾਲ ਮੈਂ ਵੀ ਇਹ ਸ਼ੇਅਰ ਕਰਨਾ ਚਾਹੁੰਦੀ ਕਿਉਂਕਿ ਉਹਨਾਂ ਨੂੰ ਜਾਣਕਾਰੀ ਚਾਹੀਦੀ ਹੈ। ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਬੁਲਾਈਆ ਉਹਨਾਂ ਨੇ ਸਾਰਿਆਂ ਨੂੰ, ਤੇ ਕਹਿ ਰਹੇ ਨੇ ਕਿ ਅਮਨ ਭਾਜੀ ਹਰਮਨ ਰੇਡੀਓ ਵਾਲੇ ਆਸਟਰਲ ਗੁਰਦੁਆਰੇ ਸਾਹਿਬ ਕਮੇਟੀ ਨੇ ਇਹ ਕਹਿੰਦੇ ਉਹਨਾਂ ਨੇ ਸੁਣਿਆ ਕਿ ਇਹ ਅਫਵਾਹ ਹੈਗੀ ਹੈ ਕਿ ਸੱਚ ਹੈ, ਕਿ ਦੱਸੋ ਕਿ ਕਾਫੀ ਮੁੰਡੇ ਤੇ ਫੈਮਿਲੀਜ਼ ਜਿਹੜੀਆਂ ਨੇ ਉਹ ਕੱਲ ਗਈਆਂ ਸੀ ਤੇ ਕਹਿੰਦੇ ਸਭ ਨੇ ਲੰਗਰ ਛਕਿਆ ਨੀਚੇ ਬੈਠ ਕੇ ਜਿਵੇਂ ਵੀ ਉਹਨਾਂ ਦੀ ਇੱਛਾ ਸੀ, ਤੇ ਉਹਨਾਂ ਨੂੰ ਕਹਿੰਦੇ ਕਿ ਜੋ ਉਹਨਾਂ ਨੂੰ ਰੋਕਦੇ ਸਨ ਲੋਕ ਉਹ ਕੈਮਰੇ ਦੇ ਅੱਗੋਂ ਭੱਜਦੇ ਵੀ ਦਿਖੇ, ਕਿ ਇਹ ਸੱਚ ਹੈ ਕਿ ਅਫਵਾਹ?
ਨਹੀਂ ਦੇਖੋ ਸੱਚ ਹੀ ਆ, ਤਕਰੀਬਨ ਕੱਲ ਕਾਫੀ ਲੋਕ ਗਏ ਵੀ ਸੀਗੇ ਤੇ ਉਹ ਪ੍ਰਬੰਧਕਾਂ ਨੂੰ ਪ੍ਰੈਸ਼ਰ ਹੋਇਆ, ਜਦੋਂ ਬੰਦੇ ਵੱਧ ਜਾਂਦੇ ਆ ਤਾਂ ਉਹ ਪ੍ਰੈਸ਼ਰ ਕ੍ਰੀਏਟ ਹੁੰਦਾ ਹੈਗਾ। ਪ੍ਰੋਪਰ ਕੋਈ ਵੀਡੀਓ ਸਾਡੇ ਤੱਕ ਨਹੀਂ ਪਹੁੰਚੀ, ਸਾਡੇ ਤੱਕ ਹੈ ਤਾਂ ਜ਼ਰੂਰ ਪਹੁੰਚਾਉਣਗੇ, ਪਰ ਕੁੱਲ ਮਿਲਾ ਕੇ ਜਿਹੜੀ ਇਹ ਚੀਜ਼ ਦੱਸੀ ਤਾਂ ਕੱਲ ਦੇ ਵੀ ਇਹੀ ਪ੍ਰੋਗਰਾਮ ਦੇ ਵਿੱਚ ਕਾਫੀ ਗੱਲਾਂ ਇਸ ਵਿਸ਼ੇ ਤੇ ਕੀਤੀਆਂ ਸਨ, ਤੇ ਅੱਜ ਵੀ ਇਹੀ ਕਹਾਂਗੇ ਵੀ ਇਹ ਮਸਲੇ ਨੂੰ ਅਸੀਂ ਨਜਿੱਠ ਲਈਏ ਤਾਂ ਚੰਗਾ, ਅਸੀਂ ਜੱਗ ਹਸਾਈ ਨਾ ਕਰ ਲਈਏ।
ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਤੇ ਅੱਗੇ ਵੱਧਦੇ ਆ ਖਬਰਾਂ ਦੇ ਵੱਲ ਹੁਣ, ਤੇ ਕਹਿ ਰਹੇ ਨੇ ਕਿ ਚੱਲਦਾ ਪਿਆ ਸੀ ਜਿਹੜਾ ਕਲੋਨੀਆਂ ਦਾ ਫੈਸਲਾ, ਕਹਿੰਦੇ ਕਿ ਅੱਜ ਹੋ ਸਕਦਾ ਉਹ ਕਲੋਨੀਆਂ ਦਾ ਫੈਸਲਾ, ਡਾਕਟਰ ਸਾਹਿਬ ਤੁਹਾਨੂੰ ਰੋਸ਼ਨੀ ਪਾਓ ਇਸ ਖਬਰ ਤੇ।
ਬਿਲਕੁਲ ਜੀ, ਇਹ ਕਾਫੀ ਟਾਈਮ ਤੋਂ ਲਮਕਦਾ ਆ ਰਿਹਾ ਇਹ ਮੁੱਦਾ ਜੀ, ਤੇ ਜਿਹੜੀਆਂ ਨਜਾਇਜ਼ ਉਸਾਰੀਆਂ ਹੋਈਆਂ ਉਹਨਾਂ ਨੂੰ ਉਹ ਉਸਾਰੀਆਂ ਵਾਲੇ ਲੋਕ ਚਾਹੁੰਦੇ ਆ ਵੀ ਸਿੱਧੀ ਬਸ ਸਟੈਂਪ ਲੱਗ ਜੇ ਸਾਡੇ ਦੇ ਉੱਤੇ ਤੇ ਉਹ ਹੋਣ ਦੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਗੱਲ ਇਹ ਆ ਜਾਂਦੀ ਆ ਵੀ ਜਿਵੇਂ ਆਟੇ ਨਾਲ ਘੁਣ ਪਿਸਦਾ ਤੇ ਉਵੇਂ ਕਈ ਵਾਰੀ ਸਹੀ ਕੰਮਾਂ ਨਾਲ ਗਲਤ ਕੰਮ ਵੀ ਵਿੱਚੇ ਹੋ ਜਾਂਦੇ ਆ। ਸੋ ਨਜਾਇਜ਼ ਉਸਾਰੀ ਕਲੋਨੀਆਂ ਦਾ ਜਿਹੜਾ ਪੰਗਾ ਹੀ ਇੱਥੇ ਰੁਕਿਆ ਹੋਇਆ ਸੀ ਵੀ ਕੁਝ ਇੱਕ ਤਾਂ ਚਲੋ ਮੰਨ ਲੈਂਦੇ ਆ ਵੀ ਨਵੇਂ ਏਰੀਏ ਡਿਵੈਲਪ ਹੋਏ ਤੇ ਉੱਥੇ ਨਵੀਂ ਕਲੋਨੀ ਬਣੀ, ਉੱਥੇ ਫਿਰ ਵੀ ਮੈਪ ਹੈਗਾ, ਉਹ ਸਿਰਫ ਨਜਾਇਜ਼ ਇਸ ਲਈ ਆ ਵੀ ਉਹਨੂੰ ਜਿਹੜੀ ਅਥਾਰਟੀ ਆ ਉਹਦੇ ਤੋਂ ਉਹਨੂੰ ਪਾਸ ਨੀ ਪ੍ਰੋਪਰ ਢੰਗ ਨਾਲ ਕਰਾਇਆ ਗਿਆ, ਉਹਨੂੰ ਜਿਹੜਾ ਪਾਸ ਕਰਾਇਆ ਗਿਆ ਤਾਂ ਉਹਦੇ ਚ ਕੋਈ ਨਾ ਕੋਈ ਚੀਜ਼ ਲੁਕੋ ਲਈ। ਹੁਣ ਦੂਜੇ ਪਾਸੇ ਇਹ ਆ ਜਾਂਦਾ ਵੀ ਜਦੋਂ ਨਜਾਇਜ਼ ਕਲੋਨੀ ਗੱਲ ਹੋਈ ਤਾਂ ਨਜਾਇਜ਼ ਕਲੋਨੀਆਂ ਦੇ ਵਿੱਚ ਨਜਾਇਜ਼ ਉਸਾਰੀਆਂ ਵੀ ਬਹੁਤ ਜ਼ਿਆਦਾ ਹੋਈਆਂ, ਤੇ ਜਦੋਂ ਨਜਾਇਜ਼ ਕੋਈ ਵੀ ਉਸਾਰੀ ਹੁੰਦੀ ਆ ਉਹ ਜਿਹੜੀ ਇਨਸਾਨੀਅਤ ਲਈ ਜਾਂ ਕੁਦਰਤ ਲਈ ਬਹੁਤ ਖਤਰਨਾਕ ਹੁੰਦੀ ਆ। ਹੁਣ ਜੇ ਕਹੀਏ ਵੀ ਇੰਡੀਆ ਚ ਲਾ ਹੈ ਨੀ, ਲਾ ਹੈਗੇ ਆ ਇੰਡੀਆ ਦੇ ਵਿੱਚ ਵੀ, ਜੇ ਤੁਸੀਂ ਘਰ ਦਾ ਨਕਸ਼ਾ ਪਾਸ ਕਰਾਉਣੇ ਹੋ ਤਾਂ ਉਹਦੇ ਚ 35-40% ਏਰੀਆ ਤੁਹਾਨੂੰ ਓਪਨ ਰੱਖਣਾ ਪੈਂਦਾ ਤੇ ਉਹਦੇ ਚ ਉਹ ਦਿਖਾਉਣਾ ਪੈਂਦਾ। ਹੁਣ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਰੱਖਦੇ ਹਾਂ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਸਾਨੂੰ ਪਤਾ ਵੀ ਸਾਡਾ ਪਾਸ ਨੀ ਹੋਣਾ ਕੌਂਸਲ ਨੇ, ਕਰਨਾ ਨੀ, ਪਰ ਇੰਡੀਆ ਦੇ ਵਿੱਚ ਅਸੀਂ ਕਹਿੰਦੀ ਆ ਸਾਡੀ ਵੀ ਗਲੀ ਨੂੰ ਵੀ ਛੱਤ ਲਈਏ, ਗਲੀ ਦੇ ਵਿੱਚ ਵੀ ਜੇ ਤੁਸੀਂ ਜਾਓਗੇ 10 ਫੁੱਟ ਦੀ ਗਲੀ ਦੇਖੋਗੇ ਨਾ ਤੇ ਉਹਦੇ ਚ 3-3 ਫੁੱਟ ਬਾਦਰੇ ਕੱਢ ਕੇ ਦੋਨੇ ਪਾਸਿਓਂ ਤੇ ਜਿਹੜੀ ਛੱਤ ਲਈ ਜਾਂਦੀ ਹੁੰਦੀ ਉੱਤੇ ਜਾ ਕੇ ਗਲੀ, ਥੱਲੇ ਜਿਹੜੀ ਆ ਤੇ ਉਹ ਜਿੰਨੀ ਕੁ ਹਵਾ ਜਾਂ ਧੁੱਪ ਉੱਥੋਂ ਦੀ ਆਉਣੀ ਹੁੰਦੀ ਉਹ ਵੀ ਹਟ ਜਾਂਦੀ ਆ ਹੁਣ, ਤਾਂ ਉਹ ਵੀ ਤਾਂ ਨਜਾਇਜ਼ ਆ ਨਾ। ਹੁਣ ਜਦੋਂ ਕੋਈ ਲਾਅ ਪਾਸ ਹੋਊਗਾ ਤਾਂ ਉਹ ਯੂਨੀਫਾਰਮ ਹੁੰਦਾ ਤੇ ਲਾਅ ਹਰੇਕ ਚੀਜ਼ ਦੇ ਉੱਤੇ ਲਾਗੂ ਹੋ ਜਾਊਗਾ ਤੇ ਫਿਰ ਉਹ ਜਮਾ ਹੀ ਜਿਹੜੇ ਨਜਾਇਜ਼ ਆ ਉਹ ਵੀ ਕਿਤੇ ਨਾ ਕਿਤੇ ਉਹ ਪਾਸ ਹੋ ਜਾਣਗੇ ਇਸ ਦੇ ਵਿੱਚ। ਸੋ ਇਸੇ ਕਾਰਨ ਇਹ ਜਿਹੜੇ ਪਿੱਛੇ ਜੇ ਕਾਫੀ ਰੱਫੜ ਪਿਆ ਸੀਗਾ, ਨਵਜੋਤ ਸਿੱਧੂ ਤੇ ਤ੍ਰਿਪਤ ਬਾਜਵਾ ਆਪਸ ਵਿੱਚ ਕਾਫੀ ਅੜੇ ਸਨ ਇਹ ਕਲੋਨੀਆਂ ਦੇ ਮਾਮਲੇ ਦੇ ਵਿੱਚ, ਪਰ ਹੁਣ ਜਿਹੜੀ ਕਮਿਊਨਿਟੀ ਜਿਹੜੀ ਕੈਬਨਿਟ ਦੀ ਜਿਹੜੀ ਮੀਟਿੰਗ ਸੀਗੀ ਪਿਛਲੇ ਦੋ ਬੁੱਧਵਾਰ ਹੋਈ ਨੀ ਸੀ, ਨਾਰਮਲੀ ਇਹ ਬੁੱਧਵਾਰ ਨੂੰ ਹੁੰਦੀ ਹੈ ਮੀਟਿੰਗ, ਪਰ ਦੋ ਬੁੱਧਵਾਰ ਨਾ ਹੋਣ ਕਾਰਨ ਉਹਦਾ ਸੀ ਏਜੰਡਾ ਨਹੀਂ ਸੀਗਾ ਤੇ ਹੁਣ ਏਜੰਡਾ ਬਣ ਕੇ ਆਇਆ ਤੇ ਇਸ ਵਾਰ ਮੀਟਿੰਗ ਸੋਮਵਾਰ ਨੂੰ ਰੱਖੀ ਗਈ ਹੈ ਕਿਉਂਕਿ ਜਿਹੜੇ ਸਤੰਬਰ ਮਹੀਨੇ ਦੇ ਵਿੱਚ ਇਜਲਾਸ ਹੋ ਰਿਹਾ ਉਹਦੇ ਵਿੱਚ ਜੇ ਬਿੱਲ ਲੈ ਕੇ ਆਉਣਾ ਚਾਹੁੰਗੇ ਤਾਂ ਇਹੀ ਇੱਕ ਇਹਨਾਂ ਕੋਲੇ ਤਰੀਕਾ ਰਹਿ ਗਿਆ ਵੀ ਹੁਣ ਛੇਤੀ ਤੋਂ ਛੇਤੀ ਕੈਬਨਿਟ ਦੀ ਮੀਟਿੰਗ ਕਰਕੇ ਉਹਦੇ ਤੋਂ ਮੋਹਰ ਲਵਾਈ ਜਾਵੇ ਕਿਉਂਕਿ ਇਹ ਲਾਅ ਚ ਇੱਕ ਪ੍ਰੋਸੈਸ ਆ। ਜੇ ਇੰਡੀਆ ਦੇ ਜੇ ਵਿਧਾਨ ਦੀ ਗੱਲ ਕਰੀਏ ਤਾਂ ਉਹ ਵਿਧਾਨ ਸਭਾ ਦੇ ਵਿੱਚ ਕੋਈ ਵੀ ਜੇ ਤੁਸੀਂ ਏਜੰਡਾ ਲੈ ਕੇ ਆਉਣਾ ਤਾਂ ਉਹ ਪਹਿਲਾਂ ਕੈਬਨਿਟ ਉਹਦੇ ਤੇ ਵਿਚਾਰ ਕਰਦੀ ਹੈ, ਸਰਕਾਰ ਉਹਨੂੰ ਪਹਿਲਾਂ ਉਹਦੀ ਜਿਹੜੀ ਬਿਊਰੋਕਰੇਸੀ ਏਜੰਡਾ ਤਿਆਰ ਕਰਦੀ ਹੈ, ਫਿਰ ਕੈਬਨਿਟ ਵਿਚਾਰ ਕਰਦੀ ਹੈ, ਫਿਰ ਉਹ ਕੈਬਨਿਟ ਉਹਨੂੰ ਬਿੱਲ ਦਾ ਰੂਪ ਜਿਹੜੀ ਬਿਊਰੋਕਰੇਸੀ ਦੁਬਾਰਾ ਉਹਨੂੰ ਬਿੱਲ ਦਾ ਰੂਪ ਦਿੰਦੀ ਆ ਤੇ ਉਹ ਫਿਰ ਬਿੱਲ ਵਿਧਾਨ ਸਭਾ ਦੇ ਵਿੱਚ ਵਿਚਾਰਨ ਲਈ ਰੱਖਿਆ ਜਾਂਦਾ ਤੇ ਉੱਥੇ ਫਿਰ ਜੇ ਬਹੁਮਤ ਮਿਲਦਾ ਤਾਂ ਉਹ ਪਾਸ ਹੋ ਜਾਂਦਾ ਬਿੱਲ। ਸੋ ਇੱਦਾਂ ਇੱਦਾਂ ਕਰਕੇ ਜਿਹੜੇ ਇਹ ਮਸਲੇ ਨਜਿੱਠੇ ਜਾਂਦੇ ਆ। ਸੋ ਇਹ ਵੀ ਹੁਣ ਸਤੰਬਰ ਮਹੀਨੇ ਦੀ ਜਿਹੜੀ ਮੀਟਿੰਗ ਹੋ ਰਹੀ ਆ ਜਾਂ ਇਜਲਾਸ ਸੱਦਿਆ ਜਾ ਰਿਹਾ ਉਹਦੇ ਲਈ ਇਹ ਤਿਆਰੀ ਆ।
ਜੀ ਜੀ ਬਿਲਕੁਲ ਬ੍ਰਦਰ ਸਾਹਿਬ, ਠੀਕ। ਤੇ ਬ੍ਰਦਰ ਸਾਹਿਬ ਜਗਤਾਰ ਸਿੰਘ ਜੀ ਹਾਂਗਕਾਂਗ ਤੋਂ ਜਗਤਾਰ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ ਸਭ ਨੂੰ ਪ੍ਰੋਗਰਾਮ ਵਿੱਚ ਤੁਹਾਨੂੰ ਵੀ। ਤੇ ਉਹਨਾਂ ਨੇ ਤਿੰਨ ਕੁਸ਼ਚਨ ਤੁਹਾਡੇ ਲਈ ਭੇਜੇ ਨੇ। ਪਹਿਲਾ ਕੁਸ਼ਚਨ ਉਹਨਾਂ ਨੇ ਪੁੱਛਿਆ, ਕਹਿੰਦੇ ਕਿ ਪੰਜਾਬ ਦੇ ਜਿਹੜੇ ਵੋਟਰ ਨੇ ਕਾਂਗਰਸ ਤੋਂ ਤਾਂ ਉਹਨਾਂ ਦਾ ਚੁੱਕਿਆ ਗਿਆ ਤੇ ਅਕਾਲੀ ਦਲ ਨਾਲ ਹਜੇ ਜੁੜੇ ਨੀ, ਕਹਿੰਦੇ ਕਿ ਅਜੇ ਵੀ ਵੋਟਰ ਕਿਸੇ ਦੀ ਉਡੀਕ ਕਰ ਰਹੇ ਨੇ, ਅਗਰ ਬਹਿਸ ਭਰਾ ਚੰਗੇ ਲੱਗੇ ਚੰਗੇ ਲੋਕਾਂ ਨੂੰ ਸੱਦਾ ਦਿੰਦੇ ਨੇ ਪੰਜਾਬ ਦਾ ਜਿਹੜਾ ਭਲਾ ਚਾਹੁਣ ਵਾਲੇ ਲੋਕਾਂ ਨੂੰ, ਤਾਂ ਇੱਕ ਮੰਚ ਤੇ ਇਕੱਠੇ ਹੋਣ ਤਾਂ ਤੀਜੀ ਧਿਰ ਬਣ ਸਕਦੀ ਹੈ। ਕਹਿੰਦੇ ਤੁਹਾਡੇ ਬਾਰੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਪੁੱਛ ਰਹੇ ਨੇ ਤੁਹਾਨੂੰ। ਜੀ ਬ੍ਰਦਰ ਸਾਹਿਬ ਤੁਸੀਂ ਸੁਣ ਰਹੇ ਹੋ ਸਾਡੀ ਆਵਾਜ਼? ਸੰਪਰਕ ਫਿਰ ਜੀ ਦੁਬਾਰਾ ਕਵਾਂ, ਦੁਬਾਰਾ ਬੋਲਾਂ ਜੇ ਤੁਸੀਂ ਕਹਿੰਦੇ ਹੋ ਤਾਂ।
ਹੈਲੋ
ਹੈਲੋ ਜੀ ਬ੍ਰਦਰ ਸਾਹਿਬ ਆਵਾਜ਼ ਸੁਣ ਰਹੀ ਹੈ ਤੁਹਾਡੇ ਤੱਕ ਪਹੁੰਚ ਰਹੀ ਸਾਡੀ?
ਰਿਸ਼ੂ ਜੀ ਮਾਫੀ ਚਾਹੁੰਦਾ, ਮੇਰਾ ਸੰਪਰਕ
ਜੀ ਜੀ ਕੋਈ ਗੱਲ, ਹਜੇ ਵੀ ਬ੍ਰਦਰ ਸਾਹਿਬ ਪ੍ਰੋਬਲਮ ਆ ਰਹੀ ਹੈ ਇਸ ਵਾਰ ਕੰਟੈਕਟ ਵਿਦ ਅੱਜ, ਹਜੇ ਵੀ ਮੇਰਾ ਖਿਆਲ ਕਿ ਸਹੀ ਤਰੀਕੇ ਨਾਲ ਆਵਾਜ਼ ਜਿਹੜੀ ਹੈ ਸਾਡੀ ਉਹ ਨਹੀਂ ਪਹੁੰਚ ਪਾ ਰਹੀ ਤੁਹਾਡੇ ਤੱਕ। ਜੀ ਤੇ ਚਲੋ ਬ੍ਰਦਰ ਸਾਹਿਬ ਨਾਲ ਜਿੰਨੀ ਦੇਰ ਤੱਕ ਸਰਬਜੀਤ ਭਾਜੀ ਟਰਾਈ ਕਰ ਰਹੇ ਨੇ ਉਹਨਾਂ ਨਾਲ ਕੰਟੈਕਟ ਦੁਬਾਰਾ ਤੋਂ ਇੱਕ ਵਾਰ ਐਸਟੈਬਲਿਸ਼ ਕਰਨ ਦਾ। ਜਗਤਾਰ ਸਿੰਘ ਗਿੱਲ ਜੀ ਹਾਂਗਕਾਂਗ ਤੋਂ, ਉਹਨਾਂ ਨੇ ਸਾਨੂੰ ਇੱਕ ਬਹੁਤ ਪਿਆਰੀ ਜੀ ਬਹੁਤ ਪਿਆਰਾ ਸੰਦੇਸ਼ ਭੇਜਿਆ ਸਵੇਰ ਵੇਲੇ। ਲਿਖਦੇ ਨੇ ਕਿ ਜ਼ਿੰਦਗੀ ਆਸਾਨ ਨਹੀਂ ਹੁੰਦੀ, ਬਣਾਉਣੀ ਪੈਂਦੀ ਹੈ, ਕੁਝ ਨਜ਼ਰ ਅੰਦਾਜ਼ ਕਰਕੇ, ਕੁਝ ਬਰਦਾਸ਼ਤ ਕਰਕੇ, ਕੁਝ ਮਿਹਨਤ ਕਰਕੇ, ਕੁਝ ਸਹੀ ਸਮੇਂ ਸਹੀ ਫੈਸਲੇ ਕਰਕੇ। ਤੇ ਫਿਰ ਉਹਨਾਂ ਨੀਚੇ ਲਿਖਿਆ ਜੀ, ਕਹਿੰਦੇ ਸ਼ੁਭ ਸਵੇਰ ਦੋਸਤੋ, ਬਹੁਤ ਹੀ ਪਿਆਰਾ ਬਹੁਤ ਹੀ ਡੂੰਘਾ ਮੈਸੇਜ ਉਹਨਾਂ ਨੇ ਭੇਜਿਆ ਸਾਨੂੰ। ਕਹਿ ਰਹੇ ਨੇ ਕਿ ਜ਼ਿੰਦਗੀ ਚ ਅਸੀਂ ਉਹੀ ਹਮੇਸ਼ਾ ਕਹਿੰਦੇ ਹਾਂ ਕਿ ਜਿਵੇਂ ਐਫਰਟਸ ਤੋਂ ਬਿਨਾਂ ਸਾਨੂੰ ਕੁਛ ਨੀ ਮਿਲਦਾ। ਜਦੋਂ ਤੱਕ ਕਹਿੰਦੇ ਹੁੰਦੇ ਆ ਕਿ ਜੇ ਚੀਨੀ ਚਾਹ ਚ ਨਹੀਂ ਪਾਉਂਗੇ ਤਾਂ ਚਾਹ ਮਿੱਠੀ ਨਹੀਂ ਹੋਏਗੀ। ਜ਼ਿੰਦਗੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਮੇਰੇ ਸਮਝ ਦੇ ਮੁਤਾਬਿਕ, ਜੋ ਮੈਂ ਸੋਚ ਰਿਹਾ ਕਿ ਜਿੰਨਾ ਤੁਸੀਂ ਜ਼ਿੰਦਗੀ ਵਿੱਚ ਐਫਰਟ ਪਾਉਂਦੇ ਹੋ, ਜਿੰਨਾ ਤੁਸੀਂ ਕਰਮ ਕਰਦੇ ਹੋ, ਓਨਾ ਹੀ ਮਿੱਠਾ ਜ਼ਿੰਦਗੀ ਤੋਂ ਫਲ ਮਿਲਦਾ ਸਾਨੂੰ। ਕੁਝ ਨੂੰ ਕਈ ਵਾਰ ਕੁਝ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਹਰ ਟਾਈਮ ਤੁਸੀਂ ਉਸ ਰਿਸ਼ਤਿਆਂ ਨੂੰ ਉਸ ਰਿਸ਼ਤੇ ਵਿੱਚ ਕੁੜੱਤਨ ਵੀ ਨਹੀਂ ਭਰ ਸਕਦੇ। ਹਰ ਰਿਸ਼ਤੇ ਵਿੱਚ ਕਈ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈ, ਕੁਝ ਬਰਦਾਸ਼ਤ ਕਰਨਾ ਪੈਂਦਾ ਹੈ। ਤੇ ਬਿਲਕੁਲ ਸਹੀ ਮੈਂ ਕਹਿੰਦੀ ਹਾਂ ਕਿ ਬਹੁਤ ਪਿਆਰਾ ਮੈਸੇਜ ਉਹਨਾਂ ਨੇ ਭੇਜਿਆ, ਜੇ ਅਸੀਂ ਜ਼ਿੰਦਗੀ ਚ ਇਸ ਮੈਸੇਜ ਨੂੰ ਅਪਣਾ ਲਈਏ ਤਾਂ ਜ਼ਿੰਦਗੀ ਜਿਹੜੀ ਹੈ ਜੀਣੀ ਬਹੁਤ ਸੌਖੀ ਹੋ ਜਾਏਗੀ। ਆਪਣੇ ਆਪ ਜ਼ਿੰਦਗੀ ਵਿੱਚ ਸਾਨੂੰ ਕੁਝ ਵੀ ਨਹੀਂ ਮਿਲਦਾ, ਕੁਝ ਪਾਉਣ ਲਈ ਸਾਨੂੰ ਕੁਝ ਨਾ ਕੁਝ ਜਿਹੜਾ ਹੈ ਉਸਦੇ ਲਈ ਕਰਨਾ ਪੈਂਦਾ, ਉਸਦੇ ਲਈ ਕੁਝ ਐਫਰਟ ਕੁਝ ਕਰਮ ਕਰਨਾ ਪੈਂਦਾ, ਤਾਂ ਹੀ ਜਿਹੜਾ ਉਹ ਫਲ ਹੈ ਉਹ ਸਾਨੂੰ ਮਿਲਦਾ। ਤੇ ਟਰਾਈ ਕਰਦਾ ਇੱਕ ਵਾਰ ਫਿਰ ਜੇ ਬ੍ਰਦਰ ਸਾਹਿਬ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਨੇ। ਜੀ ਮਾਫ ਕਰਨਾ ਦੋਸਤੋ, ਜੀ ਮਾਫ ਕਰਨਾ ਦੋਸਤੋ, ਅੱਜ ਨਹੀਂ ਹੋ ਪਾ ਰਿਹਾ ਸਾਡਾ ਕੰਟੈਕਟ, ਸਾਡੇ ਇੰਟਰਨੈਟ ਚ ਜਿਹੜੀ ਥੋੜੀ ਪ੍ਰੋਬਲਮ ਅੱਜ ਚੱਲ ਰਹੀ ਹੈ। ਤੇ ਪੰਜਾਬ ਦੀਆਂ ਖਬਰਾਂ ਤਾਂ ਫਿਰ ਅੱਜ ਇੰਨੀਆਂ ਹੀ ਸੀ। ਤੇ ਹੁਣ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਚੱਲਾਂਗੇ ਬ੍ਰੇਕ ਤੋਂ ਬਾਅਦ, ਫਿਰ ਗੱਲਾਂ ਕਰਾਂਗੇ ਆਸਟ੍ਰੇਲੀਆ ਦੀਆਂ ਬਾਕੀ ਖਬਰਾਂ ਬਾਰੇ।
ਰਾਮ ਮੱਲੋ ਮੱਲੀ ਨਵੇਂ ਲੱਭ ਜਾਣਗੇ ਉਡੀ ਕਿਹੜਾ ਪਾਰ ਕੇ ਤਾਂ ਵੇਖੋ, ਅੰਬਰਾਂ ਨੂੰ ਟਾਕੀ ਆਪ ਲੱਗ ਜੂ ਗੁੱਡੀ ਕਿਹੜਾ ਝਾੜ ਕੇ ਤਾਂ ਵੇਖੋ, ਅੰਬਰਾਂ ਨੂੰ ਟਾਕੀ ਆਪ ਲੱਗ ਜੂ ਗੁੱਡੀ ਕਿਹੜਾ ਝਾੜ ਕੇ ਤਾਂ ਵੇਖੋ, ਪੀੜਾਂ ਜ਼ਖਮਾਂ ਨਾ ਬਾਅਦ ਚ ਨਿਬੇੜਾਂਗੇ ਇੱਕ ਵਾਰੀ ਕੰਡੀਆਂ ਨਾ ਖਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ, ਜ਼ਿੰਦਗੀ ਨੂੰ ਖਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ, ਟੁੱਟੀ ਕਿਹੜਾ ਵੇਖਣੀ ਜ਼ਰੂਰ ਆ, ਮਾਰਾਂ ਕਿਸੇ ਦੀਆਂ ਮਾਰੀਆਂ ਨੀ ਖਾਣੀਆਂ ਮਚਾ ਜਾ ਕੇ ਆਪ ਸਿੱਕਣੀ ਜ਼ਰੂਰੀਆ ਮਾਰਾ ਨਹੀਂ ਉਹ ਖਾਣੀਆਂ ਮਚਾ ਕੇ ਆਪ ਸਿੱਖਣੀ ਜ਼ਰੂਰੀ ਆ ਲੁੱਕ ਲੁੱਕ ਕੇ ਬਣਾਉਣੀਆਂ ਨੀ ਨੀਤੀਆਂ ਪੰਗਾ ਸਿੱਧੇ ਮੱਥੇ ਘੇਰਾ ਲੈ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਖਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਖਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਜਹਾਨ ਤੇ ਕੋ ਜਿੱਤਣੀ ਹਲੂਣਾ ਦਿੰਦੀ ਰਹੇ ਜੇ ਜ਼ਮੀਰ ਬਈ ਸਿੱਧੀ ਨੀਤ ਨਾਲ ਜਦੋਂ ਹੱਥ ਪਾ ਲਿਆ ਉਹ ਮੂਹਰੇ ਲੱਗੀ ਫਿਰੂ ਤਕਦੀਰ ਬਈ ਔਖੀ ਨੀ ਜਹਾਨ ਤੇ ਕੋ ਜਿੱਤਣੀ ਹਲੂਣਾ ਦਿੰਦੀ ਰਹੇ ਜੇ ਜ਼ਮੀਰ ਬਈ ਆਉਂਦੀ ਜਿੱਤਾਂ ਪਿੱਛੋਂ ਜਿਹੜੀ ਝੰਡਾ ਗੱਜ ਕੇ ਘੇਰਾ ਉਹ ਨੀਂਦ ਅਸੀਂ ਪੈ ਕੇ ਦੇਖਣਾ ਆਪਾਂ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਠਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਸਾਡੇ ਬਿਨਾਂ ਸਰੇ ਨਾ ਉਹ ਲੈਬ ਦੇ ਤੋਂ ਥੱਲੇ ਨਹੀਂ ਉਹ ਖੜੀਦਾ ਨਾ ਕੇ ਆਲਸਾਂ ਦੇ ਛਿੱਟਣੇ ਆ ਬਸ ਤੇ ਉੱਚੀਆਂ ਚੜਾਈਆਂ ਤੋਂ ਨਹੀਂ ਡਰੀਦਾ ਦੁਨੀਆਂ ਦਾ ਸਾਡੇ ਬਿਨਾਂ ਸਰੇ ਨਾ ਉਹ ਲੈਬ ਦੇ ਤੋਂ ਥੱਲੇ ਨਹੀਂ ਉਹ ਖੜੀਦਾ ਦਿਲ ਰੰਤਿਆ ਸਵਾਦ ਆਇਆ ਜੋਣ ਦਾ ਆਪਣੀ ਜ਼ਬਾਨੋਂ ਇਹ ਕਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਖਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਸ ਕਰ ਲਿਆ ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
Safe and customer focused bus company, superior service and good value of money in every market segment, excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au
For more info, 0424-115-551, you can email us.
info@sandhubuslines.com.au
ਪਰੋਸੇ ਦਾ ਨਾਮ ਸੰਧੂ ਬੱਸ
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
CD batches, ਨਾਲ ਚੇਂਜਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD ਬੈਟਰੀਜ਼। CD ਬੈਟਰੀਜ਼।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, 1 & Only MD Spices, 862A Pittwater Road, DOI, New South Wales। ਸੰਪਰਕ ਕਰੋ 8959-4351 ਤੇ। MD Spices।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ।
ਜੀ ਆਇਆਂ ਨੂੰ ਦੋਸਤੋ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ। ਅਗਲਾ ਸੈਗਮੈਂਟ ਸਾਡਾ ਹੈਗਾ ਜੀ ਨਿਊਜ਼ ਜਿਹੜੀਆਂ ਨੇ ਆਸਟ੍ਰੇਲੀਆ ਵਿੱਚ ਕੀ ਹੋ ਰਿਹਾ। ਪਰ ਉਸ ਤੋਂ ਪਹਿਲਾਂ ਇੱਕ ਬਹੁਤ ਅਰਦਾਸਾਂ ਭਰਿਆ ਮੈਸੇਜ ਸਾਨੂੰ ਕਮਲ ਗਿੱਲ ਜੀ ਨੇ ਭੇਜਿਆ ਸਭ ਦੇ ਲਈ। ਉਹਨਾਂ ਨੇ ਅਰਦਾਸ ਕੀਤੀ ਹੈ, ਉਹਨਾਂ ਨੇ ਕਿਹਾ ਕਿ ਸਾਰਿਆਂ ਲਈ ਇਹ ਅੱਜ ਦੀ ਸਵੇਰ ਜਿਹੜੀ ਹੈ ਉਹਨਾਂ ਦੀ ਸੋਚ ਤੇ ਤੰਦਰੁਸਤੀ ਭਰੀ ਹੋਵੇ, ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖਣ। ਬਹੁਤ ਬਹੁਤ ਸ਼ੁਕਰੀਆ ਕਮਲ ਜੀ, ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ, ਤੇ ਵਾਹਿਗੁਰੂ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਹਮੇਸ਼ਾ ਖੁਸ਼ ਰੱਖੇ। ਤੇ ਦੋਸਤੋ ਸੈਗਮੈਂਟ ਵੱਲ ਵੱਧਦੇ ਹੋਏ ਅਗਲੀ ਖਬਰ, ਜਿਹੜੀ ਖਬਰ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਫਲੂ ਵੈਕਸੀਨੇਸ਼ਨ ਜਿਹੜਾ ਹੁਣ ਉਹ ਲਾਈਫ ਲੌਂਗ ਲੱਗਿਆ ਕਰੇਗਾ, ਸਿਰਫ 3 ਡੋਜ਼ਿਸ ਵਿੱਚ ਹੀ। ਤੇ ਅਗਲੀ ਖਬਰ ਜੀ ਐਡਲੇਡ ਵਿੱਚ ਘਰਾਂ ਦੀਆਂ ਕੀਮਤਾਂ ਬਾਰੇ, ਜੋ ਕਿ ਅਸਮਾਨ ਛੂ ਰਹੀਆਂ ਨੇ। ਇਹ ਕੀਮਤਾਂ ਅੱਜ ਤੱਕ ਦੀਆਂ ਇਤਿਹਾਸ ਦੀਆਂ ਸਭ ਤੋਂ ਵੱਧ ਕੀਮਤਾਂ ਹਨ। ਜਨਰਲ ਫਿਗਰਸ ਦੇ ਮੁਤਾਬਿਕ ਪਿਛਲੇ ਸਾਲ ਵਿੱਚ ਇਹ ਗਰੋਥ 3.87% ਵਧੇਰੇ ਸੀ ਅਤੇ ਕੇਵਲ ਪਿਛਲੇ 4 ਮਹੀਨਿਆਂ ਵਿੱਚ ਹੀ 0.43% ਵੱਧ ਗਈ, ਜੋ ਕਿ ਅੱਜ ਤੱਕ ਦਾ ਇੱਕ ਰਿਕਾਰਡ ਹੈ। ਕੋਸਟਲ ਲਾਈਫ ਯਾਨੀ ਸਮੁੰਦਰ ਦੇ ਨੇੜੇ ਰਹਿਣ ਦੀ ਇੱਛਾ ਨੇ ਹੈਨਲੀ ਬੀਚ ਅਤੇ ਸੇਮਾਫੋਰ ਬੀਚ ਉੱਤੇ ਘਰਾਂ ਦੀ ਜਿਹੜੀ ਕੀਮਤ ਹੈ ਉਹ 20% ਯਾਨੀ 20% ਤੱਕ ਵਧਾ ਦਿੱਤੀ ਹੈ। ਐਡਰੇਡ ਮੈਟਰੋਪੋਲੀਟਨ ਵਿੱਚ ਇਹ ਗਰੋਥ ਕੇਵਲ 4% ਹੋਈ ਹੈ, ਪਰ ਸਿਟੀ ਵਿੱਚ ਇੰਨੀ ਗਰੋਥ ਹੋਣਾ ਵੀ ਬਹੁਤ ਮਾਇਨੇ ਰੱਖਦਾ ਹੈ। ਇਸ ਗਰੋਥ ਦੇ ਹੁੰਦੇ ਹੋਏ ਵੀ ਸਾਊਥ ਆਸਟ੍ਰੇਲੀਆ ਨੂੰ ਅਜੇ ਵੀ ਸਭ ਤੋਂ ਵੱਧ ਅਫੋਰਡੇਬਲ ਸਟੇਟ ਕਿਹਾ ਜਾਂਦਾ ਹੈ, ਯਾਨੀ ਜ਼ਿੰਦਗੀ ਬਿਤਾਉਣ ਲਈ ਸਭ ਤੋਂ ਵੱਧ ਇਸ ਨੂੰ ਕਿਹਾ ਜਾਂਦਾ ਕਿ ਅਫੋਰਡੇਬਲ ਸਟੇਟ ਹੈ ਸਾਡੀ। ਹੈਨਲੀ ਬੀਚ ਨੂੰ ਸਭ ਤੋਂ ਮਹਿੰਗਾ ਇਲਾਕਾ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਲੱਗਦੇ ਸਬਰਬਸ ਜਿਵੇਂ ਸੀਟਨ, ਫੁਲਮ ਅਤੇ ਫੁਲਮ ਗਾਰਡਨਸ ਦੀ ਵੀ ਬਹੁਤ ਵੱਧ ਗਏ ਹਨ। ਇਹਨਾਂ ਦੀ ਕੀਮਤ ਜਿਹੜੀ ਘਰਾਂ ਦੀ ਇਸ ਇਲਾਕੇ ਵਿੱਚ ਬਹੁਤ ਵੱਧ ਗਈ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਘਰਾਂ ਦੀਆਂ ਕੀਮਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧਣ ਦੇ ਪੂਰੇ ਆਸਾਰ ਹਨ। ਸੋ ਜੇਕਰ ਦੋਸਤੋ ਤੁਸੀਂ ਸੋਚ ਰਹੇ ਹੋ ਕੋਈ ਪ੍ਰੋਪਰਟੀ ਖਰੀਦਣ ਦਾ, ਤਾਂ ਇਹ ਸਮਾਂ ਮੇਰੇ ਖਿਆਲ ਚ ਬੈਸਟ ਸਮਾਂ ਹੁਣ, ਕਿਉਂਕਿ ਅੱਗੇ ਜਾ ਕੇ ਫਿਰ ਇੰਨੀਆਂ ਵੱਧ ਜਾਣਗੀਆਂ ਪ੍ਰੋਪਰਟੀ ਦੀਆਂ ਕੀਮਤਾਂ ਕਿ ਅਸੀਂ ਦੇਖ ਨਹੀਂ ਪਾਵਾਂਗੇ, ਉਹਨਾਂ ਨੂੰ ਘਰ ਖਰੀਦਣਾ ਥੋੜਾ ਮੁਸ਼ਕਿਲ ਹੋ ਜਾਵੇਗਾ। ਤੇ ਅਗਲੀ ਖਬਰ ਹੈ ਜੀ ਚੰਦਰ ਗ੍ਰਹਿਣ ਨਾਲ ਜੁੜੀ ਹੋਈ। 27 ਜੁਲਾਈ ਨੂੰ ਸਵੇਰ ਵੇਲੇ ਚੰਦਰ ਗ੍ਰਹਿਣ ਵੇਖਿਆ ਗਿਆ ਸਾਰੇ ਸੰਸਾਰ ਵਿੱਚ। ਇਸ ਗ੍ਰਹਿਣ ਦੀ ਖਾਸ ਗੱਲ ਇਹ ਸੀ ਕਿ ਇਹ 21ਵੀਂ ਸ਼ਤਾਬਦੀ ਦਾ ਸਭ ਤੋਂ ਲੰਬਾ ਯਾਨੀ ਸਭ ਤੋਂ ਲੰਬੇ ਸਮੇਂ ਤੱਕ ਦਿਖਣ ਵਾਲਾ ਚੰਦਰ ਗ੍ਰਹਿਣ ਸੀ, ਜੋ ਕਿ 1 ਘੰਟਾ 43 ਮਿੰਟ ਤੱਕ ਚੱਲਿਆ। ਚੰਦਰਮਾ ਧਰਤੀ ਦੇ ਪਰਛਾਵੇਂ ਦੇ ਵਿਚਕਾਰ ਕੋਈ 4 ਘੰਟੇ ਲਈ ਰਿਹਾ। ਇਸ ਗ੍ਰਹਿਣ ਵਿਚ ਪਲੈਨਟ ਮਾਰਸ ਜਿਹੜਾ ਹੈ ਉਹ ਧਰਤੀ ਦੇ ਸਭ ਤੋਂ ਨੇੜੇ ਸੀ, ਜੋ ਕਿ ਕੇਵਲ 15 to 17 ਸਾਲਾਂ ਵਿਚ ਇੱਕ ਵਾਰ ਹੁੰਦਾ ਹੈ। ਚੰਦਰ ਗ੍ਰਹਿਣ ਅਤੇ ਮਾਰਸ ਦਾ ਧਰਤੀ ਦੇ ਨੇੜੇ ਇੱਕੋ ਸਮੇਂ ਤੇ ਆਉਣਾ ਬਹੁਤ ਦੁਰਲਭ ਨਜ਼ਾਰਾ ਸੀ। ਇਹ ਦੋਵੇਂ ਕੰਮ ਇਕੱਠੇ ਹੋਣਾ, ਯਾਨੀ ਮਾਰਸ ਦਾ ਧਰਤੀ ਦੇ ਨੇੜੇ ਆਉਣਾ ਅਤੇ ਚੰਦਰਮਾ ਨੂੰ ਇਹ ਗ੍ਰਹਿਣ ਲੱਗਣਾ ਕੋਈ 25,000 ਸਾਲਾਂ ਬਾਅਦ ਹੁੰਦਾ ਹੈ, ਜੋ ਕਿ ਬਹੁਤ ਹੀ ਦੁਰਲਭ ਨਜ਼ਾਰਾ ਸੀ। ਬਹੁਤ ਹੀ ਰੇਅਰ ਕਹਿ ਸਕਦੇ ਹਾਂ, 25,000 ਸਾਲਾਂ ਵਿਚ ਇੱਕ ਵਾਰ ਹੋਣ ਵਾਲੀ ਇਹ ਘਟਨਾ ਜਿਹੜੀ ਸੀ ਚੰਦਰ ਗ੍ਰਹਿਣ ਦੇ ਨਾਲ ਇਹ ਜੁੜੀ ਹੋਈ ਸੀ। ਚੰਦਰਮਾ ਦਾ ਲਾਲ ਰੰਗ ਮੈਂ ਆਪਣੇ ਸਰੋਤਿਆਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਜਿਹੜੇ ਭਰਮ ਤੇ ਜਿਹੜੇ ਵਹਿਮ ਨੇ ਇਹਨਾਂ ਤੋਂ ਬਚੋ। ਚੰਦਰਮਾ ਦਾ ਜਿਹੜਾ ਇਹ ਲਾਲ ਰੰਗ ਸੀ ਉਹ ਰੇਲੀ ਸਕੈਟਰਿੰਗ ਨਾਮਕ ਇੱਕ ਪ੍ਰੋਸੈਸ ਦੇ ਕਾਰਨ ਸੀ। ਉਹ ਪ੍ਰੋਸੈਸ ਨੂੰ ਮੈਂ ਜ਼ਰੂਰ ਐਕਸਪਲੇਨ ਕਰਾਂਗੀ। ਉਹ ਇੱਕ ਪ੍ਰੋਸੈਸ ਹੈ ਜਿਸ ਵਿੱਚ ਲਾਈਟ ਜਿਹੜੀ ਹੈ ਇਲਾਸਟਿਕ ਵਾਂਗ ਬਿਖਰ ਜਾਂਦੀ ਹੈ ਰੇਡੀਏਸ਼ਨ ਦੇ ਬਹੁਤ ਛੋਟੇ ਪਾਰਟੀਕਲਸ ਕਾਰਨ। ਇਸੇ ਕਾਰਨ ਜਿਹੜਾ ਡੁੱਬਦਾ ਸੂਰਜ ਹੈ ਉਹ ਸਾਨੂੰ ਉਹ ਵੀ ਲਾਲ ਰੰਗ ਦਾ ਦਿਖਦਾ, ਕਿਉਂਕਿ ਗ੍ਰਹਿਣ ਦੇ ਦੌਰਾਨ ਚੰਦਰਮਾ ਧਰਤੀ ਦੇ ਦੱਖਣੀ ਭਾਗ ਦੇ ਪਰਛਾਵੇਂ ਦੇ ਬਿਲਕੁਲ ਵਿਚਕਾਰਲੇ ਭਾਗ ਦੇ ਬਹੁਤ ਨੇੜੇ ਸੀ। ਇਸ ਕਾਰਨ ਇਹ ਜਿਹੜਾ ਰੰਗ ਸੀ ਇਹ ਸਾਨੂੰ ਗਾੜਾ ਲਾਲ ਰੰਗ ਦਿਖਿਆ। ਸੋ ਇਸ ਦੇ ਨਾਲ ਜੁੜੇ ਹੋਏ ਕਿਸੇ ਵੀ ਵਹਿਮ ਭਰਮ ਤੋਂ ਬਚੋ। ਤੇ ਅਗਲੀ ਖਬਰ ਹੈ ਜੀ ਕਿ ਪਿਛਲੇ ਬੁੱਧਵਾਰ ਦੀ ਸਵੇਰੇ ਇੱਕ ਬਹੁਤ ਦਿਲਚਸਪ ਜੀ ਖਬਰ ਇਹ ਆਸਟ੍ਰੇਲੀਆ ਤੋਂ। ਪਿਛਲੇ ਬੁੱਧਵਾਰ ਦੀ ਸਵੇਰੇ ਇੱਕ ਮਛੇਰੇ ਨੇ ਵੇਲ ਅਤੇ ਉਸਦੇ ਬੱਚੇ ਦੀ ਫਿਲਮ ਬਣਾਉਣ ਲਈ, ਜੋ ਕਿ ਬਹੁਤ ਨੇੜਿਓ ਸੀ, ਉਸਨੇ ਉਸਦੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਖਿਆਲ ਉਸਨੇ ਬਣਾ ਵੀ ਲਈ ਤੇ ਉੱਥੇ ਮੌਜੂਦ ਹੋਰ ਲੋਕਾਂ ਨੇ ਇਸ ਮਛੇਰੇ ਦੀ ਕੰਪਲੇਂਟ ਜਿਹੜੀ ਹੈ ਉਹ ਇਨਵਾਇਰਮੈਂਟਲ ਡਿਪਾਰਟਮੈਂਟ ਨੂੰ ਕਰ ਦਿੱਤੀ। ਵੇਲਸ ਦੇ ਨੇੜੇ ਜਾਣ ਦੇ ਬਹੁਤ ਭਾਰੀ ਫਾਈਨਸ ਹਨ ਆਸਟ੍ਰੇਲੀਆ ਵਿਚ, ਸਪੈਸ਼ਲੀ ਜੇ ਇਹਨਾਂ ਦੇ ਨਾਲ ਇਹਨਾਂ ਦੇ ਬੱਚੇ ਹੋਣ। ਇਹ ਫਾਈਨ $1,00,000 ਦਾ ਵੀ ਹੋ ਸਕਦਾ ਹੈ ਜਾਂ ਫਿਰ 2 ਸਾਲ ਦੀ ਜੇਲ੍ਹ। ਇਨਵਾਇਰਮੈਂਟ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਵੇਲਸ ਦਾ ਕਿਸੇ ਵੀ ਕਿਸ਼ਤੀ ਤੋਂ ਡਿਸਟੈਂਸ ਜਿਹੜਾ ਘੱਟ ਤੋਂ ਘੱਟ 100 ਮੀਟਰ ਦਾ ਹੋਣਾ ਚਾਹੀਦਾ, ਤੇ ਜੇਕਰ ਉਸਦੇ ਬੱਚੇ ਨਾਲ ਨੇ ਤਾਂ ਇਹ ਕਿਸ਼ਤੀ ਜਿਹੜੀ ਹੈ ਕੋਈ ਵੀ ਕਿਸ਼ਤੀ ਕੋਈ ਵੀ ਇਨਸਾਨ ਉਹਨਾਂ ਤੋਂ ਘੱਟ 300 ਮੀਟਰ ਦੀ ਦੂਰੀ ਤੇ ਹੀ ਰਹਿਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਕੇਸਿਸ ਵਿੱਚ ਇਹ ਦੇਖਿਆ ਗਿਆ ਕਿ ਵੇਲਸ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ ਛੱਡ ਦਿੰਦੀਆਂ ਨੇ ਜਦੋਂ ਇਨਸਾਨਾਂ ਦੀ ਜਿਹੜੀ ਇੰਟਰਫੇਰੈਂਸ ਹੈ ਉਹਨਾਂ ਦੇ ਵਿੱਚ ਜਾਂਦੀ ਹੈ। ਸੋ ਹੁਣ ਇਸ ਕੇਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਨਤੀਜੇ ਬਹੁਤ ਜਲਦੀ ਸਾਹਮਣੇ ਆ ਜਾਣਗੇ ਤੇ ਦੇਖੋ ਫਿਰ ਇਸ ਮਛੇਰੇ ਨੂੰ ਕੀ ਸਜ਼ਾ ਮਿਲਦੀ ਹੈ, $1,00,000 ਜਾਂ ਫਿਰ 2 ਸਾਲਾਂ ਦੀ ਜੇਲ੍ਹ। ਤੇ ਸਾਡੇ ਨਾਲ ਹੁਣ ਪ੍ਰੋਗਰਾਮ ਵਿੱਚ ਨਵਦੀਪ ਸਿੰਘ ਜੀ ਜੁੜੇ ਨੇ ਸਾਡੇ ਲਿਸਨਰ, ਤੇ ਗੁੱਡ ਮਾਰਨਿੰਗ ਬੁਲਾਈਆ ਉਹਨਾਂ ਨੇ ਬਹੁਤ ਪਿਆਰ ਭਰੀ। ਗੁੱਡ ਮਾਰਨਿੰਗ ਨਵਦੀਪ ਸਿੰਘ ਜੀ, ਤੁਹਾਨੂੰ ਵੀ, ਤੇ ਅਰਸ਼ ਮੱਲੀ ਜੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਸਾਨੂੰ ਇੱਕ ਸਤਿ ਸ੍ਰੀ ਅਕਾਲ ਬੁਲਾਈ ਹੈ ਮੈਨੂੰ, ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਬਹੁਤ ਪਿਆਰ ਭਰੀ ਅਰਸ਼ ਜੀ। ਤੇ ਲਿਖਿਆ ਜੀ, ਦੁਸ਼ਮਣ ਐਵੇਂ ਨਹੀਂ ਬਣਦੇ, ਭਲਾ ਕਰਨਾ ਪੈਂਦਾ ਲੋਕਾਂ ਦਾ ਜੀ। ਬਹੁਤ ਵਧੀਆ ਸੀ ਇਹਨਾਂ ਦਾ ਕਹਿਣਾ ਕਿ ਜੇ ਅਸੀਂ ਲੋਕਾਂ ਦਾ ਭਲਾ ਕਰਦੇ ਹਾਂ ਤਾਂ ਉਹ ਸਾਡੇ ਦੁਸ਼ਮਣ ਬਣ ਜਾਂਦੇ ਨੇ। ਕਿਸੇ ਹੱਦ ਤੱਕ ਮੈਂ ਇਸ ਗੱਲ ਨਾਲ ਸਹਿਮਤ ਹਾਂ, ਜਿਵੇਂ ਹੁਣ ਬਰਾੜ ਸਾਹਿਬ ਗੱਲ ਕਰ ਰਹੇ ਸੀ ਕਿ ਐਕਸਪੈਕਟੇਸ਼ਨਸ ਜਿਹੜੀਆਂ ਨੇ ਹਰ ਰਿਲੇਸ਼ਨ ਨੂੰ ਖਤਮ ਕਰ ਦਿੰਦੀਆਂ ਨੇ। ਸੋ ਇਸੇ ਤਰ੍ਹਾਂ ਹੋ ਜਾਂਦਾ, ਕਿਉਂਕਿ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸ਼ਾਇਦ ਅਸੀਂ ਵੀ ਕੁਛ ਉਹ ਤੋਂ ਐਕਸਪੈਕਟ ਕਰਦੇ ਹਾਂ ਜੋ ਸਾਨੂੰ ਨਹੀਂ ਕਰਨਾ ਚਾਹੀਦਾ, ਜਾਂ ਫਿਰ ਉਸ ਬੰਦੇ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਸਾਡੇ ਤੋਂ ਵੱਧ ਜਾਂਦੀਆਂ ਨੇ। ਕਿ ਇੱਕ ਵਾਰ ਇਸ ਤਰ੍ਹਾਂ ਕੀਤਾ ਤਾਂ ਕਹਿੰਦੇ ਹੁੰਦੇ ਕਿ ਜਿਵੇਂ ਉਂਗਲੀ ਫੜਾਈ ਤਾਂ ਬਾਂਹ ਫੜ ਲਈ, ਕਿ ਹਰ ਵਾਰ ਹੁਣ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਅਸੀਂ ਫੇਰ ਉਹਦਾ ਭਲਾ ਕਰੀਏ, ਜੇਕਰ ਸਾਡਾ ਵੀ ਉਸ ਵਿੱਚ ਨੁਕਸਾਨ ਹੁੰਦਾ ਤਾਂ ਵੀ, ਤੇ ਜੇ ਫਿਰ ਅਸੀਂ ਥੋੜਾ ਜਿਹਾ ਪਿੱਛੇ ਹਟਦੇ ਹਾਂ ਤਾਂ ਫਿਰ ਉਹ ਗੱਲ ਦੁਸ਼ਮਣੀ ਬਣ ਜਾਂਦੀ ਹੈ। ਸੋ ਮੇਰੇ ਖਿਆਲ ਬਹੁਤ ਹੀ ਡੂੰਘਾ ਮੈਸੇਜ ਸੀ, ਬਹੁਤ ਵਧੀਆ ਮੈਨੂੰ ਲੱਗਿਆ ਇਹ ਚੀਜ਼ ਕਿ ਦੁਸ਼ਮਣ ਐਵੇਂ ਨਹੀਂ ਬਣਦੇ, ਭਲਾ ਕਰਨਾ ਪੈਂਦਾ ਲੋਕਾਂ ਦਾ। ਤੇ ਦੋਸਤੋ ਅਗਲਾ ਸੈਗਮੈਂਟ ਸਾਡਾ ਜੀ ਟੈਕਨੀਕਲ ਨਿਊਜ਼, ਪਰ ਉਸ ਤੋਂ ਪਹਿਲਾਂ ਸੁਣਾਂਗੇ ਇੱਕ ਗਾਣਾ ਤੇ ਫਿਰ ਵਧਾਂਗੇ ਟੈਕਨੋਲੋਜੀ ਦੀ ਦੁਨੀਆ ਵੱਲ, ਕੀ ਕਹਿੰਦੀ ਅੱਜ ਦੀ ਟੈਕਨੋਲੋਜੀ ਦੀ ਦੁਨੀਆ, ਤੇ ਚਲੋ ਸੁਣਦੇ ਹਾਂ ਇੱਕ ਗਾਣਾ।
ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਬੈਠਾ ਹੋਵੇ ਜੇ ਸ਼ਾਨਾਇਤ ਅੱਗੇ, ਬੁੱਲਾ ਕਰਕੇ ਹਾਰ ਸ਼ਿੰਗਾਰ ਨੱਚੇ, ਪੱਥਰ ਪਿਘਲ ਕੇ ਕਿਉਂ ਨਾ ਹੋਣ ਪਾਣੀ,
ਜਦੋਂ ਸਾਹਮਣੇ ਯਾਰ ਦਾ ਯਾਰ ਨੱਚੇ ਉਹਨੇ ਨੱਚਣਾ ਕੀ ਉਹਨੇ ਨੱਚਣਾ ਕੀ ਜੋ ਬੇਸੁਰ ਨੱਚੇ ਤੇ ਬੇਤਾਲ ਨੱਚੇ ਬੁੱਲਾ ਇੱਕ ਦੇ ਅੱਗੇ ਨੱਚਿਆ ਸੀ ਅੱਗੇ ਬੁੱਲੇ ਦੇ ਕਈ ਹਜ਼ਾਰ ਨੱਚੇ ਅੱਗੇ ਬੁੱਲੇ ਦੇ ਕਈ ਹਜ਼ਾਰ ਨੱਚੇ ਘੁੰਗਰੂ ਤੇ ਤਾਨੂੰ ਤੇ ਤਗਰੀ ਨੱਕ ਵਿੱਚ ਨਕਲੀ ਤੇ ਪੀਰ ਵਾਲੀ ਨਗਰੀ ਪੈਰਾਂ ਵਿੱਚ ਘੁੰਗਰੂ ਤੇ ਤਾਨੂੰ ਤੇ ਘੱਗਰੀ ਨੱਕ ਵਿੱਚ ਨਕਲੀ ਤੇ ਪੀਰ ਵਾਲੀ ਨਗਰੀ ਭਾਂਬੜ ਸੀ ਕਿਹੜਾ ਜਿਹੜਾ ਦਿਲ ਵਿੱਚ ਮੱਚਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ ਮੰਜ਼ਲ ਮਸਤ ਫਕੀਰਾਂ ਦੀ ਇਹ ਖੇੜੀ ਤਖਤਾਂ ਤਾਜਾਂ ਦੀ ਨਾ ਬਣੇ ਗੁਲਾਮ ਅਮੀਰਾਂ ਦੀ ਇਹ ਰਾਂਝਿਆਂ ਦੀ ਇਹ ਹੀਰਾਂ ਦੀ ਇਹ ਮੰਜ਼ਲ ਮਸਤ ਫਕੀਰਾਂ ਦੀ ਇਹ ਖੇੜੀ ਤਖਤਾਂ ਤਾਜਾਂ ਦੀ ਨਾ ਬਣੇ ਗੁਲਾਮ ਅਮੀਰਾਂ ਦੀ ਇਹ ਤੇ ਚਮਲਾ ਸੁੱਟੇ ਇਹ ਤੇ ਚਮਲਾ ਸੁੱਟੇ ਸਾਨੂੰ ਸਾਈਂ ਲੋਕਾਂ ਦੱਸਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਨਾ ਜੰਗਮਾਂ ਦੀ ਨਾ ਜੰਮੀਆਂ ਦੀ ਨਾ ਮੋਨ ਤਾਰੀ ਨਾ ਜੋਗੀਆਂ ਦੀ ਨਾ ਨਾ ਥਾਂ ਦੀ ਨਾ ਸਿੱਧ ਸਤੀ ਕਰਾਮਾਤਾਂ ਇਹ ਮਸਤ ਮਸਤ ਕਲੰਦਰ ਦੀ ਏ ਖੇਡ ਸਾਰੀ ਅੰਦਰ ਦੀ ਇਹ ਮਸਤੀ ਮਸਤ ਕਲੰਦਰ ਦੀ ਏ ਖੇਡ ਸਾਰੀ ਅੰਦਰ ਦੀ ਏ ਖੇਡ ਸਾਰੀ ਅੰਦਰ ਦੀ ਏ ਖੇਡ ਸਾਰੀ ਅੰਦਰ ਦੀ ਸਰ ਜੀਵਨਾ ਉਹਨਾਂ ਦੇ ਸਰ ਜੀਵਨਾ ਉਹਨਾਂ ਦੇ ਬੋਲ ਜੁਗਾ ਜੁਗੀ ਸੱਜਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ ਲੱਗੀ ਵਾਲੇ ਜਾਣਦੇ ਨੇ ਬੁੱਲਾ ਕਿਉਂ ਸੀ ਨੱਚਿਆ
जी स्वागत है दोस्तों इकरम एक बार फिर प्रोग्राम लहरा चल रहा साडा ते साडे नाल जुड़ रहे ने बहुत सारे स्रोते बहुत चंगा लगता है जो लिसनर साडे नाल जुड़दे ने बहुत इस तरह लगता है कि सानू एक सपोर्ट मिल रही है मनदीप बदनी जी साडे नाल जुड़े ने गुड मॉर्निंग बुलाई है उन्होंने गुड मॉर्निंग थानू भी बहुत बहुत परमात्मा करे थोड़ा ए दिन बहुत वधिया लंघे ते आउण वाले सारे दिन भी बहुत खुशियां भरे बहुत खुशियां भरे होण ते टेक्निकल न्यूज वाल चलते हैं दोस्तों देखते हैं टेक्नोलॉजी की दुनिया च की हो रहा सैमसंग नोट 9 जिहड़ा कि बहुत क्रेज है इस फोन का आने वाले समय विच ते बहुत जल्द रिलीज होने जा रहा है सैमसंग का नवा यह नोट फोन ऑफिशियली 9 अगस्त नू लॉन्च हो रहा है सारी दुनिया विच इस फोन दी बड़ी बेसब्री नाल इंतजार किया जा रहा है इस फोन का सैमसंग नोट फोन की खास गल हमेशा तो इन्हां दा स्टाइलिश पेन रहे ने आम तौर ते सैमसंग अपने सारे फोन महीने दे अंत विच लॉन्च करदा है पर इस बार यह लॉन्च जिहड़ी अगस्त महीने दे शुरू विच ही रखी गई है पहला लॉन्च यह 23 तरीक नू अनाउंस कीती गई सी 23 अगस्त नू पर बहुत जल्दी यह जिहड़ी लॉन्च है हुण 9 अगस्त नू प्रीपोन करके इन्होंने कहा कि 9 अगस्त नू होगी ते बहुत ही चंगी गल है क्योंकि बहुत देर तो बहुत सारे लोग वेट कर रहे होणगे सैमसंग नोट 9 दा ते उम्मीद करदे आ कि जिहड़ा यह फोन है ओ ਜਿਹੜੇ ਇਹਨਾਂ ਦੇ ਖਰੀਦਦਾਰ ਨੇ ਯੂਜ਼ਰਸ ਨੇ ਉਹਨਾਂ ਲਈ ਉਹਨਾਂ ਦੀਆਂ ਐਕਸਪੈਕਟੇਸ਼ਨਸ ਤੇ ਖਰਾ ਉਤਰੇਗਾ ਤੇ ਸਾਡੇ ਨਾਲ ਜੁੜੇ ਨੇ ਹਰਜਿੰਦਰ ਸਿੰਘ ਜੀ ਹੁਣ ਇਸ ਟਾਈਮ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਸਤਿ ਸ੍ਰੀ ਅਕਾਲ ਬਹੁਤ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ ਤੇ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਸਿੰਘ ਜੀ ਬਹੁਤ ਚੰਗਾ ਲੱਗਦਾ ਜਦੋਂ ਸਰੋਤੇ ਜਿਹੜੇ ਨੇ ਉਤਸ਼ਾਹਿਤ ਕਰਦੇ ਨੇ ਪ੍ਰੋਗਰਾਮ ਵਿੱਚ ਤੇ ਬਹੁਤ ਵਧੀਆ ਲੱਗਦਾ ਜੀ ਤੇ ਅੱਗੇ ਚਲਦੇ ਹੋਏ ਜੀ ਨੈਕਸਟ ਨਿਊਜ਼ ਸਾਡੇ ਕੋਲ ਹੈਗੀ ਹੈ ਟੈਕਨੀਕਲ ਨਿਊਜ਼ ਦੀ ਫੇਸਬੁੱਕ ਤੋਂ ਜੋ ਕਿ ਬਹੁਤ ਦਿਲਚਸਪ ਖਬਰ ਜਿਹੜੀ ਹੈ ਮੈਨੂੰ ਲੱਗੀ ਕਿ ਇੱਕ ਚੋਰ ਨੇ ਜਦੋਂ ਸ਼ੇਖੀ ਮਾਰ ਕੇ ਕਿਹਾ ਕਿ ਉਸਦੇ ਕੋਲ ਬਹੁਤ ਸਾਰਾ ਕੈਸ਼ ਹੈ ਤੇ ਆਪਣੇ ਕੈਸ਼ ਦੇ ਨਾਲ ਫੇਸਬੁੱਕ ਤੇ ਜਦੋਂ ਉਸਨੇ ਆਪਣੀ ਫੋਟੋ ਪੋਸਟ ਕੀਤੀ ਤਾਂ ਪੁਲਿਸ ਨੇ ਇਸ ਨੂੰ ਜਾ ਕੇ ਫੜ ਲਿਆ 16 ਸਾਲ ਦੇ ਇਸ ਮੁੰਡੇ ਉੱਤੇ ਇਲਜ਼ਾਮ ਹੈ ਕਿ ਇਸਨੇ ਗੋਜਰ ਸਟਰੀਟ ਐਡਲੇਟ ਦੇ ਇੱਕ ਰੈਸਟੋਰੈਂਟ ਵਿੱਚ $10,000 ਦੀ ਚੋਰੀ ਕੀਤੀ ਚਾਰ ਜਣਿਆਂ ਨੇ ਮਿਲ ਕੇ ਇਹ ਚੋਰੀ ਕੀਤੀ ਸੀ ਇਸ ਚੋਰੀ ਨੂੰ ਚਾਰ ਜਣਿਆਂ ਨੇ ਮਿਲ ਕੇ ਅੰਜਾਮ ਦਿੱਤਾ ਸੀ ਫੇਸਬੁੱਕ ਤੋਂ ਮਾਫ਼ ਕਰਾਂ ਦੋਸਤੋ ਗਲਾ ਮੇਰਾ ਅੱਜ ਖਰਾਬ ਹੈ ਥੋੜਾ ਜਿਹਾ ਠੰਡ ਕਰਕੇ ਫੇਸਬੁੱਕ ਤੋਂ ਲੱਭ ਕੇ ਜਦੋਂ ਪੁਲਿਸ ਨੇ ਇਸ ਦੇ ਘਰ ਦੀ ਛਾਨਬੀਨ ਕੀਤੀ ਤਾਂ ਬਹੁਤ ਸਾਰੇ ਨਵੇਂ ਕੱਪੜੇ ਮਿਲੇ ਜੋ ਕਿ ਇਸਨੇ ਕੈਸ਼ ਉੱਤੇ ਖਰੀਦੇ ਸਨ ਸੋ ਸ਼ੇਖੀ ਮਾਰਨੀ ਇਸ ਚੋਰ ਨੂੰ ਬਹੁਤ ਮਹਿੰਗੀ ਪੈ ਗਈ ਕਿਉਂਕਿ ਪੁਲਿਸ ਨੇ ਜੇਕਰ ਫੇਸਬੁੱਕ ਤੇ ਇਹ ਨਾ ਪਾਉਂਦਾ ਤਾਂ ਪੁਲਿਸ ਸ਼ਾਇਦ ਇਹਨੂੰ ਹਜੇ ਇੰਨੀ ਜਲਦੀ ਨਾ ਫੜ ਸਕਦੀ ਜਾਂ ਸ਼ਾਇਦ ਕਦੇ ਫੜ ਹੀ ਨਾ ਸਕਦੀ ਪਰ ਸ਼ੇਖੀ ਮਾਰਨ ਕਰਕੇ ਆਪਣੀ ਫੋਟੋ ਜਿਹੜੀ ਹੈ ਕੈਸ਼ ਨਾਲ ਪਾਨ ਕਰਕੇ ਆਪਣੇ ਦੋਸਤਾਂ ਵਿੱਚ ਇਸ ਮੁੰਡੇ ਨੂੰ ਬਹੁਤ ਜਲਦੀ ਪੁਲਿਸ ਨੇ ਜਾ ਕੇ ਫੜ ਲਿਆ ਤੇ ਅਗਲੀ ਖਬਰ ਚ ਵੱਲ ਚੱਲਦੇ ਹੋਏ ਐਮਾਜ਼ੋਨ ਵੱਲੋਂ ਅੱਜ ਦੀ ਖਬਰ ਹੈ ਜਿਹੜੀ ਅਗਲੀ ਖਬਰ ਹੈ ਜੀ ਐਮਾਜ਼ੋਨ ਜਿਹੜੀ ਹੈ ਸਾਨੂੰ ਪਤਾ ਹੈ ਕਿ ਕੰਪਨੀ ਜਿਹੜੀ ਹੈ ਬਹੁਤ ਜ਼ਿਆਦਾ ਤਰੱਕੀ ਤੇ ਹੈ ਹਰ ਕੰਟਰੀ ਵਿੱਚ ਐਮਾਜ਼ੋਨ ਦੀਆਂ ਸਾਈਟਸ ਨੇ ਜਿੱਥੋਂ ਆਨਲਾਈਨ ਜਿਹੜੀ ਸ਼ਾਪਿੰਗ ਹੈ ਉਹ ਕੀਤੀ ਜਾਂਦੀ ਹੈ ਮੇਰੇ ਖਿਆਲ ਦੁਨੀਆ ਦੀ ਹਰ ਚੀਜ਼ ਇਹਨਾਂ ਦੀ ਸਾਈਟਸ ਤੋਂ ਮਿਲਦੀ ਹੈ ਐਮਾਜ਼ੋਨ ਦਾ ਕੁਆਰਟਰਲੀ ਯਾਨੀ 4 ਮਹੀਨੇ ਦਾ ਪ੍ਰੋਫਿਟ $2 billion ਤੋਂ ਵੀ ਵੱਧ ਗਿਆ ਹੈ ਇਹ ਇੱਕ ਰਿਕਾਰਡ ਹੈ ਕਿਉਂਕਿ ਕੰਪਨੀ ਨੇ ਇੰਨਾ ਪ੍ਰੋਫਿਟ ਕਿਸੇ ਵੀ ਕੰਪਨੀ ਨੇ ਇੰਨਾ ਪ੍ਰੋਫਿਟ ਇਸ ਕੰਪਨੀ ਨੇ ਵੀ ਜਾਂ ਕਿਸੇ ਹੋਰ ਕੰਪਨੀ ਨੇ ਵੀ ਅੱਜ ਤੋਂ ਪਹਿਲਾਂ ਨਹੀਂ ਕਮਾਇਆ ਐਮਾਜ਼ੋਨ ਹੁਣ ਐਪਲ ਦੇ ਬਹੁਤ ਨੇੜੇ ਆ ਗਈ ਹੈ ਜੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕੰਪਨੀ ਮੰਨੀ ਜਾਂਦੀ ਹੈ ਹਾਲਾਂਕਿ ਪਿਛਲੇ ਹਫ਼ਤੇ ਐਮਾਜ਼ੋਨ ਨੂੰ ਬਹੁਤ ਘਾਟਾ ਪਿਆ ਸੀ ਜਦੋਂ ਟੈਕਨੀਕਲ ਇਸ਼ੂਜ਼ ਕਾਰਨ ਪ੍ਰੋਡਕਟਸ ਦੀ ਥਾਂ ਤੇ ਇੱਕ ਛੋਟੇ ਕੁੱਤੇ ਦੀ ਫੋਟੋ ਅਪੋਲੋਜੀਜ਼ ਨਾਲ ਦਿਖਦੀ ਸੀ ਕਿਉਂਕਿ ਟੈਕਨੀਕਲ ਕੋਈ ਇਸ਼ੂਜ਼ ਇਸ ਤਰ੍ਹਾਂ ਦੇ ਆ ਗਏ ਕਿ ਜਦੋਂ ਜਿਹੜੇ ਕਸਟਮਰ ਸੀਗੇ ਯੂਜ਼ਰ ਸੀ ਕੁਝ ਬਾਏ ਕਰਨਾ ਚਾਹੁੰਦੇ ਸੀ ਤੇ ਉਸ ਉੱਪਰ ਕਲਿੱਕ ਕਰਦੇ ਸੀ ਤਾਂ ਇੱਕ ਕੁੱਤੇ ਦੀ ਫੋਟੋ ਦਿਖਦੀ ਸੀ ਨਾਲ ਅਪੋਲੋਜੀਜ਼ ਤੇ ਕਿਉਂਕਿ ਕੋਈ ਟੈਕਨੀਕਲ ਪ੍ਰੋਬਲਮ ਕਾਰਨ ਜਿਹੜਾ ਕਾਫੀ ਦੇਰ ਦੀ ਸੇਲ ਜਿਹੜੀ ਆ ਹਫ਼ਤੇ ਲਈ ਬਹੁਤ ਵਿੱਚੋਂ ਵਿੱਚੋਂ ਬੰਦ ਰਹੀ ਕਾਫੀ ਟਾਈਮ ਤੱਕ ਤੇ ਇਸ ਲਈ ਪਰ ਫਿਰ ਵੀ ਦੇਖ ਲਓ ਕਿ ਇਹਨਾਂ ਦੀ ਜਿਹੜੀ ਕੁਆਰਟਰਲੀ ਆਮਦਨ ਹੈ ਜਿਹੜੀ ਰਿਟਰਨ ਓਵਰ ਹੈ ਬਹੁਤ ਜ਼ਿਆਦਾ ਵੱਧ ਗਈ ਹੈ $2 billion ਹੋ ਗਈ ਹੈ ਕੰਪਨੀ ਦਾ ਕਹਿਣਾ ਹੈ ਕਿ ਹੁਣ ਇਹ ਜਿਹੜਾ ਆਪਣਾ ਅਗਲਾ ਪੈਰ ਜਿਹੜਾ ਹੈਲਥ ਕੇਅਰ ਵਿੱਚ ਪਾਉਣ ਜਾ ਰਹੀ ਹੈ ਕੰਪਨੀ ਇਸ ਦੀ ਐਡਵਰਟਾਈਜ਼ਮੈਂਟ ਜਿਹੜੀ ਕੰਪਨੀ ਦੀ ਐਡਵਰਟਾਈਜ਼ਿੰਗ ਯੂਨਿਟ ਹੈ ਹੁਣੇ ਰੀਸੈਂਟਲੀ ਉਹਨਾਂ ਨੇ $multi-billion ਬਿਜ਼ਨਸ ਜਿਹੜਾ ਉਹ ਬਣ ਗਈ ਹੈ ਇਸ ਦੀ ਕੰਪਨੀ ਸੋ ਇਸ ਕੰਪਨੀ ਦੀਆਂ ਬਹੁਤ ਸਾਰੀਆਂ ਬ੍ਰਾਂਚਿਸ ਨੇ ਜਿਵੇਂ ਐਡਵਰਟਾਈਜ਼ਿੰਗ ਯੂਨਿਟ ਜਿਹੜੀ ਹੈ ਬਾਕੀ ਇਲੈਕਟ੍ਰੋਨਿਕਸ ਦੀ ਜਿਹੜੀ ਯੂਨਿਟ ਹੈ ਉਹ ਵੀ ਐਡਵਰਟਾਈਜ਼ਿੰਗ ਯੂਨਿਟ ਵਿੱਚ ਇਹ ਜਿਹੜੀ ਇਹਨਾਂ ਦੀ ਇਹ ਕੰਪਨੀ ਹੈ ਇਹ ਵੀ ਬਹੁਤ ਜ਼ਿਆਦਾ ਤਰੱਕੀ ਤੇ ਅੱਜ ਕੱਲ੍ਹ ਤੇ $multi-million ਦਾ ਜਿਹੜਾ ਬਿਜ਼ਨਸ ਹੈ ਇਹ ਕੰਪਨੀ ਨੇ ਹੁਣ ਕਮਾਇਆ ਤੇ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿ ਐਮਾਜ਼ਨ ਜਿਹੜੀ ਹੈ ਐਪਲ ਨੂੰ ਵੀ ਪਿੱਛੇ ਛੱਡ ਦੇਵੇਗੀ ਜਿਸ ਨੂੰ ਕਿ ਅੱਜ ਤੱਕ ਦੀ ਦੁਨੀਆ ਦੀ ਸਭ ਤੋਂ ਵੈਲੂਏਬਲ ਕੰਪਨੀ ਜਿਹੜੀ ਹੈ ਉਹ ਮੰਨਿਆ ਜਾਂਦਾ ਤੇ ਦੋਸਤੋ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫੇਰ ਗੱਲਾਂ ਕਰਾਂਗੇ ਸਿਹਤ ਦੀਆਂ ਕਿਉਂਕਿ ਸਿਹਤ ਹੀ ਜ਼ਿੰਦਗੀ ਦੀ ਕੁੰਜੀ ਹੈ
Tiger style.
ਜੀ ਜੀ ਆਇਆਂ ਨੂੰ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਜਿਵੇਂ ਆਪਾਂ ਕਹਿੰਦੇ ਆ ਹਮੇਸ਼ਾ ਕਿ ਜਿਹੜੀ ਸਿਹਤ ਦੀ ਕੁੰਜੀ ਸਿਹਤ ਹੀ ਜ਼ਿੰਦਗੀ ਦੀ ਕੁੰਜੀ ਹੈ ਮਾਫ ਕਰਨਾ ਸੈਸਮੀ ਸੀਡਸ ਬਾਰੇ ਆਪਾਂ ਕਿਹਾ ਸੀ ਕਿ ਗੱਲ ਕਰਾਂਗੇ ਯਾਨੀ ਤੇਲਾਂ ਬਾਰੇ ਗੱਲ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸੈਗਮੈਂਟ ਸਿਹਤ ਦੀਆਂ ਗੱਲਾਂ ਵਿੱਚ ਸਾਡੀ ਸੋਚ ਨਾਲੋਂ ਕਿਤੇ ਵੱਧ ਸਿਹਤਮੰਦ ਨੇ ਤਿਲ ਤਿਲਾਂ ਦੀ ਵਰਤੋਂ ਪਿਛਲੀਆਂ 5 ਸਦੀਆਂ ਤੋਂ ਕੀਤੀ ਜਾ ਰਹੀ ਹੈ ਇਹਨਾਂ ਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ ਖਾਸ ਤੌਰ ਤੇ ਕਈ ਤਰ੍ਹਾਂ ਦੀਆਂ ਇਨਫੈਕਸ਼ਨਸ ਦੇ ਲਈ ਇਨਫੈਕਸ਼ਨ ਦੇ ਲਈ ਲੜਨ ਲਈ ਜਿਹੜੇ ਤਿਲ ਨੇ ਉਹ ਬਹੁਤ ਵਧੀਆ ਮੰਨੇ ਜਾਂਦੇ ਨੇ ਦੁਨੀਆਂ ਦੇ ਬਹੁਤ ਸਾਰੇ ਭਾਗਾਂ ਵਿੱਚ ਤਿਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਖਾਸ ਤੌਰ ਤੇ ਏਸ਼ੀਆ ਅਤੇ ਮਿਡਲ ਈਸਟਰਨ ਦੇਸ਼ਾਂ ਵਿੱਚ ਚਾਈਨੀਜ਼ ਮੈਡੀਸਨਲ ਪਰੰਪਰਾਵਾਂ ਵਿੱਚ ਮੰਨਿਆ ਜਾਂਦਾ ਹੈ ਕਿ ਲਿਵਰ ਅਤੇ ਅੱਖਾਂ ਦਾ ਬਹੁਤ ਗਹਿਰਾ ਸੰਬੰਧ ਹੈ ਇਸ ਲਈ ਚਾਈਨੀਜ਼ ਲੋਕ ਜਿਹੜੇ ਨੇ ਉਹ ਬਲੈਕ ਸੈਸਮੀ ਸੀਡਸ ਯਾਨੀ ਕਾਲੇ ਤਿਲਾਂ ਦੀ ਵਰਤੋਂ ਜਿਹੜੀ ਹੈ ਉਹ ਕਰਦੇ ਨੇ ਲਿਵਰ ਨੂੰ ਸਿਹਤਮੰਦ ਬਣਾਉਣ ਲਈ ਕਿਉਂਕਿ ਉਹ ਸੋਚਦੇ ਨੇ ਕਿ ਜੇ ਲਿਵਰ ਸਿਹਤਮੰਦ ਹੈ ਤਾਂ ਜਿਹੜਾ ਬਲੱਡ ਹੈ ਉਹ ਲਿਵਰ ਦੇ ਥਰੂ ਜਾ ਕੇ ਅੱਖਾਂ ਦੀ ਆਰਟਰੀਜ਼ ਚ ਜਾਂਦਾ ਜੇ ਲਿਵਰ ਸਿਹਤਮੰਦ ਹੈ ਤਾਂ ਅੱਖਾਂ ਵੀ ਸਿਹਤਮੰਦ ਰਹਿਣਗੀਆਂ ਤਿਲਾਂ ਦੇ ਤੇਲ ਨਾਲ ਅੱਖਾਂ ਦੇ ਉੱਪਰ ਤੇ ਹੇਠਾਂ ਮਸਾਜ ਕਰਨ ਨਾਲ ਅੱਖਾਂ ਦੇ ਜਿਹੜੇ ਡਾਰਕ ਸਰਕਲਸ ਨੇ ਤੇ ਜਿਹੜੀਆਂ ਝੁਰੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਮੁੱਕ ਜਾਂਦੀਆਂ ਨੇ ਤੇ ਅਗਰ ਨਹੀਂ ਪਈਆਂ ਤਾਂ ਫਿਰ ਉਹ ਜਲਦੀ ਨਹੀਂ ਪੈਂਦੀਆਂ ਤਿਲਾਂ ਦਾ ਤੇਲ ਜੇਕਰ ਸਿਰ ਉੱਤੇ ਲਗਾਇਆ ਜਾਵੇ ਤਾਂ ਇਹ ਨਾ ਕੇਵਲ ਖੋਪੜੀ ਲਈ ਬਹੁਤ ਚੰਗਾ ਹੈ ਸਗੋਂ ਬਾਲਾਂ ਦੀ ਜਿਹੜੀ ਗਰੋਥ ਹੈ ਉਸ ਦੇ ਲਈ ਵੀ ਬਹੁਤ ਸਹਾਇਕ ਹੁੰਦਾ ਤਿਲਾਂ ਵਿੱਚ ਸੰਸਾਰ ਦੇ ਸਾਰੇ ਬੀਜਾਂ ਨਾਲੋਂ ਵਧੇਰੇ ਤੇਲ ਮੰਨਿਆ ਜਾਂਦਾ ਹੈ ਕਿ ਇਹਨਾਂ ਵਿੱਚ ਹੁੰਦਾ ਇਹਨਾਂ ਵਿੱਚ 55% ਤੇਲ ਅਤੇ 20% ਪ੍ਰੋਟੀਨ ਜਿਹੜੀ ਆ ਉਹ ਪਾਈ ਜਾਂਦੀ ਹੈ ਸੋ ਇਹ ਸੰਸਾਰ ਦਾ ਇਕਲੌਤਾ ਬੀਜ ਇਸ ਤਰ੍ਹਾਂ ਦਾ ਜਿਸ ਵਿੱਚ ਬਹੁਤ ਸਾਰਾ ਤੇਲ ਯਾਨੀ ਕਿ ਜੇ ਇਸ ਦੀ ਕੰਪੈਰੀਜ਼ਨ ਅਸੀਂ ਕਿਸੇ ਸਨਫਲਾਵਰ ਸੀਡ ਨਾਲ ਜਾਂ ਕਿਸੇ ਹੋਰ ਸੀਡ ਨਾਲ ਕਰੀਏ ਤਾਂ ਤਿਲਾਂ ਵਿੱਚ ਸਭ ਤੋਂ ਜ਼ਿਆਦਾ ਤੇਲ ਜਿਹੜਾ ਉਹ ਪਾਇਆ ਜਾਂਦਾ ਹੈ ਤਿਲਾਂ ਦਾ ਸੇਵਨ ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਬਹੁਤ ਸਹਾਇਤਾ ਕਰਦਾ ਹੈ ਇੱਕ ਰਿਸਰਚ ਵਿੱਚ 27 ਵੱਖ-ਵੱਖ ਤਰ੍ਹਾਂ ਦੇ ਬੀਜ ਟੈਸਟ ਕੀਤੇ ਗਏ ਤਿਲਾਂ ਵਿੱਚ ਸਭ ਤੋਂ ਵੱਧ ਫਾਈਟੋਸਟ੍ਰੋਲ ਪਾਇਆ ਗਿਆ ਜੋ ਕਿ ਕੋਲੈਸਟ੍ਰੋਲ ਨੂੰ ਲੋ ਕਰਦਾ ਹੈ ਇਹ ਇੱਕ ਇਸੇ ਤਰ੍ਹਾਂ ਦਾ ਕਹਿ ਸਕਦੇ ਕਿ ਕੈਮੀਕਲ ਹੈ ਜਿਹੜਾ ਜਦੋਂ ਅਸੀਂ ਖਾਂਦੇ ਹਾਂ ਤਾਂ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਬਹੁਤ ਹੈਲਪ ਕਰਦਾ ਹੈ ਤੇ ਤਿਲਾਂ ਵਿੱਚ ਇਹ ਸਾਰੇ ਬਾਕੀ ਦੇ 26 ਸੀਡਸ ਨਾਲੋਂ ਤਿਲਾਂ ਵਿੱਚ ਇਹ ਜਿਹੜਾ ਕੈਮੀਕਲ ਸੀਗਾ ਫਾਈਟੋਸਟੈਰੋਲ ਸਭ ਤੋਂ ਜ਼ਿਆਦਾ ਪਾਇਆ ਗਿਆ 2006 ਵਿੱਚ ਇੱਕ ਪਬਲਿਸ਼ਡ ਸਟੱਡੀ ਦੇ ਮੁਤਾਬਿਕ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ 45 ਦਿਨ ਤੱਕ ਲਗਾਤਾਰ ਤਿਲਾਂ ਦਾ ਸੇਵਨ ਕਰਨ ਲਈ ਕਿਹਾ ਗਿਆ ਟੈਸਟ ਕਾਮਯਾਬ ਰਿਹਾ ਤੇ ਰਿਪੋਰਟ ਆਈ ਕਿ ਤਿਲਾਂ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੁਦਰਤੀ ਤੌਰ ਨਾਲ ਘਟਾਉਂਦਾ ਹੈ ਤਿਲਾਂ ਵਿੱਚ ਮੌਜੂਦ ਫੈਟਸ ਜਿਹੜੇ ਨੇ ਉਹ ਬ੍ਰੇਨ ਨੂੰ ਭੁੱਖ ਦੇ ਸਿਗਨਲ ਨਹੀਂ ਦੇਣ ਦਿੰਦੇ ਅਤੇ ਕਾਫੀ ਲੰਬੇ ਸਮੇਂ ਤੱਕ ਸਾਨੂੰ ਭੁੱਖ ਨਹੀਂ ਲੱਗਦੀ ਇਸ ਤਰ੍ਹਾਂ ਤਿਲ ਜਿਹੜੇ ਨੇ ਭਾਰ ਘਟਾਉਣ ਵਿੱਚ ਵੀ ਬਹੁਤ ਮਦਦ ਕਰਦੇ ਨੇ ਤਿਲਾਂ ਵਿੱਚ ਬਹੁਤ ਸਾਰੇ ਮਿਨਰਲਸ, ਵਿਟਾਮਿਨਸ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਤਿਲਾਂ ਵਿੱਚ ਜਿਹੜੀਆਂ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ ਤੇ ਇਹਨਾਂ ਵਿੱਚ ਪਾਈ ਜਾਣ ਵਾਲੀ ਜਿਹੜੀ ਆਇਰਨ ਹੈ ਉਹ ਐਨੀਮਿਕ ਵਿਅਕਤੀਆਂ ਲਈ ਆਇਰਨ ਡੈਫੀਸੈਂਸੀ ਨੂੰ ਬਹੁਤ ਜ਼ਿਆਦਾ ਘਟਾਉਂਦੀ ਹੈ। ਸੋ ਐਨੀਮਿਕ ਵਿਅਕਤੀਆਂ ਲਈ ਤਿਲ ਜਿਹੜੇ ਖਾਣੇ ਬਹੁਤ ਵਧੀਆ ਚੀਜ਼ ਹੈ। ਐਨੀਮਿਕ ਵਿਅਕਤੀ ਉਹ ਹੁੰਦੇ ਨੇ ਜਿਹਨਾਂ ਵਿੱਚ ਜਿਹੜਾ ਹਿਮੋਗਲੋਬਿਨ ਹੈ ਉਹ ਘੱਟ ਮਾਤਰਾ ਵਿੱਚ ਪਾਇਆ ਜਾਂਦਾ, ਯਾਨੀ ਰੈੱਡ ਬਲੱਡ ਸੈਲਸ ਦੀ ਜਿਹੜੀ ਮਾਤਰਾ ਹੈ ਉਹ ਬਹੁਤ ਘੱਟ ਹੁੰਦੀ ਹੈ। ਮਿਆਂਮਾਰ ਤਿਲਾਂ ਦੀ ਸਭ ਤੋਂ ਵੱਡਾ ਜਿਹੜਾ ਤਿਲਾਂ ਦੀ ਪ੍ਰੋਡਕਸ਼ਨ ਕਰਨ ਲਈ ਸਾਰੇ ਵਰਲਡ ਚ ਫੇਮਸ ਹੈ ਤੇ ਸਭ ਤੋਂ ਵੱਡਾ ਪ੍ਰੋਡਿਊਸਰ ਹੈ ਤਿਲਾਂ ਦਾ ਵਰਲਡ ਵਿੱਚ, ਤੇ ਇੰਡੀਆ ਜਿਹੜਾ ਉਹ ਦੁਨੀਆ ਭਰ ਵਿੱਚ ਤਿਲਾਂ ਦਾ ਸਭ ਤੋਂ ਵੱਡਾ ਐਕਸਪੋਰਟਰ ਹੈ। ਸਾਡੇ ਬਜ਼ੁਰਗ ਤਿਲਾਂ ਦੀ ਇਸ ਮਹੱਤਤਾ ਬਾਰੇ ਜ਼ਰੂਰ ਜਾਣਦੇ ਹੋਣਗੇ, ਇਸੇ ਲਈ ਸਾਡੀ ਲੋਹੜੀ ਵਿੱਚ ਤਿਲਾਂ ਦਾ ਇੱਕ ਖਾਸ ਸਥਾਨ ਹੈ। ਤੇ ਇਹ ਸਨ ਦੋਸਤੋ ਤਿਲਾਂ ਬਾਰੇ ਅੱਜ ਦੀਆਂ ਗੱਲਾਂ, ਤੇ ਸਾਡੇ ਨਾਲ ਜੁੜੇ ਨੇ ਕਿਰਪਾਲ ਸਿੰਘ ਚੀਮਾ ਜੀ ਨਿਊਯਾਰਕ ਸਿਟੀ ਤੋਂ। ਹੈਲੋ ਜੀ, ਸਤਿ ਸ੍ਰੀ ਅਕਾਲ ਬੁਲਾਈਆ ਉਹਨਾਂ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਸਾਡਾ ਪ੍ਰੋਗਰਾਮ ਸੁਣਦੇ ਹੋ, ਬਹੁਤ ਬਹੁਤ ਸ਼ੁਕਰੀਆ ਜੀ ਇਸ ਲਈ। ਤੇ ਦੋਸਤੋ ਅਗਲੇ ਸੈਗਮੈਂਟ ਵਿੱਚ ਅਸੀਂ ਕਰਾਂਗੇ ਗੱਲਾਂ ਜਸਵਿੰਦਰ ਕੌਰ ਜੀ ਨਾਲ ਫਰੋਜ਼ਨ ਫੂਡਸ ਦੇ ਬਾਰੇ, ਜੋ ਕਿ ਸਾਡੀ ਅੱਜ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਪਾਰਟ ਬਣ ਚੁੱਕੇ ਨੇ, ਲਾਈਫ ਦਾ ਇੱਕ ਹਿੱਸਾ ਬਣ ਚੁੱਕੇ ਨੇ। ਸਮਾਂ ਕਿਉਂਕਿ ਸਾਡੇ ਕੋਲ ਬਹੁਤ ਘੱਟ ਹੈ ਕੁਕਿੰਗ ਕਰਨ ਵਾਸਤੇ, ਸਾਡੇ ਕੋਲ ਸਮਾਂ ਨਹੀਂ, ਤੇ ਇਹ ਸਾਡੀ ਸਿਹਤ ਉੱਤੇ ਚੰਗਾ ਅਸਰ ਪਾਉਂਦੇ ਨੇ ਜਾਂ ਬੁਰਾ ਅਸਰ ਪਾਉਂਦੇ ਨੇ, ਇਸ ਬਾਰੇ ਕਰਾਂਗੇ ਗੱਲਾਂ ਬਾਤਾਂ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗਾਣਾ, ਤੇ ਫਿਰ ਗਾਣੇ ਤੋਂ ਬਾਅਦ ਇਹ ਸੈਗਮੈਂਟ ਜਿਹੜਾ ਗੱਲਾਂ ਬਾਤਾਂ ਉਸ ਵਿੱਚ ਆਪਾਂ ਕਰਾਂਗੇ ਗੱਲਾਂ।
ਵੱਡੇ ਖੱਬੀ ਖਾਣ ਨੂੰ ਉਹ ਹੈਂਡ ਸਮ ਚੱਟਾ ਜਿਵੇਂ ਭੁੱਲੇਗਾ ਲਗਾਨ ਨੂੰ ਜਾਣਦੀਆਂ ਤੈਨੂੰ ਵੇ ਮੈਂ ਵੱਡੇ ਖੱਬੀ ਖਾਣ ਨੂੰ ਤੈਨੂੰ ਪੈਣਗੇ ਭੁਲੇਖੇ ਮੇਰੇ ਯੈਲੋ ਸੂਟ ਦੇ ਵੇ ਸਰੋਂ ਦੀਆਂ ਫੁੱਲਾਂ ਚੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਫੁੱਲਾਂ ਚੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਫੁੱਲਾਂ ਚੋ ਸਾਰਿਆਂ ਹੀ ਟੂਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਤੂੰ ਮੈਨ ਕਾਲਜ ਦੀ ਤੂੰ ਬੱਸ ਪਿੱਛੇ ਸੋਹਣਿਆ ਚੱਲਿਆ ਤੂੰ ਇੱਥੇ ਤੱਕ ਆ ਕੇ
ਜੀ ਦੋਸਤੋ ਸਵਾਗਤ ਹੈ ਬਹੁਤ ਬਹੁਤ ਇੱਕ ਵਾਰ ਲਹਿਰਾਂ ਪ੍ਰੋਗਰਾਮ ਦੇ ਵਿਚ ਤੁਹਾਡਾ ਫਿਰ ਤੋਂ ਸਾਡੇ ਕੋਲ ਤੇ ਇਸ ਸਮੇਂ ਸਿਡਨੀ ਸਮੇਂ ਦੇ ਮੁਤਾਬਿਕ ਸਾਡੇ ਕੋਲ 9:26 ਹੋ ਚੁੱਕੇ ਨੇ ਜੀ ਤੇ ਟਾਈਮ ਹੋ ਗਿਆ ਹੁਣ ਅੱਜ ਗੱਲਾਂ ਬਾਤਾਂ ਸੈਗਮੈਂਟ ਨੂੰ ਸ਼ੁਰੂ ਕਰਨ ਦਾ ਤੇ ਸਾਡੇ ਨਾਲ ਜੁੜ ਚੁੱਕੇ ਨੇ ਜਸਵਿੰਦਰ ਕੌਰ ਜੀ ਸਵਾਗਤ ਹੈ ਬਹੁਤ ਬਹੁਤ ਜਸਵਿੰਦਰ ਜੀ ਪ੍ਰੋਗਰਾਮ ਦੇ ਵਿਚ
ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
ਜੀ ਜਸਵਿੰਦਰ ਜੀ ਅੱਜ ਜਿਵੇਂ ਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਹੜੇ ਫਰੋਜ਼ਨ ਫੂਡਸ ਨੇ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੇ ਨੇ ਹੁਣ ਇਸ ਵੇਲੇ ਜਦੋਂ ਵੀ ਦੇਖੋ ਸਾਡੇ ਫ੍ਰੀਜ਼ਰਸ ਜਿਹੜੇ ਭਰੇ ਹੁੰਦੇ ਖਾਸ ਕਰਕੇ ਅਸੀਂ ਇਹਨਾਂ ਬਾਹਰਲੇ ਦੇਸ਼ਾਂ ਵਿੱਚ ਖਾਸ ਕਰਕੇ ਫਰੋਜ਼ਨ ਫੂਡਸ ਜਿਹੜਾ ਬਹੁਤ ਜ਼ਿਆਦਾ ਅਸੀਂ ਯੂਜ਼ ਕਰਦੇ ਹਾਂ ਹੁਣ ਤਾਂ ਚਲੋ ਖੈਰ ਇੰਡੀਆ ਵਿੱਚ ਵੀ ਯੂਜ਼ ਹੁੰਦਾ ਪਰ ਹਜੇ ਤੱਕ ਵੀ ਬਹੁਤ ਕਲੀਅਰ ਪਿਕਚਰ ਸਾਨੂੰ ਨਹੀਂ ਹੈ ਕਿਉਂਕਿ ਕਈ ਵਾਰ ਇਹ ਸੁਣਨ ਚਾਹੁੰਦਾ ਕਿ ਜਿਹੜੇ ਫਰੋਜ਼ਨ ਫੂਡਸ ਨੇ ਸਾਡੀ ਸਿਹਤ ਲਈ ਚੰਗੇ ਨਹੀਂ ਅੱਜ ਜਿਹੜੀ ਗੱਲਬਾਤ ਦਾ ਵਿਸ਼ਾ ਉਹ ਵੀ ਇਹੀ ਹੈ ਤੇ ਤੁਸੀਂ ਜ਼ਰੂਰ ਸਾਡੇ ਤੇ ਇਸ ਗੱਲ ਦੇ ਸਾਡੀ ਜ਼ਿੰਦਗੀ ਵਿੱਚ ਜ਼ਰੂਰ ਰੋਸ਼ਨੀ ਪਾਓ ਕਿ ਜਿਹੜੇ ਫਰੋਜ਼ਨ ਫੂਡਸ ਨੇ ਕੀ ਉਹ ਸਾਡੇ ਲਈ ਚੰਗੇ ਨੇ ਮਾੜੇ ਨੇ ਜਾਂ ਇਹ ਕੀ ਨੇ ਫਰੋਜ਼ਨ ਫੂਡਸ ਕੀ ਨੇ ਜਾਂ ਸਾਨੂੰ ਇਹਨਾਂ ਬਾਰੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਜ਼ਰੂਰ ਜਾਣਕਾਰੀ
ਹਾਂਜੀ ਇਸ ਤਰ੍ਹਾਂ ਫਰੋਜ਼ਨ ਫੂਡ ਪਹਿਲੇ ਜੇ ਤੁਸੀਂ ਚੰਗੇ ਮਾੜੇ ਪੁੱਛਦੇ ਹੋ ਤੇ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਚੰਗਾ ਵੀ ਹੈ ਤੇ ਮਾੜਾ ਵੀ ਹੈ ਉਹਦੇ ਦੋਨੋਂ ਚੀਜ਼ਾਂ ਨੂੰ ਤੁਸੀਂ ਦੇਖ ਕੇ ਚਲੋ ਤੇ ਤੁਸੀਂ ਫਾਇਦੇ ਜ਼ਿਆਦਾ ਲੈ ਸਕਦੇ ਹੋ ਬਜਾਏ ਨੁਕਸਾਨ ਦੇ ਹੁਣ ਅਸੀਂ ਕਵਾਂਗੇ ਫਰੋਜ਼ਨ ਫੂਡ ਹੈ ਕੀ ਹੈ ਸਿੱਧਾ ਪੰਜਾਬੀ ਚ ਅਨੁਵਾਦ ਕਰੋ ਤੇ ਹੋ ਜਾਏਗਾ ਜੇ ਜੰਮਿਆ ਹੋਇਆ ਫੂਡ ਜਿਹੜਾ ਖਾਣਾ ਅਸੀਂ ਲਿਆ ਉਹਨੂੰ ਡੈਫੀਨੇਸ਼ਨ ਵੀ ਇਹੀ ਹੈ ਕਿ ਖਾਣਾ ਜਿਹੜਾ ਤੁਸੀਂ ਜਲਦੀ ਜਲਦੀ ਫਰੀਜ਼ਰ ਵਿੱਚ ਰੱਖ ਕੇ ਠੰਡਾ ਕਰਕੇ ਉਹਨੂੰ ਜਮਾ ਦਿੰਦੇ ਹੋ ਤੇ ਜਦੋਂ ਤੱਕ ਤੁਸੀਂ ਖਾਣਾ ਫਰੀਜ਼ਰ ਵਿੱਚ ਪਿਆ ਹੋਇਆ ਉਹੀ ਫਰੋਜ਼ਨ ਫੂਡ ਹੈ ਉਹਨੂੰ ਕੱਢੋ ਯੂਜ਼ ਕਰੋ ਤੇ ਖਾ ਲਓ ਇਹਦੇ ਨਾਲ ਕੀ ਹੁੰਦਾ ਕਿ ਪ੍ਰੀਜ਼ਰਵ ਕਰਕੇ ਤੁਸੀਂ ਰੱਖ ਸਕਦੇ ਹੋ ਚਾਹੇ ਤੁਸੀਂ ਬਾਜ਼ਾਰੋਂ ਫਰੋਜ਼ਨ ਫੂਡ ਲੈ ਕੇ ਆਉਂਦੇ ਹੋ ਚਾਹੇ ਤੁਸੀਂ ਘਰ ਵਿੱਚ ਵੀ ਫ੍ਰੀਜ਼ ਕਰ ਸਕਦੇ ਹੋ ਫਰੂਟ ਕਾਫੀ ਚੀਜ਼ਾਂ ਤੁਸੀਂ ਘਰ ਵਿੱਚ ਵੀ ਫ੍ਰੀਜ਼ ਕਰ ਸਕਦੇ ਹੋ ਉਹ ਫਰੋਜ਼ਨ ਫੂਡ ਹੀ ਆ ਜਾਂਦਾ ਹੁਣ ਕਈ ਚੀਜ਼ਾਂ ਚੰਗੀਆਂ ਮਾੜੀਆਂ ਤੇ ਨਾਲ ਨਾਲ ਚੱਲਦੀਆਂ ਰਹੀਆਂ ਲੈਂਦੀਆਂ ਚਲੋ ਹੁਣ ਆਪਾਂ ਸ਼ੁਰੂ ਕਰੀਏ ਕਿ ਕਦੋਂ ਸ਼ੁਰੂ ਹੋਇਆ ਪਹਿਲੇ ਇਹਦੀ ਆਪਾਂ ਜਾਣਕਾਰੀ ਲੈ ਲਈਏ ਫਰੋਜ਼ਨ ਫੂਡ ਬਾਰੇ ਬਹੁਤ ਸਾਰੇ ਲੋਕਾਂ ਨੇ ਫਰੋਜ਼ਨ ਫੂਡ ਨੂੰ ਬਣਾਉਣ ਦੀਆਂ ਟੈਕਨੀਕਸ ਵਰਤੀਆਂ ਸਟਾਰਟ ਕਰਨ ਲੱਗਿਆ ਕਾਫੀਆਂ ਨੇ ਐਕਸਪੈਰੀਮੈਂਟਸ ਕੀਤੇ ਪਾਈਪਰ ਸੀ ਮਿਸਟਰ ਪਾਈਪਰ ਵਿਲੀਅਮ ਡੈਵਿਸ ਡੈਨੀਅਲ ਈ ਸੋਮਸ ਇਹ ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜੋ ਵੀ ਹੈ ਕਲੀਅਰੈਂਸ ਬਰਡ ਆਈ ਨਾਂ ਦੇ ਥੱਲੇ ਇੱਕ ਫਰੋਜ਼ਨ ਫੂਡ ਦੀ ਇੰਡਸਟਰੀ ਸ਼ੁਰੂ ਹੋਈ ਇਹ ਮਿਸਟਰ ਕਲੀਅਰੈਂਸ ਫਰੈਂਕ ਬਰਡ ਆਈ ਜਿਹੜਾ ਸੀਗਾ ਇਹ 1886 ਵਿੱਚ ਪੈਦਾ ਹੋਏ ਤੇ 56 ਵਿੱਚ ਫੌਤ ਹੋਏ ਔਰ ਇਹ ਅਮੈਰੀਕਨ ਇੱਕ ਆਦਮੀ ਸੀ ਜਿਨ੍ਹਾਂ ਨੇ ਫਰੋਜ਼ਨ ਫੂਡ ਦੀ ਕਾਢ ਕੱਢੀ ਇਹਨਾਂ ਨੇ ਫਰੋਜ਼ਨ ਫੂਡ ਦੀ ਇੰਡਸਟਰੀ ਨੂੰ ਇਹਨਾਂ ਨੂੰ ਪਿਤਾਮਾ ਮੰਨਿਆ ਜਾਂਦਾ ਹੈ ਤੇ ਪਹਿਲਾ ਫਰੋਜ਼ਨ ਫੂਡ ਇਹਨਾਂ ਨੇ 1930 ਵਿੱਚ ਮਾਰਕੀਟ ਵਿੱਚ ਸੇਲ ਕੀਤਾ
ਜੀ
1930 ਵਿੱਚ ਸ਼ੁਰੂਆਤ ਕਰਕੇ ਇਹ ਫਰੋਜ਼ਨ ਫੂਡ ਦੀ ਮਾਰਕੀਟ ਆਰੰਭ ਹੋਈ ਕਿੰਨਾ ਪੁਰਾਣਾ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਸੀ ਕਿ 1930 ਤੋਂ ਤਕਰੀਬਨ 100 ਸਾਲ ਹੀ ਹੋ ਚੱਲਿਆ ਇੰਨੇ ਸਾਲ ਪਹਿਲੇ ਵੀ ਫਰੋਜ਼ਨ ਫੂਡ ਆਉਂਦਾ ਸੀ ਮਾਰਕੀਟ ਵਿੱਚ ਵੈਸੇ ਤੇ ਦੇਖੋ ਜਿਹੜੇ ਪੁਰਾਣੇ ਜ਼ਮਾਨੇ ਸੀਗੇ ਜਿਵੇਂ ਮੁਗਲ ਕਾ ਹਾਂਜੀ ਹਾਂਜੀ
ਜੀ ਜੀ ਮੈਂ ਉਹੀ ਕਹਿਣ ਲੱਗੀ ਸੀ ਕਿ ਅਸੀਂ ਸੋਚਦੇ ਹਾਂ ਕਿ ਹਜੇ ਹੁਣੀ ਜੇ ਸਟਾਰਟ ਹੋਇਆ ਕਿਉਂਕਿ ਲਾਈਫ ਚ ਅਸੀਂ ਨਾਰਮਲੀ ਹੁਣੀ ਤੋਂ ਯੂਜ਼ ਕਰਨਾ ਰੂਟੀਨ ਸ਼ੁਰੂ ਹੋਇਆ ਫਰੋਜ਼ਨ ਫੂਡਸ ਸੋਚ ਵੀ ਨਹੀਂ ਸਕਦੇ ਕਿ ਇੱਕ 100 ਸਾਲ ਤੋਂ ਅਸੀਂ ਫਰੋਜ਼ਨ ਫੂਡਸ ਜਿਹੜਾ ਹੈ ਉਹ ਪਹੁੰਚ ਚੁੱਕਿਆ ਸਾਡੇ ਤੱਕ
ਤਕਰੀਬਨ ਹਾਂਜੀ ਪਰ ਵੈਸੇ ਨਾ ਜਿਹੜੇ ਮੁਗਲ ਕਾਲ ਚ ਵੀ ਤੁਸੀਂ ਦੇਖੋ ਨਾ ਉਦੋਂ ਵੀ ਕਹਿੰਦੇ ਸਰਦੀਆਂ ਵਿੱਚ ਕਸ਼ਮੀਰ ਤੋਂ ਬਰਫ ਲਿਆ ਕੇ ਜਿਹੜੇ ਰਾਜੇ ਮਹਾਰਾਜੇ ਉਦੋਂ ਜਿਹੜੇ ਰਾਜੇ ਹੁੰਦੇ ਸੀ ਅਕਬਰ ਵਗੈਰਾ ਜਾਂ ਉਸ ਤੋਂ ਬਾਅਦ ਵਾਲੇ ਇਹ ਸਾਰੇ ਕਸ਼ਮੀਰ ਤੋਂ ਬਰਫ ਲਿਆ ਕੇ ਵੀ ਆਪਣੇ ਤਹਿਖਾਨੇ ਬਣਾ ਕੇ ਨਾ ਮਹਿਲ ਵਿੱਚ ਉਹਨਾਂ ਵਿੱਚ ਬਰਫ ਜਮਾ ਲੈਂਦੇ ਹੁੰਦੇ ਸੀ ਠੰਡੇ ਫੂਡ ਦਾ ਜਾਂ ਹਾਂ ਹਾਂ ਉਦੋਂ ਵੀ ਇਹਦਾ ਹਾਂ ਸੀਗਾ ਚਲਨ ਤੇ ਅੱਜ ਤਾਂ ਚਲੋ ਸਾਡੇ ਘਰ ਵਿੱਚ ਹਰ ਘਰ ਚ ਫ੍ਰੀਜ਼ਰ ਹੋਣ ਕਰਕੇ ਹਰ ਘਰ ਵਿੱਚ ਫਰੋਜ਼ਨ ਫੂਡ ਹੈ ਚਾਹੇ ਬਾਜ਼ਾਰੋਂ ਲਿਆਓ ਚਾਹੇ ਤੁਸੀਂ ਘਰ ਬਣਾਓ
ਹਾਂਜੀ
ਠੀਕ ਹੈ ਹਾਂਜੀ ਹੁਣ ਗੱਲ ਕਰਦੇ ਹਾਂ ਕਿ ਇਹਨੂੰ ਰੱਖਿਆ ਕਿਵੇਂ ਜਾਂਦਾ ਫ੍ਰੀਜ਼ ਕਿਵੇਂ ਕੀਤਾ ਜਾਂਦਾ ਪਹਿਲੇ ਤਾਂ ਅਸੀਂ ਦੇਖਦੇ ਹਾਂ ਇਹਨੂੰ ਕਈ ਮਹੀਨਿਆਂ ਤੱਕ ਪ੍ਰੀਜ਼ਰਵ ਕਰ ਸਕਦੇ ਹਾਂ ਪਰ ਇਹਨੂੰ ਇੱਕ ਖਾਸ ਟੈਂਪਰੇਚਰ ਤੇ ਪ੍ਰੀਜ਼ਰਵ ਕਰਨਾ ਹੁੰਦਾ ਸੀ ਉਹ ਖਾਸ ਟੈਂਪਰੇਚਰ ਹੁੰਦਾ -18 ਸੈਲਸੀਅਸ ਇਸ ਤੋਂ ਤੁਸੀਂ ਮਾਈਨਸ ਜਿਹੜਾ ਫਰੂਟ ਹੈ ਉਹ ਮਤਲਬ 0 ਡਿਗਰੀ ਤੋਂ ਤਾਂ ਥੱਲੇ ਫਰੋਜ਼ਨ ਹੋ ਹੀ ਜਾਂਦਾ ਸ਼ੁਰੂ ਹੋ ਜਾਂਦਾ ਪਰ -18 ਡਿਗਰੀ ਤੋਂ ਘੱਟ ਟੈਂਪਰੇਚਰ ਹੋਣਾ ਚਾਹੀਦਾ ਉਹਦੇ ਵਿੱਚ ਅੱਛੀ ਤਰ੍ਹਾਂ ਤੁਹਾਡਾ ਫੂਡ ਪ੍ਰੀਜ਼ਰਵ ਰਹਿ ਸਕਦਾ ਨਹੀਂ ਤੇ ਫਿਰ ਥੋੜੀ ਗਰਮੀ ਜਦੋਂ ਹੋਏਗੀ ਤੇ ਫੂਡ ਖਰਾਬ ਹੋ ਜਾਏਗਾ ਹਾਂ ਉਸ ਇਹਦੇ ਨਾਲ ਕੀ ਹੁੰਦਾ ਕਿ ਫੂਡ ਦੀ ਏਜਿੰਗ ਰੁਕ ਜਾਂਦੀ ਹੈ ਹੁਣ ਜਿਵੇਂ ਤੁਸੀਂ ਕੋਈ ਵੀ ਫਰੂਟ ਹੈ ਬਾਹਰ ਰੱਖਦੇ ਹੋ ਜਾਂ ਕੋਈ ਖਾਣਾ ਬਾਹਰ ਰੱਖਦੇ ਹੋ ਉਹਦੇ ਟਾਈਮ ਦੇ ਨਾਲ ਨਾਲ ਖਰਾਬ ਹੋਣਾ ਸ਼ੁਰੂ ਹੁੰਦਾ ਫ੍ਰੀਜ਼ਰ ਵਿੱਚ ਰੱਖਣ ਨਾਲ ਉਹਦੀ ਏਜਿੰਗ ਰੁਕ ਜਾਂਦੀ ਹੈ ਜਿਹਦੇ ਕਰਕੇ ਉਹ ਉੱਥੇ ਰਹਿ ਜਾਂਦਾ ਕੋਈ ਫਰੂਟ ਹੈ ਜਾਂ ਕੋਈ ਖਾਣਾ ਮੈਂ ਉਹ ਜਿਵੇਂ ਤੁਸੀਂ ਰੱਖਦੇ ਹੋ ਉਸੇ ਰਹਿ ਜਾਂਦਾ ਠੀਕ ਉਹਦੇ ਨਾਲ ਫਿਰ ਕੀ ਹੁੰਦਾ ਚਲੋ ਮਤਲਬ ਤੁਹਾਡੇ ਆਮ ਯੂਜ ਵਿਚ ਆ ਸਕਦਾ ਆਰਾਮ ਹੈ ਹੁਣ ਇਹਦੀ ਲੋੜ ਕਿਉਂ ਪਈ ਅੱਜ ਕੱਲ ਦੇਖੋ ਘਰਾਂ ਵਿਚ ਕਿਸੇ ਕੋਲ ਟਾਈਮ ਨਹੀਂ ਸਮੇਂ ਦੀ ਬੜੀ ਘਾਟ ਹੈ ਹਸਬੈਂਡ ਵਾਈਫ ਜੋਬ ਕਰਦੇ ਆ ਜਿਹੜੇ ਨਹੀਂ ਵੀ ਜੋਬ ਕਰਦੇ ਉਹਨਾਂ ਨੂੰ ਵੀ ਹੁੰਦਾ ਚਲੋ ਵੇਲੇ ਸਿਰ ਕੋਈ ਗੈਸਟ ਆ ਗਿਆ ਫਟਾਫਟ ਖਾਣਾ ਕੱਢਿਆ ਤੇ ਬਣਾ ਲਿਆ ਠੀਕ ਹੈ ਨਾ ਗਰਮ ਕੀਤਾ ਬਣਾ ਲਿਆ ਥੋੜਾ ਬਹੁਤਾ ਤੜਕਾ ਲਾਇਆ ਚਲੋ ਖਾਣਾ ਤਿਆਰ ਆ ਜਾਂ ਕਿਸੇ ਲਈ ਚਿੰਤਾ ਨੀ ਹੁੰਦੀ ਕੋਈ ਆ ਰਿਹਾ ਤੁਹਾਡੇ ਘਰ ਇਕਦਮ ਪਤਾ ਲੱਗੇ ਗੈਸਟ ਆ ਰਿਹਾ ਚਲੋ ਕੋਈ ਨੀ ਜੀ ਫਰੋਜ਼ਨ ਫੂਡ ਪਿਆ ਤੇ ਚਲੋ ਕੱਢੋ ਤੇ ਗਰਮ ਕਰੋ ਤੇ ਖਾ ਲੋ ਖੇਚਲ ਕਿੰਨੀ ਘੱਟ ਗਈ ਕਿਸੇ ਲਈ ਨਹੀਂ ਕਿਸੇ ਦੀ ਤਬੀਅਤ ਠੀਕ ਕੱਢਿਆ ਫਰੂਟ ਤੇ ਬਣਾ ਲਿਆ ਹੈ ਨਾ ਇਹ ਸਭ ਤੋਂ ਵੱਡੀ ਗੱਲ ਹੋ ਜਾਂਦੀ ਹੈ ਨਾ
ਹਾਂਜੀ ਹਾਂਜੀ
ਨਹੀਂ ਮਨ ਖਾਣਾ ਬਣਾਉਣ ਤੇ ਜਾਂ ਬੱਚਿਆਂ ਦਾ ਅੱਜ ਜੋ ਬਣਿਆ ਨਹੀਂ ਖਾਣ ਤੇ ਦਿਲ ਫ੍ਰੀਜ਼ਰ ਵਿੱਚੋਂ ਕੱਢਿਆ ਖਾਣਾ ਡਿਫਰੈਂਟ ਕੋਈ ਵੀ ਤੇ ਖਾ ਲਿਆ ਅੱਛਾ ਇੱਕ US ਡਿਪਾਰਟਮੈਂਟ ਆਫ ਐਗਰੀਕਲਚਰ ਦੇ ਅਨੁਸਾਰ ਡੈਫੀਨੇਟਲੀ ਉਹ ਹੈ ਮਤਲਬ ਜਿਹੜਾ ਫੂਡ ਹੈ 18 ਡਿਗਰੀ ਤੋਂ ਉੱਪਰ ਨਹੀਂ ਹੋਣਾ ਚਾਹੀਦਾ ਮੈਂ ਇੱਕ ਵਾਰੀ ਫੇਰ ਰਿਪੀਟ ਕਰਦਿਆਂ ਕਈ ਵਾਰੀ ਹੁੰਦਾ ਸਾਡੇ ਫ੍ਰੀਜ਼ਰ ਦਾ ਟੈਂਪਰੇਚਰ ਧਿਆਨ ਨਹੀਂ ਦਿੰਦੇ ਤੇ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ
ਜੀ ਜਿਵੇਂ ਤੁਸੀਂ ਇਹ ਗੱਲ ਕਰ ਰਹੇ ਸੀਗੇ ਜਿਸ ਦਿਨ ਮੈਂ ਸੋਚ ਰਹੀ ਸੀ ਕਿ ਮੈਂ ਕਿਉਂ ਚੈੱਕ ਨਹੀਂ ਕੀਤਾ ਆਪਣੇ ਫ੍ਰੀਜ਼ਰ ਦਾ ਟੈਂਪਰੇਚਰ
ਨਹੀਂ ਨਹੀਂ
ਹੁਣ ਮੈਂ ਮੇਕ ਸ਼ੋਰ ਕਰਨਾ ਕਿ ਪਹਿਲਾਂ ਮੈਂ ਫ੍ਰੀਜ਼ਰ ਦਾ ਟੈਂਪਰੇਚਰ ਚੈੱਕ ਕਰਾਂ
ਕਈ ਵਾਰੀ
ਜੀ
ਹਾਂ ਕਈ ਵਾਰੀ ਨਹੀਂ ਧਿਆਨ ਜਾਂਦਾ ਕੋਈ ਇਸਲੇ ਹੱਥ ਹੀ ਟੱਚ ਹੋ ਜਾਂਦਾ ਅੱਜ ਕੱਲ ਕਿਉਂਕਿ ਟੱਚ ਵਾਲੇ ਫ੍ਰਿਜ ਜ਼ਿਆਦਾ ਵਾ ਤੇ ਉਹ ਜਾਂਦੇ ਆਉਂਦੇ ਜਾਂਦੇ ਕਿਸੇ ਵੇਲੇ ਟੱਚ ਹੋ ਜਾਂ ਕਿਸੇ ਕੋਲੋਂ ਗਲਤੀ ਨਾਲ ਜਾਂ ਬੱਚੇ ਹੀ ਕਿਸੇ ਵੇਲੇ ਸ਼ਰਾਰਤ ਕਰ ਜਾਂਦੇ ਧਿਆਨ ਹੋਵੇ ਫਰੂਟ ਸਾਰਾ ਹਾਂ ਇੱਕ ਮੈਂ ਇੱਥੇ ਨਾਲ ਵੀ ਹੋਰ ਦੱਸਿਆ ਤੁਸੀਂ ਜਿਹੜਾ ਫਰੋਜ਼ਨ ਫੂਡ ਹੈ ਜੇ ਤੁਹਾਡਾ ਥਾਅ ਹੋ ਗਿਆ ਫ੍ਰੀਜ਼ਰ ਦਾ ਟੈਂਪਰੇਚਰ ਘੱਟ ਗਿਆ ਜਾਂ ਤੁਸੀਂ ਬਾਹਰ ਰੱਖ ਦਿੱਤਾ ਕੁਛ ਦੇਰ ਪਿਆ ਰਿਹਾ ਉਹ ਥਾਅ ਹੋ ਜਾਂਦਾ ਮਤਲਬ ਜਿਵੇਂ ਬਿਲਕੁਲ ਬਰਫ਼ ਵਾਂਗ ਜੰਮਿਆ ਹੁੰਦਾ ਉਸ ਤੋਂ ਨਰਮ ਹੋਣਾ ਸ਼ੁਰੂ ਹੋ ਜਾਏ ਤੇ ਉਹ ਫਿਰ ਦੁਬਾਰਾ ਫ੍ਰੀਜ਼ ਨਹੀਂ ਕਰਨਾ ਚਾਹੀਦਾ ਮੈਂ ਵੀ ਗੱਲ ਭੁੱਲ ਜਾਵਾਂ ਹਾਂ ਜਿਹੜਾ ਇੱਕ ਹਾਂਜੀ ਹਾਂਜੀ ਕਿਉਂ ਫਿਰ ਉਹਦੀ ਏਜਿੰਗ ਸ਼ੁਰੂ ਹੁੰਦੀ ਨਾ ਕਿ ਬਾਅਦ ਇੱਕ ਵਾਰੀ ਜਿਹੜਾ ਤੁਹਾਡਾ ਫ੍ਰੀਜ਼ਰ ਚੋਂ ਨਿਕਲਿਆ ਥਾਅ ਹੋ ਗਿਆ ਜਾਂ ਤੁਸੀਂ ਮਾਈਕ੍ਰੋਵੇਵ ਚ ਕਰ ਲਿਆ ਉਹਨੂੰ ਡੀਫਰੋਸਟ ਕਰ ਲਿਆ ਜਾਂ ਗਰਮ ਕਰ ਲਿਆ ਉਹਨੂੰ ਦੁਬਾਰਾ ਫ੍ਰੀਜ਼ ਨਹੀਂ ਕਰਨਾ ਠੀਕ
ਜੀ ਇਹ ਬਹੁਤ ਵਧੀਆ
ਹਾਂਜੀ ਹੁਣ ਆਪਾਂ ਦੇ ਨਾਰਮਲ ਫਾਇਰ
ਮਤਲਬ ਇੱਕ ਵਾਰ ਜਦੋਂ ਤੁਸੀਂ ਹਾਂਜੀ
ਸੌਰੀ
ਜੀ ਜੀ
ਹਾਂਜੀ
ਨਹੀਂ 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 ਉਹ ਸੋ ਅਸੀਂ ਇੱਥੇ ਮਤਲਬ ਇਹ ਪੂਰੀ ਤਰ੍ਹਾਂ ਨਾਲ ਸਮਝ ਪਾਏ ਹਾਂ ਹੁਣ ਕਿ ਜਦੋਂ ਇੱਕ ਵਾਰ ਤੁਸੀਂ ਫ੍ਰੀਜ਼ਰ ਚੋਂ ਕੱਢ ਕੇ ਕੋਈ ਵੀ ਚੀਜ਼ ਡੀਫਰੋਸਟ ਕਰਕੇ ਉਹਨੂੰ ਯੂਜ਼ ਕਰਨ ਲੱਗੇ ਹੋ ਤੇ ਫੋਰ ਸਮ ਰੀਜ਼ਨ ਤੁਸੀਂ ਸੋਚਿਆ ਕਿ ਹੁਣ ਅਸੀਂ ਇਹ ਨਹੀਂ ਯੂਜ਼ ਕਰਦੇ ਅੱਜ ਕੱਲ ਕਰ ਲਾਂਗੇ ਤਾਂ ਤੁਸੀਂ ਦੁਬਾਰਾ ਉਸ ਨੂੰ ਰੀਫ੍ਰੀਜ਼ ਨਹੀਂ ਕਰ ਸਕਦੇ
ਬਿਲਕੁਲ ਹਾਂਜੀ ਹਾਂਜੀ ਹਾਂ ਦੇਖੋ ਕਈ ਵਾਰ ਹੁੰਦਾ ਨਾ ਕਿ ਆਪਾਂ ਚਿਕਨ ਹੀ ਸਮਝੋ ਲੈਣ ਦਾ ਕਾਫੀ ਸਾਰਾ ਆਪਾਂ ਬਾਜ਼ਾਰੋਂ ਕਿਲੋ ਚਿਕਨ ਲੈਣ ਦਾ ਉਹਨੂੰ ਸਾਰਾ ਅਸੀਂ ਕਲੀਨ ਕਰਕੇ ਅਸੀਂ ਫ੍ਰੀਜ਼ਰ ਚ ਰੱਖਤਾ ਹੁਣ ਸਾਨੂੰ ਹਰ ਟਾਈਮ ਕਿਲੋ ਚਿਕਨ ਨਹੀਂ ਚਾਹੀਦਾ ਹੁੰਦਾ ਬਣਾ ਲਈ ਅੱਧਾ ਕਿਲੋ ਚਾਹੀਦਾ ਜਾਂ ਉਹਦਾ ਹਾਫ ਚਾਹੀਦਾ ਹੁਣ ਅਸੀਂ ਸਾਰਾ ਕੱਢਾਂਗੇ ਤੇ ਉਹਨੂੰ ਪਹਿਲੇ ਥਾਅ ਕਰਾਂਗੇ ਤੇ ਅਸੀਂ ਕੱਢਾ ਕੱਢਾਂ ਕਿਉਂਕਿ ਜੰਮਿਆ ਹੋਇਆ ਉਹਨੂੰ ਨਿਕਲਣਾ ਨਹੀਂ ਤੁਸੀਂ ਇਸ ਕਰਕੇ ਪਹਿਲੇ ਹੀ ਕਰ ਸਕਦੇ ਹੋ ਕਿ ਤੁਸੀਂ ਉਹਨੂੰ ਦੋ ਪੋਰਸ਼ਨ ਵਿੱਚ ਕਰ ਸਕਦੇ ਹੋ ਜਾਂ ਜਿੰਨਾ ਤੁਸੀਂ ਬਣਾਉਣਾ ਐਟ ਏ ਟਾਈਮ ਇੱਕ ਪੋਰਸ਼ਨ ਠੀਕ ਹੈ ਨਾ ਕੋਈ ਵੀ ਚੀਜ਼ ਲਿਆਂਦੋ ਸਬਜ਼ੀ ਹੈ ਕੋਈ ਚਿਕਨ ਹੈ ਜਾਂ ਜੋ ਵੀ ਹੈ ਉਹਨੂੰ ਅਲੱਗ ਅਲੱਗ ਤੁਸੀਂ ਪੋਰਸ਼ਨ ਕਰਕੇ ਰੱਖ ਲਓ ਤਾਂ ਕਿ ਤੁਹਾਨੂੰ ਸਾਰਾ ਥਾਅ ਨਾ ਕਰਨਾ ਪਏ ਸਾਰਾ ਗਰਮ ਨਾ ਕਰਨਾ ਪਏ ਤੁਹਾਨੂੰ ਪਤਾ ਜਿੰਨਾ ਤੁਹਾਨੂੰ ਚਾਹੀਦਾ ਕੱਢਿਆ ਤੇ ਯੂਜ਼ ਕਰ ਲਿਆ ਠੀਕ ਹੈ ਨਾ ਹਾਂਜੀ
ਬਿਲਕੁਲ
ਹੁਣ ਫਰੈਸ਼ ਫਰੂਟ ਜਿਹੜਾ ਆਪਾਂ ਫਾਇਦੇ ਵੀ ਹੈ ਤੇ ਦੇਖੀਏ ਹਾਂਜੀ
ਹਾਂਜੀ
ਆਪਾਂ ਜਿਹੜੇ ਇਹਦੇ ਫਾਇਦੇ ਦੇਖੀਏ ਹੁਣ ਇਹ ਜਿਹੜੇ ਫਰੋਜ਼ਨ ਫੂਡ ਦੇ ਫਾਇਦੇ ਦੇਖੋ ਇਹਦੇ ਵਿੱਚ ਫਰੋਜ਼ਨ ਫੂਡ ਜ਼ਿਆਦਾ ਪੌਸ਼ਟਿਕ ਹੁੰਦਾ ਅਕਸਰ ਅਸੀਂ ਸੋਚਦੇ ਨੇ ਇਹੋ ਜਿਹੀਆਂ ਚੀਜ਼ਾਂ ਜਿਹੜੇ ਅੱਜ ਕੱਲ ਦਾ ਜ਼ਮਾਨਾ ਕਿ ਜੋ ਕੁਛ ਬਣ ਰਿਹਾ ਗਲਤ ਹੋ ਰਿਹਾ ਜਿਵੇਂ ਪੀਜ਼ਾ ਜਾਂ ਜੋ ਵੀ ਬਾਅਦ ਗੱਲ ਕਰਦੇ ਹਾਂ
ਹਾਂਜੀ
ਪਰ ਨਹੀਂ ਇਹਦੇ ਵਿੱਚ ਫਰੋਜ਼ਨ ਫੂਡ ਵਿੱਚ ਪੌਸ਼ਟਿਕ ਜ਼ਿਆਦਾ ਹੁੰਦੇ ਆ ਤਾਜ਼ੇ ਦੀ ਬਨਿਸਪਤ ਵੀ ਕਿਉਂਕਿ ਹੁਣ ਤੁਸੀਂ ਸੋਚਦੇ ਹੋ ਕਿਵੇਂ ਹੋ ਸਕਦਾ ਕਿਉਂਕਿ ਜਦੋਂ ਟਰਾਂਸਪੋਰਟੇਸ਼ਨ ਹੁੰਦੀ ਹੈ ਕੋਈ ਵੀ ਖਾਣਾ ਸਬਜ਼ੀਆਂ ਫਰੂਟ ਹੈ ਜਦੋਂ ਕਿਤੇ ਇੱਧਰ ਉੱਧਰ ਜਾਂਦੇ ਆ ਤੇ ਦੇਖੋ ਕਦੀ ਟੈਂਪਰੇਚਰ ਵੱਧ ਆ ਰਿਹਾ ਕਦੀ ਘੱਟ ਆ ਰਿਹਾ ਹਨਾ ਜਦੋਂ ਟਰੱਕ ਵਿੱਚ ਲੋਡ ਹੁੰਦਾ ਅਨਲੋਡ ਹੁੰਦਾ ਕਿਤੇ ਟੈਂਪਰੇਚਰ ਕਿੰਨਾ ਉਹਦੇ ਨਾਲ ਪੌਸ਼ਟਿਕ ਉਹਦੇ ਤੱਤ ਖਤਮ ਹੁੰਦੇ ਜਾਂਦੇ ਆ ਪਰ ਇਹਦੇ ਨਾਲ ਕੀ ਹੁੰਦਾ ਉਹ ਤੁਹਾਡਾ ਫਰੋਜ਼ਨ ਫੂਡ ਹੈ ਜਿਹੜਾ ਉਹਨਾਂ ਨੇ ਉਦੋਂ ਹੀ ਜੋ ਕਲੀਨ ਕਰਨਾ ਕਰਕੇ ਉਦੋਂ ਫ੍ਰੀਜ਼ ਕਰ ਲਿਆ ਉਹਨੂੰ ਹਮੇਸ਼ਾ ਹੀ ਫ੍ਰੀਜ਼ ਕਰਕੇ ਰੱਖਣਾ ਇੱਕੋ ਟੈਂਪਰੇਚਰ ਤੇ ਇੱਕੋ ਟੈਂਪਰੇਚਰ ਜਦੋਂ ਸ਼ੁਰੂ ਹੋਇਆ ਚੱਲਣਾ ਤੁਹਾਡੇ ਟਰਾਂਸਪੋਰਟੇਸ਼ਨ ਵਿੱਚ ਆਇਆ ਅੱਗੋ ਤੁਹਾਡੇ ਉੱਥੇ ਮਾਲ ਮਤਲਬ ਸ਼ਾਪਸ ਵਿੱਚ ਆਇਆ ਉੱਥੋਂ ਤੁਸੀਂ ਠੰਡਾ ਚੁੱਕਿਆ ਤੇ ਘਰ ਲਿਆ ਤੇ ਠੰਡਾ ਰੱਖ ਲਿਆ ਕਿਤੇ ਵੀ ਉਹ ਗਰਮ ਹੀ ਹੋਇਆ ਉਹਦੇ ਵਿੱਚ ਪੌਸ਼ਟਿਕ ਤੱਤ ਜ਼ਿਆਦਾ ਹੋ ਜਾਂਦੇ ਤਾਜ਼ੇ ਦੀ ਵੀ ਬਨਿਸਪਤ ਸੈਲਸੀ ਵਿਟਾਮਿਨ ਜਿਹੜੇ ਹੁੰਦੇ
ਨਾ
ਹਾਂਜੀ ਉਹ
ਮਾਫ਼ ਕਰਨਾ ਹਾਂਜੀ ਇਹ ਬਿਲਕੁਲ ਮੈਨੂੰ ਨਵੀਂ ਗੱਲ ਅੱਜ ਪਤਾ ਲੱਗੀ ਹੈ ਕਿ ਜਿਹੜੇ ਫਰੋਜ਼ਨ ਫੂਡਸ ਨੇ ਉਹਨਾਂ ਵਿੱਚ ਜ਼ਿਆਦਾ ਵਿਟਾਮਿਨਸ ਮਿਨਰਲਸ ਜਿਹੜੇ ਕੰਜ਼ਰਵ ਰਹਿੰਦੇ ਨੇ ਕਿਉਂਕਿ ਜ਼ਿਆਦਾਤਰ ਸਾਡੇ ਦਿਮਾਗ ਦੀ ਇਹੀ ਸੋਚ ਹੈ ਜ਼ਿਆਦਾਤਰ ਸ਼ਾਇਦ ਇਹ ਮਿਥ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਾਡੀ ਸੋਚ ਹੀ ਇਹ ਹੈ ਕਿ ਜਿਹੜੇ ਫਰੋਜ਼ਨ ਫੂਡਸ ਹੈ ਉਹ ਹੈਲਦੀ ਨਹੀਂ ਹੈਗੇ ਸਾਡੇ ਲਈ ਜਦਕਿ ਜਿਹੜੇ ਫਰੈਸ਼
ਨਹੀਂ ਨਹੀਂ ਬੜੇ ਫਾਇਦੇ ਆ ਹਾਂ ਜੀ ਦੇਖੋ ਕਿਉਂਕਿ ਨਾ ਕਿ ਕੋਲਡ ਸਟੋਰੇਜ ਵਿੱਚ ਵੀ ਰੱਖਿਆ ਤੁਹਾਡੇ ਕੋਲ ਆਇਆ ਸਭ ਜਗ੍ਹਾ ਠੰਡਾ ਇੱਕੋ ਟੈਂਪਰੇਚਰ ਤੇ ਆਇਆ ਤੇ ਜਦੋਂ ਤੁਸੀਂ ਯੂਜ਼ ਕਰਨਾ ਉਹਨੂੰ ਫ੍ਰੀਜ਼ਰ ਚੋਂ ਕੱਢ ਕੇ ਤੁਸੀਂ ਥਾਅ ਕੀਤਾ ਤੇ ਬਣਾ ਲਿਆ ਨਿਊਟ੍ਰੀਸ਼ਨਸ ਉਹਦੇ ਸੈਂਸਿਟਿਵ ਵਿਟਾਮਿਨਸ ਉਹਦੇ ਉਸ ਟਾਈਮ ਰਹਿੰਦੇ ਆ ਜਿਹੜੇ ਗਰਮੀ ਸਰਦੀ ਨਾਲ ਕਦੀ ਗਰਮੀ ਹੋਣੀ ਕਦੀ ਸਰਦੀ ਹੋਣੀ ਤੇ ਖਤਮ ਹੋ ਜਾਂਦੇ ਆ ਹੋਰ ਦੇਖੀਏ ਜੀ ਇਹ ਜਿਹੜੀ ਫਰੋਜ਼ਨ ਫੂਡ ਹੈ ਆਪਾਂ ਉਹਨਾਂ ਵਿੱਚ ਪ੍ਰੀਜ਼ਰਵੇਟਿਵਸ ਨਹੀਂ ਹੁੰਦੇ ਨਹੀਂ ਤੇ ਆਮ ਜਿਹੜਾ ਚੀਜ਼ ਨੂੰ ਅਸੀਂ ਰੱਖਣ ਲਈ ਬਣਾਉਂਦੇ ਹਾਂ ਉਹਦੇ ਚ ਕੋਈ ਨਾ ਕੋਈ ਪ੍ਰੀਜ਼ਰਵੇਟਿਵ ਪਾਉਂਦੇ ਆ ਨਾ ਕਿ ਕਾਫੀ ਦੇਰ ਪਏ ਰਹਿਣ ਕਿਉਂਕਿ ਇਹਨਾਂ ਨੂੰ ਠੰਡਾ ਕਰਕੇ ਜਮਾਇਆ ਹੁੰਦਾ ਫਰੂਟ ਬਣਿਆ ਕੋਈ ਖਾਣਾ ਵੀ ਜਿਹੜਾ ਬਣਿਆ ਹਾਂ ਕੋਈ ਖਾਣਾ ਬਣਿਆ ਹੋਇਆ ਉਹਨੇ ਵੀ ਉਹਨਾਂ ਨੇ ਬਣਾਇਆ ਤੇ ਇਕਦਮ ਠੰਡਾ ਕਰਕੇ ਫਰੀਜ਼ ਕਰ ਦਿੱਤਾ ਠੀਕ ਤੁਹਾਡੇ ਤੱਕ ਉਸ ਸਹੀ ਠੰਡੇ ਟੈਂਪਰੇਚਰ ਤੇ ਆਉਂਦਾ ਰਿਹਾ ਕੋਈ ਸਬਜ਼ੀਆਂ ਮੈਂ ਉਹ ਵੀ ਜਿਹੜੇ ਕੋਈ ਫਰੀਜ਼ ਕੀਤੀਆਂ ਹੋਈਆਂ ਉੱਥੋਂ ਠੰਡੀਆਂ ਹੋਈਆਂ ਤੁਹਾਡੇ ਕੋਲ ਆ ਗਿਆ ਇਹ ਨੈਚੁਰਲੀ ਫਰੋਜ਼ਨ ਹੈਗਾ ਸਮਾਨ ਇਹਨੂੰ ਫਰੀਜ਼ ਕਰਨ ਲੱਗਿਆ ਕੋਈ ਪ੍ਰੀਜ਼ਰਵੇਟਿਵ ਬਹੁਤਿਆਂ ਵਿੱਚ ਹਾਂ ਜ਼ਿਆਦਾਤਰ ਫੂਡ ਨੈਚੁਰਲੀ ਹਾਂਜੀ ਫਰੀਜ਼ ਕੀਤੇ ਹੁੰਦੇ ਆ ਹਾਂਜੀ ਹਾਂਜੀ ਹੋਰ ਫਰੋਜ਼ਨ ਫੂਡ ਕੰਪੈਰੀਟਿਵਲੀ ਚੀਪ ਹੁੰਦੇ ਆ
ਹਾਂਜੀ ਹਾਂਜੀ
ਤਾਜ਼ੇ ਨਾਲੋਂ ਜ਼ਿਆਦਾ ਪੌਸ਼ਟਿਕ ਵੀ ਹੁੰਦੇ ਆ ਤੇ ਚੀਪ ਪੈਂਦੇ ਤੁਸੀਂ ਅਕਸਰ ਦੇਖਿਆ ਹੋਣਾ ਬਾਜ਼ਾਰੋਂ ਤੁਸੀਂ ਕੋਈ ਸਬਜ਼ੀ ਲੈਂਦੇ ਹੋ ਜਾਂ ਕੋਈ ਚੀਜ਼ ਲੈਂਦੇ ਹੋ ਤਾਂ ਉਹਦੀ ਕੰਪੈਰੀਟਿਵਲੀ ਫਰੋਜ਼ਨ ਫੂਡ ਹਮੇਸ਼ਾ ਸਸਤਾ ਹੁੰਦਾ ਹੈ ਵੀ ਕੋਈ ਤੋਂ ਨੋਟ ਕਰਕੇ ਦੇਖਣਾ
ਜੀ ਨਹੀਂ ਮੈਂ ਦੇਖਿਆ ਹੈ ਜਸਵਿੰਦਰ ਜੀ ਪਰ ਮੇਰੀ ਸੋਚ ਇਹ ਸੀ ਕਿ ਫਰੋਜ਼ਨ ਫੂਡ ਇਸ ਲਈ ਸਸਤੇ ਨੇ ਕਿਉਂਕਿ ਇਹਨਾਂ ਵਿੱਚ ਵਿਟਾਮਿਨਸ ਤੇ ਮਿਨਰਲਸ ਜਿਹੜੇ ਨੇ ਉਹ ਇੰਨੇ ਜ਼ਿਆਦਾ ਨਹੀਂ ਜਿੰਨੇ ਫਰੈਸ਼ ਵੈਜੀਟੇਬਲਸ ਚ ਨੇ ਸੋ ਮੇਰੇ ਦਿਮਾਗ ਚ ਇਹੀ ਸੀ ਕਿ ਜਿਹੜੇ ਫਰੋਜ਼ਨ ਫੂਡਸ ਨੇ ਉਹਨਾਂ ਵਿੱਚ ਕਿਉਂਕਿ ਪ੍ਰੀਜ਼ਰਵੇਟਿਵਸ ਨੇ ਕਿਉਂਕਿ ਇਹਨਾਂ ਚ ਵਿਟਾਮਿਨਸ ਉਹ ਘੱਟ ਨੇ ਹਾਂਜੀ ਇਸ ਲਈ ਇਹ ਚੀਪ ਨੇ ਸੋ ਅਸੀਂ ਸਾਡੀ ਕੋਸ਼ਿਸ਼ ਇਹੀ ਹੁੰਦੀ ਸੀ ਹਮੇਸ਼ਾ ਕਿ ਅਸੀਂ ਫਰੋਜ਼ਨ ਦੀ ਜਗ੍ਹਾ ਤੇ
ਫਰੈਸ਼ ਤਾਜ਼ੀ ਲਈ ਜਾਵੇ ਹਾਂ
ਜਦਕਿ ਹੁਣ
ਸਾਰਿਆਂ ਨੂੰ ਹੁੰਦਾ
ਜੀ ਬਿਲਕੁਲ ਤੇ ਹੁਣ ਐਕਚੁਅਲੀ ਸਿਚੁਏਸ਼ਨ ਬਿਲਕੁਲ ਐਕਚੁਅਲੀ ਸਿਚੁਏਸ਼ਨ ਹੁਣ ਇਹ ਹੈ ਜੋ ਅਸੀਂ ਅੱਜ ਜਾਣੇ ਪ੍ਰੋਗਰਾਮ ਦੇ ਵਿੱਚ ਕਿ ਐਕਚੁਅਲੀ ਜਿਹੜੇ ਫਰੋਜ਼ਨ ਫੂਡਸ ਨੇ ਉਹਨਾਂ ਚ ਵਿਟਾਮਿਨਸ ਮਿਨਰਲਸ ਵੀ ਜ਼ਿਆਦਾ ਨੇ ਕੋਈ ਪ੍ਰੀਜ਼ਰਵੇਟਿਵਸ ਵੀ ਬਹੁਤ ਨਹੀਂ ਹੁੰਦੇ ਤੇ ਐਕਚੁਅਲੀ ਉਹ ਜ਼ਿਆਦਾ ਚੀਪ ਵੀ ਨੇ ਸਾਨੂੰ ਸਸਤੇ ਵੀ ਮਿਲਦੇ ਨੇ
ਸਸਤੇ ਦੇਖੋ ਐਸ ਨਾਲ ਵੇਸਟੇਜ ਘੱਟ ਜਾਂਦੀ ਹੈ ਤੁਸੀਂ ਉਹੀ ਫੂਡ ਲੈਂਦੇ ਹੋ ਜੋ ਤੁਹਾਨੂੰ ਚਾਹੀਦਾ ਜੇ ਤੁਸੀਂ ਫੂਡ ਦਾ ਉਹੀ ਪਾਰਟ ਲੈਂਦੇ ਹੋ ਜੋ ਤੁਹਾਨੂੰ ਚਾਹੀਦਾ ਮਤਲਬ ਇਹ ਕਿ ਤੁਹਾਡੇ ਪਾਕਟ ਤੇ ਬੋਝ ਘੱਟ ਗਿਆ ਵੈਸੇ ਨਹੀਂ ਤੇ ਕੀ ਹੁੰਦਾ ਜਿੰਨੀ ਚੀਜ਼ ਦੇਖੋ ਤੁਸੀਂ ਲਿਆਂਦੀ ਹੈ ਉਹ ਤੁਹਾਨੂੰ ਸਾਰੀ ਬਣਾਉਣੀ ਪਏਗੀ ਕਿਉਂਕਿ ਇਹ ਖਰਾਬ ਹੋ ਜਾਏਗੀ ਸਾਰੀ ਯੂਜ਼ ਕਰੋ ਹੁਣ ਜੇ ਤੁਸੀਂ ਫ੍ਰੀਜ਼ਰ ਵਿੱਚੋਂ ਕੱਢੋਗੇ ਤਾਂ ਤੁਹਾਨੂੰ ਜਿੰਨੀ ਚੀਜ਼ ਚਾਹੀਦੀ ਤੁਸੀਂ ਉਹਨੇ ਬਣਾਓਗੇ ਠੀਕ ਹੈ ਨਾ ਨਹੀਂ ਤੇ ਸਾਰੀ ਬਣਾਉਣੀ ਪਏਗੀ ਖਰਾਬ ਗਈ ਇਹਦੇ ਨਾਲ ਤੁਹਾਡਾ ਪਾਕਟ ਤੇ ਬੋਝ ਘੱਟ ਗਿਆ ਠੀਕ ਹੈ ਨਾ
ਹਾਂਜੀ ਬਿਲਕੁਲ ਠੀਕ
ਹਾਂਜੀ ਅੱਛਾ ਇੱਕ ਹੋਰ ਗੱਲ ਫਰੋਜ਼ਨ ਫੂਡਸ ਨਾਲ ਤੁਹਾਨੂੰ ਆਪਸ਼ਨਸ ਕਿੰਨੀਆਂ ਹੋ ਜਾਂਦੀਆਂ ਤੁਹਾਨੂੰ ਆਪਸ਼ਨਸ ਦਿੰਦਾ ਚੂਜ਼ ਕਰਨ ਲਈ ਤੁਸੀਂ ਕੀ ਖਾਣਾ ਤੁਹਾਡੀ ਚੋਇਸ ਦਾ ਘੇਰਾ ਕਿੰਨਾ ਵੱਧ ਜਾਂਦਾ ਸਮਾਨ ਖਰੀਦਣ ਵਿੱਚ ਇਸ ਤਰ੍ਹਾਂ ਤੁਸੀਂ ਤਾਜ਼ੀਆਂ ਜਾਂ ਸੀਜ਼ਨਲ ਹੀ ਨਹੀਂ ਸਾਰਾ ਸਾਲ ਵਾਲੀਆਂ ਸਬਜ਼ੀਆਂ ਵੀ ਆ ਚੀਜ਼ਾਂ ਵੀ ਖਰੀਦ ਸਕਦੇ ਹੋ ਤੇ ਜਾਂ ਕਹਿ ਲਓ ਕਿ ਸੀਜ਼ਨਲ ਸਬਜ਼ੀਆਂ ਤੁਸੀਂ ਸਾਰਾ ਸਾਲ ਖਾ ਸਕਦੇ ਹੋ ਠੀਕ ਹੈ ਨਾ ਸੀਜ਼ਨਲ ਫਰੂਟ ਹੈ ਹੁਣ ਤੁਸੀਂ ਸਰਦੀਆਂ ਵਿੱਚ ਕਦੀ ਸੁਣਿਆ ਸੀ ਨਹੀਂ ਤੇ ਪਹਿਲਾਂ ਕਿ ਅੰਬ ਮਿਲ ਜਾਏਗਾ ਜਾਂ ਲੀਚੀ ਮਿਲ ਜਾਏਗੀ ਜਾਂ ਅੰਗੂਰ ਉਹ ਫਰੋਜ਼ਨ ਵਿੱਚ ਚਲੋ ਥੋੜੀ ਡਿਫਰੈਂਟ ਵਿੱਚ ਆ ਜਾਂਦਾ ਜਾਂ ਪਿੱਛੋਂ ਦੇਖੋ ਸਾਰਾ ਠੰਡੇ ਕੂਲਿੰਗ ਵਿੱਚ ਆਇਆ ਤਾਂ ਤੁਹਾਡੇ ਤੱਕ ਬਿਨਾਂ ਮੌਸਮ ਤੋਂ ਕਿਵੇਂ ਸਬਜ਼ੀਆਂ ਮਿਲ ਜਾਂਦੀਆਂ ਸਾਰੀ ਸਬਜ਼ੀ ਮੂਲੀ ਗੋਭੀ ਸੁਣਿਆ ਸੀ ਨਹੀਂ ਤਾਂ ਗਰਮੀਆਂ ਚ ਮਿਲੇਗੀ ਹੁਣ ਸਾਰਾ ਮਿਲ
ਤੁਹਾਡੇ ਕੋਲ
ਬਿਲਕੁਲ ਹਾਂਜੀ ਹਾਂਜੀ ਚੋਇਸ ਦਾ ਘੇਰਾ ਕਿੰਨਾ ਵੱਧ ਜਾਂਦਾ ਸਾਰਾ ਸਾਲ ਤੁਸੀਂ ਉਸ ਹਾਂਜੀ ਹਾਂਜੀ
ਕੋਈ ਵੀ
ਅਕਸਰ ਹੁੰਦਾ ਪੀਲਾ ਬੱਚਿਆਂ ਦੇ ਤਾਂ
ਹਾਂ
ਨਹੀਂ ਮੌਸਮ ਬਿਲਕੁਲ ਬਿਲਕੁਲ
ਜੀ ਬਿਲਕੁਲ
ਇਹ ਤੇ ਆਪਾਂ ਵੈਸੇ ਫਾਇਦੇ ਦੇਖ ਰਹੇ ਸੀ ਨਾ ਸਬਜ਼ੀਆਂ ਦੇ ਜਾਂ ਖਾਣੇ ਜੋ ਵੀ ਹੈ ਖਾਣਾ ਸਾਰੇ ਤੁਸੀਂ ਕਹਿ ਲੋ ਹੁਣ ਆਪਾਂ ਅਲੱਗ ਅਲੱਗ ਚੀਜ਼ਾਂ ਦੀ ਗੱਲ ਕਰੀਏ ਹੁਣ ਪੀਜ਼ਾ ਦੀ ਗੱਲ ਕਰੋ ਅਸੀਂ ਸੋਚ ਰਹੇ ਹਾਂ ਪੀਜ਼ਾ ਬਹੁਤ ਮਾੜੀ ਚੀਜ਼ ਹੈ ਚਲੋ ਇਟਸੈਲਫ ਪੀਜ਼ਾ ਜੋ ਵੀ ਹੈ ਉਹ ਬਾਅਦ ਦੀ ਗੱਲ ਹੈ ਪੀਜ਼ਾ ਦੀ ਗੱਲ ਕਰੋ ਪਰ ਇਹਦੀ ਸ਼ੈਲਫ ਲਾਈਫ ਬਹੁਤ ਹੁੰਦੀ ਹੈ ਜੇ ਤੁਸੀਂ ਫਰੋਜ਼ਨ ਚੁੱਕਦੇ ਹੋ ਤੇ ਮਤਲਬ ਇਹ ਤੁਸੀਂ ਕਾਫੀ ਮਹੀਨਿਆਂ ਤੱਕ ਇਹਨੂੰ ਫਰੀਜ਼ ਕਰ ਸਕਦੇ ਹੋ ਹਾਂ ਕਾਫੀ ਮਹੀਨਿਆਂ ਤੱਕ ਫਰੀਜ਼ ਕਰ ਸਕਦੇ ਹੋ ਔਰ ਵੈਸੇ ਵੀ ਸੀਲ ਲੌਕ ਹੁੰਦਾ ਤੇ ਇਹਦੇ ਜਿਹੜੇ ਨਿਊਟ੍ਰੀਸ਼ਨਸ ਹੁੰਦੇ ਆ ਉਹਦੇ ਵਿੱਚ ਰਹਿੰਦੇ ਆ ਬਾਹਰ ਨਹੀਂ ਨਿਕਲਦੇ ਜਾਂ ਹਵਾ ਚ ਮਿਲਦੇ ਨੀ ਜਾਂ ਦੂਸਰੀਆਂ ਚੀਜ਼ਾਂ ਚ ਨਹੀਂ ਜਾਂਦੇ ਉਹ ਸੀਲ ਲੌਕ ਹੋਣ ਕਰਕੇ ਉਹ ਕਾਫੀ ਦੇਰ ਤੱਕ ਰਹਿ ਜਾਂਦਾ ਮਹੀਨਿਆਂ ਤੱਕ ਜਦੋਂ ਜ਼ਰੂਰਤ ਪਵੇ ਤੁਸੀਂ ਕੱਢੋ ਤੇ ਖਾ ਲਓ
ਓਕੇ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਬਹੁਤ ਦੇਰ ਤੱਕ ਜਸਵਿੰਦਰ ਜੀ ਅਸੀਂ ਉਹ ਫੂਡਸ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਜਦੋਂ ਅਚਾਨਕ ਘਰ ਵਿੱਚ ਕੁਝ ਨਹੀਂ ਹੈਗਾ ਖਾਣ ਲਈ ਤਾਂ ਅਸੀਂ ਉਹ ਫਰੋਜ਼ਨ ਚੀਜ਼ਾਂ ਜਿਹੜੀਆਂ ਕੱਢ ਕੇ ਪੀਜ਼ਾ ਕੱਢ ਕੇ ਖਾ ਸਕਦੇ ਹਾਂ
ਹਾਂਜੀ ਹਾਂਜੀ ਪੀਜ਼ਾ ਉਸ ਤਰ੍ਹਾਂ ਲਿਆਉਣਾ ਇੱਕਦਮ ਕਿੰਨਾ ਮੁਸ਼ਕਿਲ ਹੁੰਦਾ ਆਰਡਰ ਕਰੋ ਲੈ ਕੇ ਆਓ ਫਿਰ ਜਾਂ ਘਰਾਂ ਤੱਕ ਠੰਡਾ ਹੋ ਗਿਆ ਤੁਸੀਂ ਫਰੋਜ਼ਨ ਰੱਖੋ ਜਿਸ ਵੇਲੇ ਤੁਹਾਨੂੰ ਜ਼ਰੂਰਤ ਹੈ ਤੁਸੀਂ ਕੱਢਿਆ ਖਾ ਲਿਆ ਬੱਚਿਆਂ ਨੇ ਡਿਮਾਂਡ ਕੀਤੀ ਉਸੇ ਵੇਲੇ ਉਹਨਾਂ ਦੀ ਬੱਚੇ ਵੀ ਅੱਜ ਕੱਲ੍ਹ ਚੂਜ਼ੀ ਹੋ ਗਏ ਮੈਂ ਇਹ ਨਹੀਂ ਖਾਣਾ ਇਹ ਖਾਣਾ ਉਸ ਵੇਲੇ ਲਿਆਉਣਾ ਮੁਸ਼ਕਿਲ ਹੋ ਜਾਂਦਾ ਅਰੇਂਜ ਕਰਨੀ ਕੋਈ ਵੀ ਚੀਜ਼ ਤੇ ਕੱਢੋ ਤੇ ਤੁਸੀਂ ਖਾ ਲੋ ਕੋਈ ਗੈਸਟ ਆ ਰਹੇ ਤਾਂ ਤੁਹਾਨੂੰ ਚਿੰਤਾ ਨੀ ਕੁਛ ਵੀ ਉਸੇ ਵੇਲੇ ਬਣਾਉਣ ਦੀ ਟਾਈਮ ਦੀ ਸ਼ੋਰਟੇਜ ਸਾਰਿਆਂ ਕੋਲ ਹੈ ਮੁਸ਼ਕਿਲ ਸਭ ਨੂੰ ਲੱਗਦਾ ਤੇ ਇਸ ਨਾਲ ਲਾਈਫ ਬੜੀ ਈਜ਼ੀ ਹੋ ਗਈ ਆ ਹਾਂਜੀ ਹੋਰ ਸੋਚੀਏ ਫਿਸ਼ ਦਾ ਗੱਲ ਕਰੋ ਹਾਂਜੀ ਮੈਂ ਦੱਸਣ ਲੱਗੀ ਸੀ ਹੁਣ ਫਿਸ਼ ਦੇ ਫਾਇਦੇ ਦੇਖੋ ਜੋ ਤੁਹਾਨੂੰ ਸੀਜ਼ਨਲ ਪਸੰਦ ਹੈ ਜਾਂ ਜਿਹੜੀ ਵੀ ਪਸੰਦ ਹੈ ਤੁਸੀਂ ਸਾਰਾ ਸਾਲ ਖਾ ਸਕਦੇ ਹੋ ਫਿਸ਼ ਫ੍ਰੀਜ਼ ਕੀਤੀ ਹੋਈ ਚਾਹੇ ਤੁਸੀਂ ਆਪ ਬੇਸ਼ਕ ਲਿਆ ਕੇ ਫ੍ਰੀਜ਼ ਕਰ ਲੋ ਘਰ ਸਟੋਕ ਕਰ ਲੋ ਤੇ ਜਾਂ ਤੁਸੀਂ ਬਾਹਰੋਂ ਵੀ ਪਰਚੇਸ ਕਰ ਸਕਦੇ ਹੋ ਠੀਕ ਹੈ ਨਾ ਉਹ ਸਾਰਾ ਸਾਲ ਤੁਸੀਂ ਖਾ ਸਕਦੇ ਹੋ ਫਰੋਜ਼ਨ ਫਿਸ਼ 25% ਸਸਤੀ ਪੈਂਦੀ ਤਾਜ਼ੀ ਨਾਲੋਂ
ਓਕੇ ਜਸਵਿੰਦਰ ਜੀ ਮੈਂ ਇੱਥੇ ਇੱਕ ਕੁਐਸਚਨ ਜ਼ਰੂਰ ਪੁੱਛਣਾ ਚਾਹੁੰਦੀ ਕਿ ਲਿਸਨਰਸ ਵੀ ਸਾਡੇ ਸਾਰੇ ਸੁਣ ਰਹੇ ਨੇ ਕਿ ਕੋਈ ਡਿਫਰੈਂਟ ਮੈਥਡ ਹੈ ਕਿ ਜਦੋਂ ਅਸੀਂ ਸਪੋਜ਼ ਫਿਸ਼ ਦੀ ਜਿਵੇਂ ਗੱਲ ਹੋ ਰਹੀ ਹੈ ਕਿ ਫਿਸ਼ ਅਸੀਂ ਲੈ ਕੇ ਆਏ ਹਾਂ ਤੇ ਉਸ ਨੂੰ ਫ੍ਰੀਜ਼ ਕਰਨ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਜਿਹੜਾ ਸਾਨੂੰ ਫੋਲੋ ਕਰਨਾ ਚਾਹੀਦਾ ਹੈ ਜਾਂ ਨਹੀਂ ਅਸੀਂ ਸਟ੍ਰੇਟ ਵੇ ਉਹਨੂੰ ਫ੍ਰੀਜ਼ ਕਰ ਸਕਦੇ ਹਾਂ
ਪਤਾ ਕੀ ਹੈ ਦੇਖੋ ਫ੍ਰੀਜ਼ ਤੁਸੀਂ ਬਾਜ਼ਾਰੋਂ ਵੀ ਲਿਆ ਸਕਦੇ ਹੋ ਫਰੋਜ਼ਨ ਬਾਜ਼ਾਰੋਂ ਤਾਂ ਈਜ਼ੀਲੀ ਤੁਹਾਨੂੰ ਜੋ ਤੁਰ ਚੁੱਕਿਆ ਤੁਸੀਂ ਲੈਣ ਦਾ ਘਰ ਕਈ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਤੁਹਾਨੂੰ ਕਰਨਾ ਪਏਗਾ ਹੁਣ ਵੈਸੇ ਤਾਂ ਤੁਸੀਂ ਫ੍ਰੀਜ਼ ਤੁਸੀਂ ਫਿਸ਼ ਲਿਆਂਦੀ ਘਰ ਉਹਨੂੰ ਤੁਸੀਂ ਕਲੀਨ ਕਰਕੇ ਰੱਖ ਸਕਦੇ ਹੋ ਜਿਹੜੇ ਸੀਲ ਲੌਕ ਬੈਗਸ ਹੁੰਦੇ ਆ ਉਹਨਾਂ ਵਿੱਚ ਕਰ ਸਕਦੇ ਹੋ ਤੁਸੀਂ ਸਬਜ਼ੀਆਂ ਸੀਲ ਲੌਕ ਕਰ ਸਕਦੇ ਹੋ ਮਟਰ ਤੁਸੀਂ ਘਰ ਫ੍ਰੀਜ਼ ਕਰ ਸਕਦੇ ਹੋ ਗੋਭੀ ਗਾਜਰ ਸਾਰੀਆਂ ਸਬਜ਼ੀਆਂ ਤੁਸੀਂ ਕਰ ਸਕਦੇ ਦੇਖੋ ਇਵਨ ਕਿ ਆਪਾਂ ਇੰਡੀਆ ਵਿੱਚ ਕੀ ਕਰਦੇ ਹਾਂ ਸਾਗ ਤੱਕ ਬਣਾ ਕੇ ਮੈਂ ਫ੍ਰੀਜ਼ ਕਰ ਲੈਂਦੀ ਸੀ ਸਾਗ ਬਣਾਇਆ ਦੇਖੋ ਕਾਫੀ ਕੁਆਂਟਿਟੀ ਚ ਬਣ ਜਾਂਦਾ ਬੜੀ ਮਿਹਨਤ ਵੀ ਲੱਗਦੀ ਹੈ ਕਿੰਨੀ ਵਾਰੀ ਤੁਸੀਂ ਬਣਾਓਗੇ ਸਾਗ ਨਾ ਤੇ ਫੈਮਿਲੀਜ਼ ਉੱਥੇ ਵੀ ਛੋਟੀਆਂ ਛੋਟੀਆਂ ਰਹਿ ਗਈਆਂ ਬੱਚੇ ਬਾਹਰ ਚਲੇ ਗਏ ਤੇ ਇੱਕ ਵਾਰੀ ਸਾਗ ਬਣਾਇਆ ਕਿੰਨਾ ਸਾਰਾ ਬਣ ਜਾਂਦਾ ਉਹ ਥੋੜਾ ਜਿੰਨਾ ਤੁਸੀਂ ਚਾਹੀਦਾ ਉਹਨੂੰ ਅਲੱਗ ਅਲੱਗ ਪੋਰਸ਼ਨ ਰੱਖ ਤੁਸੀਂ ਬਣਾ ਕੇ ਰੱਖ ਲਿਆ ਜਿੰਨਾ ਤੁਹਾਨੂੰ ਚਾਹੀਦਾ ਉਹ ਇੱਕ ਵਾਰੀ ਬਾਕਸ ਕੱਢਿਆ ਜਾਂ ਉਹ ਬੈਗ ਕੱਢਿਆ ਤੁਸੀਂ ਉਹਨੂੰ ਤੜਕਾ ਲਾ ਲਓ ਤੇ ਯੂਜ਼ ਕਰ ਲਓ ਮਟਰ ਤੁਸੀਂ ਯੂਜ਼ ਕਰ ਸਕਦੇ ਹੋ ਚਾਹੇ ਤਾਂ ਤੁਸੀਂ ਉਹਨੂੰ ਇੱਕ ਵਾਰੀ ਕਰ ਸਕਦੇ ਹੋ ਪਾਣੀ ਵਿੱਚ ਗਰਮ ਕਰਕੇ ਠੰਡੇ ਚ ਪਾ ਕੇ ਬਲੀਚ ਕਰ ਸਕਦੇ ਕਰਕੇ ਤੁਸੀਂ ਉਹਨਾਂ ਨੂੰ ਫ੍ਰੀਜ਼ ਕਰ ਸਕਦੇ ਜਾਂ ਤੁਸੀਂ ਮਟਰ ਉਸਾ ਹੀ ਲਿਆ ਕੇ ਇੰਡੀਆ ਚ ਚਲੋ ਆਮ ਹੁੰਦਾ ਕਿ ਮਟਰ ਕਾਫੀ ਸਾਰੇ ਅਸੀਂ ਲੈਣੇ ਆ ਕੱਢੇ ਤੇ ਫ੍ਰੀਜ਼ ਤੁਸੀਂ ਜ਼ਿਪਲੌਕ ਬੈਗ ਵਿੱਚ ਪਾ ਕੇ ਫ੍ਰੀਜ਼ਰ ਚ ਰੱਖ ਦਿਓ ਤੁਹਾਡੇ ਮਟਰ ਫਸਟ ਕਲਾਸ ਰਹਿਣਗੇ ਮਤਲਬ ਤੁਸੀਂ ਇਹੋ ਜਿਹੀਆਂ ਚੀਜ਼ਾਂ ਆਪ ਕਰ ਸਕਦੇ ਹੋ ਹਾਂਜੀ ਹਾਂਜੀ ਅੱਛਾ ਹੁਣ ਤੁਹਾਨੂੰ ਇੱਕ ਗੱਲ ਦੱਸਾਂ ਆਪਾਂ ਇੰਡੀਅਨ ਪਰੌਂਠੀਆਂ ਕਿੰਨੇ ਖਾਂਦੇ ਆ ਬਾਜ਼ਾਰੋਂ ਵੀ ਮਿਲ ਜਾਂਦੇ ਆ ਸਾਰੇ ਫ੍ਰੀਜ਼ ਹੁੰਦੇ ਆ ਇੰਨਾ ਫਾਇਦਾ ਹੋ ਗਿਆ ਮਜ਼ਾ ਆਉਂਦਾ ਚਲੋ ਅੱਜ ਪਰੌਂਠਾ ਖਾਣਾ ਚਲੋ ਪਰੌਂਠਾ ਕੱਢਿਆ ਖਾ ਲਿਆ ਹੁਣ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਪਰੌਂਠੇ ਤੁਸੀਂ ਘਰ ਵੀ ਫ੍ਰੀਜ਼ ਕਰ ਸਕਦੇ ਹੋ ਮਤਲਬ ਤੁਸੀਂ ਘਰ ਵੀ ਖੁਦ ਬਣਾ ਕੇ ਵੀ ਪਰੌਂਠੇ ਫ੍ਰੀਜ਼ ਕਰ ਸਕਦੇ ਹੋ ਬਿਲਕੁਲ ਤੁਸੀਂ ਚਾਹੇ ਉਹਨਾਂ ਨੂੰ ਆਟਾ ਗੁੰਨ ਕੇ ਜਿਵੇਂ ਥੋੜਾ ਘਿਓ ਵਗੈਰਾ ਪਾ ਕੇ ਤੇ ਉਹਦੇ ਪਰੌਂਠੇ ਕੱਚੀ ਵੀ ਰੱਖ ਸਕਦੇ ਹੋ ਔਰ ਤੁਸੀਂ ਹਾਫ ਡਨ ਕਹਿ ਲੋ ਜਿਵੇਂ ਅੱਧੀ ਬਣਾ ਕੇ ਨਾ ਅੱਧੀ ਕੱਚੀ ਪੱਕੀ ਕਰਕੇ ਤੁਹਾਡੇ ਦੋਨੋਂ ਸਾਈਡਾਂ ਥੋੜੀਆਂ ਥੋੜੀਆਂ ਸੇਕ ਕੇ ਤੁਸੀਂ ਉਹ ਘਰ ਫ੍ਰੀਜ਼ ਕਰ ਸਕਦੇ ਹੋ
ਓਕੇ
ਇਹਦਾ ਵੀ ਕਦੀ ਐਕਸਪੈਰੀਮੈਂਟ ਕਰਕੇ ਦੇਖੋ ਸਾਰੇ ਸਰੋਤੇ ਜਿਹੜੇ ਆ ਉਹਨਾਂ ਦੀ ਲਾਈਫ ਹੋਰ ਵੀ
ਸੌਖੀ ਹੋ ਜਾਏਗੀ
ਇੱਥੇ ਦੇਖੋ ਨਾ ਜਦੋਂ ਟਾਈਮ ਹੈ ਤੁਸੀਂ ਪਰੌਂਠੇ ਬਣਾ ਲਓ ਫੁਲਕੇ ਵੀ ਬਣਾ ਸਕਦੇ ਹੋ ਤੁਸੀਂ ਬਣ ਕੇ ਬਿਲਕੁਲ ਬਿਲਕੁਲ
ਅੱਛਾ ਜੀ
ਇਹ ਚੀਜ਼ ਮੈਂ ਸਭ ਤੋਂ ਪਹਿਲਾਂ ਹਾਂ ਮੈਂ ਆਪਣੀ ਫਰੈਂਡਸ ਨੂੰ ਵੀ ਕਹੀ ਬਿਲਕੁਲ ਨਾ ਬਾਜ਼ਾਰੋਂ ਵੀ ਲੈਣ ਦਾ ਕੁਛ ਨਾ ਕੁਛ ਇੱਥੇ ਅਰੇਂਜ ਕਰਨਾ ਹੀ ਮੁਸ਼ਕਿਲ ਹੋ ਜਾਂਦਾ ਵਾ ਸੋ ਘਰ ਤੁਸੀਂ ਕਾਫੀ ਕੁਛ ਫ੍ਰੀਜ਼ ਕਰ ਸਕਦੇ ਹੋ ਹਾਂਜੀ ਹੁਣ ਆਪਾਂ
ਉਹਦੀ ਗੱਲ ਕਰ ਰਹੇ ਜੀ ਜੀ ਹਾਂਜੀ ਤੁਸੀਂ ਬੋਲੋ
ਹਾਂਜੀ ਸਬਜ਼ੀਆਂ ਫ੍ਰੀਜ਼ ਕਰ ਸਕਦੇ ਹੋ ਦੁਨੀਆਂ ਭਰ ਦੀਆਂ ਸਬਜ਼ੀਆਂ ਤੁਸੀਂ ਖਾ ਸਕਦੇ ਹੋ ਜਿਹੜੀ ਸਬਜ਼ੀ ਕਦੀ ਤੁਹਾਡੇ ਤੱਕ ਤਾਜ਼ੀ ਪਹੁੰਚ ਹੀ ਨਹੀਂ ਸੀ ਸਕਦੀ ਜਾਂ ਤੁਸੀਂ ਕਦੀ ਸੋਚਿਆ ਹੀ ਨਹੀਂ ਸੀ ਇਹ ਸਬਜ਼ੀ ਕਿਹੜੀ ਹੈ ਹੁਣ ਤੁਸੀਂ ਸੋਚਦੇ ਹੋ ਕਈ ਵਾਰੀ ਦੇਖਦੇ ਜਾ ਕੇ ਸਟੋਰ ਵਿੱਚ ਕਿ ਸਬਜ਼ੀ ਕਿੱਥੋਂ ਦੀ ਹੈ ਅਲੱਗ ਅਲੱਗ ਕੰਟਰੀਜ਼ ਦੀ ਸਬਜ਼ੀ ਤੁਹਾਨੂੰ ਇੱਕ ਜਗ੍ਹਾ ਤੇ ਮਿਲ ਜਾਂਦੀ ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰੀ ਦੁਨੀਆਂ ਦਾ ਫਰੂਟ ਸਬਜ਼ੀ ਤੁਹਾਨੂੰ ਇੱਕ ਜਗ੍ਹਾ ਤੇ ਮਿਲ ਜਾਂਦੀ ਹੈ ਤੇ ਜੋ ਤੁਸੀਂ ਉੱਥੋਂ ਮਰਜ਼ੀ ਚੁੱਕ ਸਕਦੇ ਹੋ ਫਿਰ ਉਹਨਾਂ ਚ ਪੌਸ਼ਟਿਕ ਤੱਤ ਬਰਕਰਾਰ ਰਹਿੰਦੇ ਆ ਕੁਮਲਾ ਨਹੀਂ ਸਕਦੀਆਂ ਸਬਜ਼ੀਆਂ ਮਤਲਬ ਸਾਰੇ ਪਹਿਲੇ ਦੇ ਪਈਆਂ ਹੁੰਦੀਆਂ ਫਿਰ ਦੇਖੋ ਤੁਹਾਨੂੰ ਹੁੰਦਾ ਸੀ ਅੱਗੇ ਆਪਾਂ ਸੋਚਦੇ ਹਾਂ ਨਾ ਸੰਡੇ ਨੂੰ ਜਿਵੇਂ ਸੋਚਦੇ ਹੋ ਹੁਣ ਫ੍ਰੀ ਟਾਈਮ ਹੈ ਵੀਕਐਂਡ ਤੇ ਸਬਜ਼ੀਆਂ ਲੈਵੋ ਜਾਂ ਫਰੂਟ ਲੈਵੋ ਉਹ ਤੁਹਾਨੂੰ 5 ਦਿਨ ਹਫ਼ਤੇ ਦੇ ਜਿਹੜੇ ਯੂਜ਼ ਕਰਨ ਦੀ ਝੰਝਟ ਖਤਮ ਹੋ ਗਿਆ
ਹਾਂਜੀ ਬਿਲਕੁਲ ਠੀਕ
ਲਿਆਓ ਫਰੂਟ ਲਿਆਓ ਉਹਨੂੰ ਸਾਫ਼ ਕੀਤਾ ਫਿਰ ਉਹਨੂੰ ਪੂਰਾ ਹਫ਼ਤਾ ਫ੍ਰਿਜ ਵਿੱਚ ਠੂਸ ਠੂਸ ਕੇ ਰੱਖੋ ਸੋਰੀ ਉਹ ਵੀ ਤੁਹਾਡਾ ਪੰਜ ਹਫ਼ਤੇ ਦੀ ਖਰੀਦਦਾਰੀ ਦਾ ਝੰਜਟ ਖਤਮ ਹੋ ਗਿਆ, ਤੁਸੀਂ ਜਦੋਂ ਜਾਓ ਆਉਂਦੇ ਜਾਂਦੇ ਲੈ ਆਓ, ਫ੍ਰੀਜ਼ਰ ਚ ਰੱਖ ਲਓ, ਤੁਹਾਨੂੰ ਮੁਸ਼ਕਿਲ ਨਹੀਂ। ਠੀਕ ਹੈ ਨਾ, ਇਹ ਕੁੱਕ ਵੀ ਹੋ ਜਾਂਦੀ ਹੈ, ਸਟੀਮ ਵੀ ਹੋ ਜਾਂਦੀ ਹੈ, ਸਟੀਅਰ ਫਰਾਈ ਵੀ ਹੋ ਜਾਂਦੀ ਹੈ, ਮਾਈਕਰੋ ਕਰ ਲਓ ਚਾਹੇ ਇਹਨਾਂ ਨੂੰ ਓਵਨ ਵਿੱਚ ਕਰ ਲਓ, ਜੋ ਮਰਜ਼ੀ ਤੁਸੀਂ ਕਰ ਲਓ, ਪੰਜ ਮਿੰਟ ਚ ਤੁਹਾਡੀਆਂ ਸਬਜ਼ੀਆਂ ਸਾਰਾ ਖਾਣਾ ਤਿਆਰ ਆ। ਠੀਕ ਹੈ ਨਾ?
ਹਾਂਜੀ ਬਿਲਕੁਲ ਜੀ ਜੀ ਜਸਵਿੰਦਰ ਜੀ, ਮੈਂ ਮਾਫ ਕਰਨਾ ਵਿੱਚ ਤੁਹਾਨੂੰ ਰੋਕ ਰਹੀ ਹਾਂ, ਕਿਉਂਕਿ ਇੱਕ ਛੋਟਾ ਜਿਹਾ ਗਾਣਾ ਸੁਣਦੇ ਹਾਂ, ਮਿੱਠਾ ਜਿਹਾ ਗਾਣਾ, ਕਿਉਂਕਿ ਗੱਲਾਂ ਬਾਤਾਂ ਦੇ ਨਾਲ ਨਾਲ ਗਾਣੇ ਸੁਣਨਾ ਵੀ ਬਹੁਤ ਚੰਗਾ ਸਾਡੀ ਸਿਹਤ ਲਈ, ਸਿਹਤ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਮਿਊਜ਼ਿਕ ਸਿਹਤ ਲਈ ਵੀ ਬਹੁਤ ਚੰਗਾ। ਚਲੋ ਇੱਕ ਗਾਣਾ ਸੁਣਦੇ ਹਾਂ ਦੋਸਤੋ, ਤੇ ਫਿਰ ਦੁਬਾਰਾ ਗੱਲਾਂ ਕਰਾਂਗੇ ਫਰੋਜ਼ਨ ਫੂਡਸ ਬਾਰੇ। ਅੱਜ ਬਹੁਤ ਸਾਰੇ ਸਾਡੇ ਜਿਹੜੇ ਵਹਿਮ ਨੇ ਦਿਮਾਗ ਚੋਂ ਨਿਕਲ ਰਹੇ ਨੇ ਜਸਵਿੰਦਰ ਜੀ ਤੁਹਾਡੇ ਕਰਕੇ, ਕਿਉਂਕਿ ਹਮੇਸ਼ਾ ਹੀ ਸੋਚਦੇ ਸੀ ਕਿ ਜਿਹੜੇ ਫਰੋਜ਼ਨ ਫੂਡਸ ਨੇ ਉਹ ਚੰਗੇ ਨਹੀਂ ਹੈਗੇ ਸਿਹਤ ਲਈ, ਉਹਨਾਂ ਦੇ ਇੰਨੀਆਂ ਬੈਨੀਫਿਟਸ ਸਾਨੂੰ ਬਿਲਕੁਲ ਨਹੀਂ ਪਤਾ ਸੀ, ਤੇ ਇਹਨਾਂ ਬੈਨੀਫਿਟਸ ਦੇ ਬਾਰੇ ਅਸੀਂ ਜ਼ਰੂਰ ਗੱਲਾਂ ਕਰਾਂਗੇ ਇਸ ਗਾਣੇ ਤੋਂ ਬਾਅਦ।
ਇਸ਼ਕੇ ਦੇ ਅੰਬਰੀ ਉਡਾਰੀਆਂ, ਸਾਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ, ਹੋਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ, ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ, ਪੈਰ ਨਾ ਜ਼ਮੀਨ ਉੱਤੇ ਲੱਗਦੇ, ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ, ਰਾਤੀ ਮਿੱਠੇ ਮਿੱਠੇ ਸੁਪਨੇ ਵੀ ਠੱਗਦੇ, ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ, ਉਹ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ, ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ, ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ, ਉਹ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ। ਸਮੇਟ ਕਾਇਨਾਤ ਮੈਂ ਦੱਸਾਂ ਕਿਨੂੰ ਕਿਨੂੰ ਇਸ਼ਕੇ ਦੀ ਬਾਤ ਮੈਂ, ਉਹ ਲਵਾਂ ਬਾਹਾਂ ਚ ਸਮੇਟ ਕਾਇਨਾਤ ਮੈਂ ਦੱਸਾਂ ਕਿਨੂੰ ਕਿਨੂੰ ਇਸ਼ਕੇ ਦੀ ਬਾਤ ਮੈਂ, ਦੱਸਾਂ ਕਿਨੂੰ ਕਿਨੂੰ ਇਸ਼ਕੇ ਦੀ ਬਾਤ ਮੈਂ, ਰੰਗ ਫੁੱਲਾਂ ਦਾ ਵੀ ਹੋਰ ਗੂੜਾ ਹੋ ਗਿਆ, ਫੁੱਲਾਂ ਦਾ ਵੀ ਹੋਰ ਗੂੜਾ ਹੋ ਗਿਆ, ਪਾਣੀ ਪਿਆਰ ਵਾਲਾ ਪੱਤੀਆਂ ਨੂੰ ਧੋ ਗਿਆ, ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ, ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ, ਆ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ, ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ, ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ, ਉਹ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਬੜੀ ਲੰਬੀ ਏ ਕਹਾਣੀ ਮੇਰੇ ਪਿਆਰ ਦੀ, ਉਹ ਬੜੀ ਲੰਬੀ ਏ ਕਹਾਣੀ ਮੇਰੇ ਪਿਆਰ ਦੀ, ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ, ਆਵੇ ਸੰਗ ਜਦੋਂ ਸ਼ੀਸ਼ਾ ਮੈਨੇ ਹਾਰ ਦੀ, ਅੱਖ ਲਾਈ ਨਾ ਉਦੋਂ ਦੀ ਕੰਘੀ ਵਾਈ ਨਾ, ਲਾਈ ਨਾ ਉਦੋਂ ਦੀ ਕੰਘੀ ਵਾਈ ਨਾ, ਨਾ ਹੀ ਦੱਸ ਹੁੰਦੀ ਜਾਂਦੀ ਵੀ ਛੁਪਾਈ ਨਾ, ਕਹੀ ਨੈਣਾ ਨੀ ਸਮਝ ਉਹਨੂੰ ਆਈ ਨਾ, ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ, ਆ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ, ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ, ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ, ਉਹ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਨਿਗਾਹ ਜਿਸ ਤੇ ਸਵਲੀ
सच्चे इश्क दी लागे ओनू लगदी ओ निगाह जिस ते सवली होवे रब दी सच्चे इश्क दी लागे ओनू लगदी सच्चे इश्क दी लागे ओनू लगदी रोम रोम च सतिंदर है वसिया रोम च सतिंदर है वसिया मेरी अपनी परांदी मैनू दसिया जदों तक मैनू मिना गया हसिया ना गल मेरे वसदी रही ना गल मेरे वसदी रही अब किस ऐसिया निगाह मैनू तकिया ऐसिया निगाह मैनू तकिया चाहते हुए भी ना दिल रुक सकिया गया पैर इश्के दे विच रखिया ना गल मेरे वसदी रही ना गल मेरे वसदी रही ओ किस ऐसिया निगाह मैनू तकिया
ਸੈਗਮੈਂਟ ਚੱਲ ਰਿਹਾ ਸਾਡਾ ਜਸਵਿੰਦਰ ਜੀ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਅਸੀਂ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈਗਾ ਸੀ ਫਰੋਜ਼ਨ ਫੂਡਸ ਬਾਰੇ ਤੇ ਅਸੀਂ ਹੁਣ ਤੱਕ ਬਹੁਤ ਸਾਰੇ ਐਡਵਾਂਟੇਜਸ ਜਿਹੜੀਆਂ ਨੇ ਬਹੁਤ ਬੈਨੀਫਿਟ ਸੁਣੇ ਨੇ ਫਰੋਜ਼ਨ ਫੂਡਸ ਦੇ ਕਿਵੇਂ ਸਾਡਾ ਸਮਾਂ ਬਚਾਉਂਦੇ ਨੇ ਕਿਵੇਂ ਅਸੀਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਫੂਡਸ ਨੇ ਉਹ ਅਲੱਗ ਅਲੱਗ ਕੰਟਰੀਜ਼ ਤੋਂ ਆਪਣੇ ਇੱਥੇ ਕਿਤੇ ਵੀ ਬੈਠੇ ਦੁਨੀਆਂ ਵਿੱਚ ਅਸੀਂ ਖਾ ਸਕਦੇ ਹਾਂ ਤੇ ਜਸਵਿੰਦਰ ਜੀ ਹੁਣ ਅੱਗੇ ਵੱਧਦੇ ਹੋਏ ਕੀ ਦੱਸ ਰਹੇ ਹੋ ਸਾਨੂੰ ਤੁਸੀਂ ਹੋਰ ਕੀ ਜਾਣਕਾਰੀ ਸਾਡੇ ਲਈ ਲੈ ਕੇ ਆਏ ਹੋ
ਮੈਂ ਜਿਵੇਂ ਪਹਿਲੇ ਕਿਹਾ ਸੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਸਿੱਧਾ ਤੇ ਪੁੱਠਾ ਆਪਾਂ ਸਿੱਧੀਆਂ ਤੇ ਬੜੀਆਂ ਗੱਲਾਂ ਕਰ ਲਈਆਂ ਹੁਣ ਥੋੜੀਆਂ ਡਿਸਐਡਵਾਂਟੇਜਸ ਦੀ ਵੀ ਗੱਲ ਕਰੀਏ ਕਿ ਹਰ ਚੀਜ਼ ਦੇ ਫਾਇਦੇ ਆ ਤੇ ਥੋੜੇ ਨੁਕਸਾਨ ਵੀ ਹੁੰਦੇ ਆ ਹੁਣ ਜੇ ਆਪਾਂ ਜਦੋਂ ਖਾਂਦੇ ਆ ਕਈ ਚੀਜ਼ਾਂ ਵਿੱਚ ਪ੍ਰੀਜ਼ਰਵੇਟਿਵਸ ਬੜੇ ਪਾਏ ਹੁੰਦੇ ਆ ਇਹਦੇ ਵਿੱਚ ਮੈਂ ਤੁਹਾਨੂੰ ਮੋਟੇ ਮੋਟੇ ਪੰਜ ਦੱਸੀ ਆ ਚਲੋ ਜਾਂਦੇ ਜਾਂਦੇ ਆਪਾਂ ਥੋੜਾ ਟਾਈਮ ਰਹਿ ਗਿਆ ਆਪਣਾ ਇਹਦੇ ਨਾਲ ਡਾਇਬਟੀਜ਼ ਨੂੰ ਬੜਾ ਫਰਕ ਪੈਂਦਾ ਡਾਇਬਟੀਜ਼ ਲਈ ਮਾੜਾ ਅਸਰ ਕਰਦੀ ਹੈ ਕਿਉਂਕਿ ਇਹਨਾਂ ਵਿੱਚ ਸਟਾਰਚ ਕਾਫੀ ਵਰਤੀ ਜਾਂਦੀ ਹੈ ਫਰੋਜ਼ਨ ਫੂਡਸ ਵਿੱਚ ਇਹਨਾਂ ਨੂੰ ਫਰੈਸ਼ ਰੱਖਣ ਲਈ ਉਹ ਜਿਹੜੀ ਸਟਾਰਚ ਹੈ ਉਹ ਸਾਡੇ ਡਾਇਬਟੀਜ਼ ਵਧਾਉਂਦੀ ਹੈ ਮਤਲਬ ਸ਼ੂਗਰ ਦੀ ਬਿਮਾਰੀ ਜਿਹੜੀ ਆ ਉਹ ਤੇ ਜ਼ਿਆਦਾ ਮਾੜਾ ਅਸਰ ਕਰਦੀ ਹੈ ਸੋ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਫਿਰ ਹਾਰਟ ਡਿਜ਼ੀਜ਼ ਲਈ ਵੀ ਥੋੜੀ ਨੁਕਸਾਨਦੇਹ ਹੈ ਹੁਣ ਇਹਦੇ ਵਿੱਚ ਸੋਚੋਗੇ ਉਹ ਕਿਵੇਂ ਹਾਰਟ ਡਿਜ਼ੀਜ਼ ਤੇ ਐਸਾ ਅਸਰ ਪਾਉਂਦੀ ਹੈ ਕਿਉਂਕਿ ਇਹਦੇ ਵਿੱਚ ਕਈ ਇਹੋ ਜਿਹੇ ਪ੍ਰੀਜ਼ਰਵੇਟਿਵ ਪਾਏ ਹੁੰਦੇ ਜਿਹੜੇ ਸਾਡੇ ਮਤਲਬ ਬਾਡੀ ਲਈ ਵਧੀਆ ਨਹੀਂ ਹੁੰਦੇ ਡਾਇਟਰੀ ਗਾਈਡਲਾਈਨਸ ਦੇ ਅਮੈਰੀਕਨ ਦੇ ਮੁਤਾਬਕ 20-35% ਕੈਲਰੀਜ਼ ਫੈਟ ਤੋਂ ਆਉਂਦੀਆਂ ਔਰ ਇਹਦੇ ਵਿੱਚ ਜਿਹੜੇ ਫਰੋਜ਼ਨ ਫੂਡ ਆ ਇਹਨਾਂ 'ਚ ਫੈਟਸ ਕਾਫੀ ਹੁੰਦੇ ਆ ਹਾਂਜੀ ਉਹਨਾਂ ਵਿੱਚ ਫਿਰ ਉਹਦੇ ਨਾਲ ਕੋਲੈਸਟਰੋਲ ਵੱਧ ਜਾਂਦਾ ਜਿਹਦੇ ਨਾਲ ਫਿਰ ਹਾਰਟ ਦੀ ਪ੍ਰੋਬਲਮ ਆਉਣ ਦੇ ਚਾਂਸਿਸ ਹੁੰਦੇ ਆ ਹਾਰਟ ਡਿਜ਼ੀਜ਼ ਹਾਰਟ ਸਟ੍ਰੋਕ ਠੀਕ ਹੈ ਫਿਰ ਬਲੱਡ ਪ੍ਰੈਸ਼ਰ ਲਈ ਵੀ ਦੇਖੀਏ ਫੂਡ ਦੇ ਵਿੱਚ ਸਟਾਰਚ ਕਾਫੀ ਹੁੰਦੀ ਆ ਜਿਵੇਂ ਮੈਂ ਦੱਸਿਆ ਸਾਲਟ ਕਾਫੀ ਹੁੰਦਾ ਸੋਡੀਅਮ ਕਾਫੀ ਹੁੰਦਾ ਇਹਨਾਂ ਵਿੱਚ ਜਿਹੜਾ ਬੀਪੀ ਲਈ ਸਿੱਧਾ ਹੀ ਖਤਰਾ ਵਾ ਨਮਕ ਜ਼ਿਆਦਾ ਹੁੰਦਾ ਤੁਸੀਂ ਨੋਟ ਕੀਤਾ ਹੋਣਾ ਕਦੀ ਵਾਰੀ ਕਿ ਪ੍ਰੀਜ਼ਰਵੇਟਿਵ ਹੈ ਨਮਕ ਵੀ ਇੱਕ ਨਾ ਹਾਂ ਤੇ ਉਹ ਥੋੜੀ ਜਿਹੀ ਮਾਤਰਾ ਉਹਦੇ ਵਿੱਚ ਜ਼ਿਆਦਾ ਹੁੰਦੀ ਆਮ ਨਾਲੋਂ ਤੇ ਨਾਲ ਸੋਡੀਅਮ ਉਹਦੇ ਵਿੱਚ ਕਾਫੀ ਹੁੰਦਾ ਇਹ ਜੋ ਸਿੱਧਾ ਹੀ ਬੀਪੀ ਵਧਾਉਂਦਾ ਤੇ ਹਾਰਟ ਡਿਜ਼ੀਜ਼ ਦਾ ਵੀ ਨਾਲ ਉਹੀ ਫਿਰ ਕਾਰਨ ਬਣਦਾ ਅੱਛਾ ਹੁਣ ਤੁਸੀਂ ਕਹੋਗੇ ਸੋਡੀਅਮ ਕਿਸ ਤਰ੍ਹਾਂ ਉਸ ਤਰ੍ਹਾਂ ਇੱਕ ਬੰਦੇ ਨੂੰ 2300 ਮਿਲੀਗ੍ਰਾਮ ਸੋਡੀਅਮ ਲੈਣਾ ਚਾਹੀਦਾ ਪਰ ਜੇ ਤੁਸੀਂ 50 ਸਾਲ ਤੋਂ ਵੱਧ ਉਹ ਤੇ ਤੁਹਾਨੂੰ ਸੋਡੀਅਮ ਦੀ ਮਾਤਰਾ 9% ਕਰਨੀ ਚਾਹੀਦੀ ਹੈ 900% ਉਹ ਤੁਹਾਡਾ ਇੱਕ ਪੀਜ਼ਾ ਦਾ ਜਿਹੜਾ ਪੀਸ ਹੁੰਦਾ ਨਾ ਉਹਦੇ ਵਿੱਚ ਤੁਹਾਨੂੰ 900 ਮਿਲੀਗ੍ਰਾਮ ਸੋਡੀਅਮ ਪਾਇਆ ਮਿਲ ਜਾਂਦਾ 900 ਇੱਕ ਪੀਸ ਆਫ ਪੀਜ਼ਾ ਜਾਂ ਲਸਾਨੀਆ ਦਾ ਜਿਹੜਾ ਹੁੰਦਾ ਨਾ ਉਹਦੇ ਵਿੱਚ ਤੁਹਾਨੂੰ ਇੰਨਾ ਜੇ ਮਿਲ ਜਾਂਦਾ ਤੇ ਫਿਰ ਥੋੜਾ ਜਿਹਾ ਇਹਦਾ ਧਿਆਨ ਰੱਖਣਾ ਚਾਹੀਦਾ ਕੈਂਸਰ ਦਾ ਖਤਰਾ ਹੋ ਸਕਦਾ ਹੈ
ਜੀ
ਬਿਲਕੁਲ ਇਹਦੇ ਵਿੱਚ ਜਿਹੜੇ ਈਟਿੰਗਸ ਹੈ ਫਰੋਜ਼ਨ ਫੂਡਸ ਹੈ ਇਹਨਾਂ ਵਿੱਚ ਪੈਨਕ੍ਰੀਆਟਿਕ ਕੈਂਸਰ ਦਾ ਖਤਰਾ ਹੋ ਸਕਦਾ ਪੈਨਕ੍ਰੀਆਟਿਕ ਕੈਂਸਰ ਦਾ ਖਤਰਾ ਵਧਾਉਂਦੇ ਆ ਸਟੱਡੀ ਹੋਈ ਹੈ ਸਰਵੇਖਣ ਜਿਹੜੀ ਬਿਲਕੁਲ ਬਿਲਕੁਲ ਸਰਵੇਖਣ ਕੀਤਾ ਗਿਆ ਉਹਦੇ ਵਿੱਚ ਪਾਇਆ ਗਿਆ ਕਿ ਫਰੋਜ਼ਨ ਫੂਡ ਵਿੱਚ ਜਿਹੜੇ ਹੌਟ ਡੋਗ ਹੈ ਤੇ ਸੌਸੇਜਿਸ ਹੈ ਇਹ ਕੈਂਸਰ ਦਾ ਖਤਰਾ 65% ਵਧਾ ਦਿੰਦੇ ਆ ਫਰੋਜ਼ਨ ਹੌਟ ਡੋਗ ਤੇ ਸੌਸੇਜਿਸ ਕੈਂਸਰ ਦਾ ਖਤਰਾ 65% ਵਧਾ ਦਿੰਦੇ ਆ ਸੋ ਲਿਮਿਟ ਵਿੱਚ ਰਹਿ ਕੇ ਸਾਰਾ ਕੁਛ ਕਰਨਾ ਚਾਹੀਦਾ ਹੁਣ ਅਦਰ ਦੂਸਰੇ ਨੁਕਸਾਨ ਤੁਹਾਨੂੰ ਦੱਸਦੀ ਆ ਜਿਹੜਾ ਲੰਬਾ ਸਮਾਂ ਰੱਖਣ ਲਈ ਕਈ ਕੈਮੀਕਲ ਇਹਨਾਂ ਵਿੱਚ ਪਾਏ ਹੁੰਦੇ ਆ ਉਹ ਨਹੀਂ ਠੀਕ ਹੁੰਦੇ ਫਿਰ ਫੂਡ ਐਂਡ ਡਰਾਈ ਡਰਾਈ ਐਡਮਿਨਿਸਟ੍ਰੇਸ਼ਨ ਵੱਲੋਂ ਪਤਾ ਲੱਗਦਾ ਕਿ ਉਹਦੇ ਕੋਲੋਂ ਹਾਂ ਉਹਨਾਂ ਕੋਲੋਂ ਟੈਸਟ ਨਹੀਂ ਕਰਵਾਏ ਹੁੰਦੇ ਕਈ ਇਹੋ ਜਿਹੀਆਂ ਇੰਡਸਟਰੀਜ਼ ਹੈ ਜਿਹੜੀਆਂ ਟੈਸਟ ਨਹੀਂ ਕਰਵਾਉਂਦੀਆਂ ਆਪਣਾ ਮਤ ਉਹਨਾਂ ਤੇ ਖਰੇ ਨਹੀਂ ਉਤਰਦੇ ਉਹ ਇੰਨੇ ਜ਼ਿਆਦਾ ਉਹਦੇ ਵਿੱਚ ਪ੍ਰਿਜ਼ਰਵੇਟਿਵਸ ਪਾ ਲੈਂਦੇ ਆ ਜਿਹਦੇ ਨਾਲ ਫਿਰ ਹਾਰਡਿਕ ਹੈਡਿਕ ਚੈਸਟ ਪੇਨ ਪੈਲਪੀਟੇਸ਼ਨ ਫਟੀਗ ਗਿਡੀਨੈਸ ਇਹ ਸਾਰਾ ਜ਼ਿਆਦਾ ਪ੍ਰੋਬਲਮ ਫਿਰ ਫੂਡ ਕਰਨ ਨਾਲ ਇਹ ਸਾਰਾ ਕੁਝ ਇਹ ਵੀ ਪ੍ਰੋਬਲਮ ਹੋ ਸਕਦੀਆਂ ਤੇ ਫਿਰ ਆਪਾਂ ਸੋਚੀਏ ਕਿ ਇਹੀ ਕੁਛ ਕਿ ਇਹਨਾਂ ਸਾਈਡ ਇਫੈਕਟਸ ਨੂੰ ਦੇਖਦਿਆਂ ਹੋਇਆ ਜਿਹਦੇ ਫਾਇਦੇ ਵੀ ਹੈ ਤੇ ਸਾਈਡ ਇਫੈਕਟਸ ਵੀ ਹੈ ਤੇ ਹਰ ਚੀਜ਼ ਲਿਮਿਟ ਚ ਚੰਗੀ ਲੱਗਦੀ ਹੈ ਫਿਰ ਕਹਿੰਦੇ ਨਾ ਜੈਸਾ ਅੰਨ ਵੈਸਾ ਮਨ ਆਪਾਂ ਇੱਕ ਗੱਲ ਕਹਿੰਦੇ ਆ ਨਾ ਬਾਰ ਬਾਰ ਤੇ ਆਪਾਂ ਜੇ ਬੈਟਰ ਹੈ ਘਰ ਅੱਛੇ ਮਨ ਨਾਲ ਅੱਛੇ ਅੱਛੇ ਦਿਲੋਂ ਬੱਚਿਆਂ ਲਈ ਜੇ ਪਰਿਵਾਰ ਲਈ ਖਾਣਾ ਪ੍ਰੀਤ ਨਾਲ ਬਣਾਈਏ ਤੇ ਖਾਣਾ ਖਾਣ ਦਾ ਬਣਾਉਣਾ ਵੀ ਅੱਛਾ ਲੱਗਦਾ ਖੁਸ਼ੀ ਹੁੰਦੀ ਹੈ ਬਣਾ ਕੇ ਤੇ ਖਾਣਾ ਖਵਾਉਣ ਚ ਵੀ ਕਿੰਨੀ ਖੁਸ਼ੀ ਹੁੰਦੀ ਹੈ
ਨਾ ਬਿਲਕੁਲ ਜੀ ਤੇ ਇਹੀ ਮੈਂ ਕਹਿਣ ਕਿਸੇ ਚ ਸੁਣਦੇ ਸੀ ਕਿ ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਹੈ ਤੇ ਸਾਡੇ ਨਾਲ ਸਰੋਤੇ ਵੀ ਜੁੜ ਰਹੇ ਨੇ ਨਾਲ ਦੀ ਨਾਲ ਬਲਰਾਜ ਸਿੰਘ ਜੀ ਨੇ ਲਿਖਿਆ ਸਤਿ ਸ੍ਰੀ ਅਕਾਲ ਬੁਲਾਉਂਦੇ ਉਹਨਾਂ ਲਿਖਿਆ ਕਿ ਬਹੁਤ ਨੌਲੇਜ ਮਿਲ ਰਹੀ ਹੈ ਜੀ ਸਾਨੂੰ ਪ੍ਰੋਗਰਾਮ ਤੋਂ ਬਹੁਤ ਬਹੁਤ ਧੰਨਵਾਦ ਬਲਰਾਜ ਸਿੰਘ ਜੀ ਕਿਉਂਕਿ ਜਦੋਂ ਸਰੋਤੇ ਇਸ ਤਰ੍ਹਾਂ ਸਾਡਾ ਉਤਸ਼ਾਹ ਵਧਾਉਂਦੇ ਨੇ ਤਾਂ ਹੋਰ ਵੀ ਦਿਲ ਕਰਦਾ ਹੈ ਕਿ ਹੋਰ ਵੀ ਨੌਲੇਜ ਜਿਹੜੀ ਹੈ ਉਹ ਅਸੀਂ ਲੈ ਕੇ ਆਈਏ ਤੇ ਸਾਂਝੀ ਕਰੀਏ ਰਵਿੰਦਰ ਸਿੰਘ ਧਾਨੀ ਸਾਹਿਬ ਜੀ ਨੇ ਲਿਖਿਆ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਸਿੰਘ ਜੀ ਇਸੇ ਤਰ੍ਹਾਂ ਸਾਡੇ ਸਰੋਤੇ ਸਾਡਾ ਪ੍ਰੋਗਰਾਮ ਸੁਣਦੇ ਰਹਿਣ ਤੇ ਸਾਡੀ ਜਿਹੜੀ ਮਿਹਨਤ ਹੈ ਉਹ ਸਫਲ ਹੋ ਜਾਂਦੀ ਹੈ ਜਸਵਿੰਦਰ ਜੀ
ਹਾਂਜੀ ਹਾਂਜੀ ਬਿਲਕੁਲ ਉਹੀ ਗੱਲ ਹੈ ਨਾ ਕਿ ਆਪਾਂ ਧਿਆਨ ਨਾਲ ਚੱਲੀਏ ਦੇਖੋ ਮੂੰਹ ਚ ਪਾਣੀ ਆਉਂਦਾ ਫਰੋਜ਼ਨ ਚੀਜ਼ਾਂ ਦੇਖ ਕੇ ਅਟੈਂਪਟ ਕਰਦੀਆਂ ਵਾ ਪਰ ਆਪਾਂ ਇਹ ਹਮੇ ਮੁੜ ਕੇ ਡਾਕਟਰਾਂ ਦੇ ਚੱਕਰ ਕੱਟਦੇ ਰਹੀਏ ਆਪਣਾ ਥੋੜਾ ਜਿਹਾ ਟਾਈਮ ਬਚਾਉਣ ਪਿੱਛੇ ਜਾਂ ਥੋੜੇ ਸਵਾਦ ਪਿੱਛੇ ਤੇ ਡਾਕਟਰਾਂ ਦੇ ਨਾ ਚੱਕਰ ਲਾਣੇ ਪੈਣ ਸੋ ਇਸ ਕਰਕੇ ਐਡਵਾਂਟੇਜ ਵੀ ਠੀਕ ਹੈ ਥੋੜਾ ਆਪ ਦੇਖ ਲੈਣਾ ਚਾਹੀਦਾ ਕਿ ਇਸ ਚੀਜ਼ ਵਿੱਚ ਕੀ ਇਨਗਰੀਡੀਐਂਟਸ ਹੈਗੇ ਆ ਫਿਰ ਤੁਹਾਨੂੰ ਫਾਇਦਾ ਹੋ ਸਕਦਾ ਕਿ ਤੁਸੀਂ ਕੀ ਖਰੀਦਣਾ ਕਿਵੇਂ ਖਰੀਦਣਾ ਠੀਕ ਹੈ ਨਾ ਥੋੜੀ ਜਿਹੀ ਆਪ ਅਵੇਅਰ ਹੋਣਾ ਚਾਹੀਦਾ ਕਿ ਸਾਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹਾਂਜੀ
ਜੀ ਸੋ ਮੈਂ ਇਹ ਸੋਚ ਰਹੀ ਸੀ ਕਿ ਜਿਹੜੀ ਸਾਡੀ ਅੱਜ ਦੀ ਜਿਹੜੀ ਡਿਸਕਸ਼ਨ ਸੀ ਜਸਵਿੰਦਰ ਜੀ ਉਹ ਬੇਸਿਕਲੀ ਇਹ ਜੋ ਮੈਨੂੰ ਲੱਗਿਆ ਅਗਰ ਮੈਂ ਗਲਤ ਹਾਂ ਤਾਂ ਤੁਸੀਂ ਪਲੀਜ਼ ਮੈਨੂੰ ਦੱਸਣਾ ਕਿ ਜਿਹੜੇ ਫਰੋਜ਼ਨ ਵੈਜੀਟੇਬਲਸ ਤੇ ਫਰੋਜ਼ਨ ਫਰੂਟਸ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਅੱਛੇ ਨੇ ਘਰ ਦਾ ਬਣਾ ਕੇ ਅਸੀਂ ਖੁਦ ਬਣਾ ਕੇ ਜਿਹੜਾ ਫ੍ਰੀਜ਼ ਕਰਦੇ ਹਾਂ ਚਾਹੇ ਉਹ ਰੋਟੀ ਹੋਵੇ ਚਾਹੇ ਉਹ ਪਰੌਂਠਾ ਬਣਾ ਕੇ ਅਸੀਂ ਫ੍ਰੀਜ਼ ਕਰ ਲਈਏ ਉਹ ਸਾਡੀ ਸਿਹਤ ਲਈ ਬਹੁਤ ਅੱਛੇ ਨੇ ਪਰ ਜਦੋਂ ਅਸੀਂ ਬਾਹਰੋਂ ਕੋਈ ਜੀ ਸਬਜ਼ੀਆਂ ਬਣਾ ਕੇ ਵੀ ਜਿਹੜੀਆਂ ਅਸੀਂ ਘਰ ਸਬਜ਼ੀਆਂ ਬਣਾਉਂਦੇ ਹਾਂ ਉਹ ਸਬਜ਼ੀਆਂ ਅਸੀਂ ਘਰ ਬਣਾ ਕੇ ਜੇ ਫ੍ਰੀਜ਼ ਕਰ ਲਈਏ ਤਾਂ ਉਹ ਵੀ ਬਹੁਤ ਵਧੀਆ ਨੇ ਪਰ ਜਦੋਂ ਅਸੀਂ ਬਾਜ਼ਾਰ ਤੋਂ ਕੋਈ ਫਰੋਜ਼ਨ ਕੁਕਡ ਫੂਡ ਜਿਹੜਾ ਅਸੀਂ ਲੈ ਕੇ ਆਉਂਦੇ ਹਾਂ ਉਹ ਸਾਡੀ ਰਿਸਪੋਨਸਿਬਿਲਿਟੀ ਬਣਦੀ ਹੈ ਕਿ ਅਸੀਂ ਉਸ ਦੇ ਵਿੱਚ ਚੈੱਕ ਕਰੀਏ ਕਿ ਉਸ ਵਿੱਚ ਕਿੰਨੇ ਪ੍ਰੀਜ਼ਰਵੇਟਿਵਸ ਉਹਦੇ ਵਿੱਚ ਹੈਗੇ ਨੇ ਕਿ ਉਹ ਪ੍ਰੀਜ਼ਰਵੇਟਿਵ ਸਾਡੀ ਸਿਹਤ ਲਈ ਚੰਗੇ ਨੇ ਜਾਂ ਨਹੀਂ ਸੋ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਕੁਕਡ ਫੂਡਸ ਨੇ ਉਹ ਬਾਜ਼ਾਰ ਤੋਂ ਲਿਆਉਣੇ ਅਸੀਂ ਬਹੁਤ ਜ਼ਿਆਦਾ ਨਾ ਕਰੀਏ ਸੋ ਵੰਸ ਇਨ ਅ ਵਾਈਲ ਦੇਖੋ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਨਹੀਂ ਕਦੇ ਅਸੀਂ ਇੱਕ ਵਾਰੀ ਜਾਂ ਹਫਤੇ ਚ ਇੱਕ ਵਾਰੀ ਖਾ ਲਿਆ ਜਾਂ ਕੁਛ ਇਸ ਤਰ੍ਹਾਂ ਤਾਂ ਇਟਸ ਵੈਰੀ ਗੁੱਡ ਪਰ ਜੇ ਅਸੀਂ ਸੋਚੀਏ ਕਿ ਅਸੀਂ ਹਰ ਰੋਜ਼ ਖਾ ਸਕਦੇ ਹਾਂ ਤਾਂ ਉਹ ਨਹੀਂ ਹਾਂ ਤੁਸੀਂ ਘਰ ਦੀਆਂ ਚੀਜ਼ਾਂ ਜਿਹੜੀਆਂ ਫ੍ਰੀਜ਼ ਕਰਕੇ ਜੇ ਤੁਸੀਂ ਰੱਖਦੇ ਹੋ ਉਹ ਫਰੋਜ਼ਨ ਫੂਡ ਜਿਹੜੇ ਨੇ ਉਹ ਸਾਡੀ ਸਿਹਤ ਲਈ ਬਹੁਤ ਵਧੀਆ ਨੇ ਤੇ ਨਵਦੀਪ ਸਿੰਘ ਜੀ ਸਾਡੇ ਨਾਲ ਜੁੜੇ ਨੇ ਸਾਨੂੰ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੁਹਾਨੂੰ ਵੀ ਬਹੁਤ ਪਿਆਰ ਭਰੀ ਗੁੱਡ ਮਾਰਨਿੰਗ ਨਵਦੀਪ ਸਿੰਘ ਜੀ ਬਹੁਤ ਚੰਗਾ ਲੱਗਦਾ ਜੋ ਸਰੋਤੇ ਸਾਡੇ ਨਾਲ ਜੁੜਦੇ ਨੇ ਤੇ ਜਸਵਿੰਦਰ ਜੀ ਫਿਰ ਜੋ ਮੈਂ ਕਿਹਾ ਜੋ ਮੈਂ ਅੰਡਰਸਟੈਂਡ ਕੀਤਾ ਤੁਹਾਡੀ ਇਹ ਸਾਰੀ ਤੁਸੀਂ ਬਹੁਤ ਮਿਹਨਤ ਕਰਦੇ ਹੋ ਸਾਡੇ ਲਈ ਬਹੁਤ ਸਾਰਾ ਡਾਟਾ ਬਹੁਤ ਸਾਰੀ ਨੌਲੇਜ ਤੁਸੀਂ ਸਾਡੇ ਲਈ ਲੈ ਕੇ ਆਉਂਦੇ ਹੋ ਅਸੀਂ ਬਹੁਤ ਸ਼ੁਕਰ ਗੁਜ਼ਾਰ ਹਾਂ ਇਸ ਚੀਜ਼ ਦੇ ਤੇ ਮੈਂ ਇਹੀ ਸੋਚ ਰਹੀ ਸੀ ਕਿ ਜੇ ਤੁਸੀਂ ਵੀ ਇਸ ਤੇ ਥੋੜਾ ਜਿਹਾ ਹੋਰ ਚਾਨਣਾ ਪਾਓ ਜਿਵੇਂ ਜਾਂਦੇ ਜਾਂਦੇ ਸਾਨੂੰ ਇੱਕ ਬਰੀਫ ਲਾਈਨ ਚ ਇਹ ਜ਼ਰੂਰ ਦੱਸੋ ਕਿ ਫਰੋਜ਼ਨ ਫੂਡਸ ਦੇ ਜਿਹੜੇ ਐਡਵਾਂਟੇਜਿਸ ਡਿਸਐਡਵਾਂਟੇਜਿਸ ਨੇ ਜੇ ਮੈਂ ਉਹ ਸਹੀ ਸਮਝ ਰਹੀ ਹਾਂ
ਬਿਲਕੁਲ ਜੀ ਬਿਲਕੁਲ ਦੇਖੋ ਮੈਂ ਉਹੀ ਕਿਹਾ ਕਿ ਹਰ ਚੀਜ਼ ਦੇ ਦੋ ਪਹਿਲੂ ਹੈ ਤੇ ਆਪਾਂ ਜਿਹੋ ਜਿਹੀਆਂ ਚੀਜ਼ਾਂ ਫਰੋਜ਼ਨ ਵਿੱਚ ਨੈਚੁਰਲੀ ਫਰੀਜ਼ ਕੀਤੀਆਂ ਹੋਈਆਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਨਾਂ ਦੇ ਤੁਹਾਨੂੰ ਦੱਸਿਆ ਜਿਹੜੇ ਸੈਂਸਿਟਿਵ ਵਿਟਾਮਿਨ ਵੀ ਹੈ ਉਹ ਵੀ ਸਗੋਂ ਫਰੀਜ਼ ਹੋ ਜਾਂਦੇ ਨਾਲ ਹੀ ਉਹ ਜਦੋਂ ਤੁਸੀਂ ਯੂਜ਼ ਕਰੋਗੇ ਐਜ਼ ਇਟ ਇਜ਼ ਰਹਿਣਗੇ ਤਾਜ਼ੀਆਂ ਨਾਲੋਂ ਵੀ ਬਿਹਤਰ ਰਹਿਣਗੇ ਹੁਣ ਤੁਸੀਂ ਮਾਰਕੀਟ ਦੇਖੋ ਮੰਡੀ ਚ ਜਾਂਦੇ ਹੋ ਸਬਜ਼ੀ ਲੈਣ ਪਾਉਣ ਤੁਸੀਂ ਸੋਚਦੇ ਫਰੈਸ਼ ਮੰਡੀ ਚ ਆਈ ਸਬਜ਼ੀ ਫੇਰ ਦੀ ਗੋਭੀ ਆਈ ਹੋਈ ਨਾ ਅੱਛਾ ਉਸੇ ਵੇਲੇ ਮੰਡੀ ਚ ਜਿਹੜੀ ਆਈ ਉਹ ਖੇਤਾਂ ਚ ਤੇ ਕੱਲ ਦੀ ਟੁੱਟੀ ਹੋਈ ਹੈ ਨਾ ਉਹ ਘੁੰਮਲਾਣੀ ਸ਼ੁਰੂ ਹੋ ਜਾਂਦੀ ਹੈ ਸ਼ਾਮ ਤੱਕ ਦੇਖੋ ਤੁਹਾਡੇ ਘਰ ਆ ਕੇ ਵੀ ਤੁਹਾਨੂੰ ਹੁੰਦਾ ਕਾਲੀਕਿਆਂ ਨੂੰ ਫਰਿੱਜ ਵਿੱਚ ਰੱਖੀਏ ਸਮਾਨ ਉਹ ਜਿਹੜਾ ਫਰੋਜ਼ਨ ਹੈ ਉਹ ਉੱਥੇ ਹੀ ਜਦੋਂ ਸ਼ੁਰੂ ਹੁੰਦਾ ਪ੍ਰੋਸੈਸ ਉਹਦਾ ਨਾਲ ਹੀ ਸ਼ੁਰੂ ਹੋ ਜਾਂਦਾ ਫਰੀਜ਼ ਕਰਨ ਦਾ ਤਾਂ ਕਿ ਸਬਜ਼ੀ ਘੁੰਮਲਾਏ ਨਹੀਂ ਸਬਜ਼ੀ ਆਪਾਂ ਫਰੂਟ ਦੀ ਗੱਲ ਜੇ ਕਰ ਲਈਏ ਤੇ ਇਹੋ ਜਿਹੀਆਂ ਚੀਜ਼ਾਂ ਤੇ ਬਹੁਤ ਅੱਛੀਆਂ ਰਹਿੰਦੀਆਂ ਫਿਰ ਜਿੰਨੀ ਤੁਹਾਨੂੰ ਚੀਜ਼ ਹੈ ਤੁਸੀਂ ਉਹ ਨਹੀਂ ਲਵੋ ਜਿੰਨੀ ਤੁਹਾਨੂੰ ਚੀਜ਼ ਹੈ ਤੁਸੀਂ ਹੁਣ ਬਾਜ਼ਾਰੋਂ ਤੁਸੀਂ ਲਿਆਉਂਦੇ ਹੋ ਆਪ ਖਾਣ ਵਾਲੀ ਚੀਜ਼ ਹੈ ਕੋਈ ਖਾਣਾ ਲਿਆਂਦਾ ਤੁਸੀਂ ਉਹ ਵੀ ਅੰਡਾ ਖਾ ਲਓ ਫਟਾਫਟ ਕੇ ਖਰਾਬ ਹੋ ਜਾਏਗਾ ਜੇ ਤੁਸੀਂ ਉਹਨੂੰ ਫ੍ਰੀਜ਼ ਕਰ ਲਓ ਨਾਲ ਉਹ ਤੁਹਾਡਾ ਪੋਕਿਟ ਤੇ ਵੀ ਬੋਝ ਘੱਟ ਜਾਂਦਾ ਤੁਹਾਡਾ ਖਰਚਾ ਬਚ ਜਾਂਦਾ ਤੁਹਾਡੀ ਟਾਈਮ ਬਚ ਜਾਂਦਾ ਉਹ ਕਿਉਂਕਿ ਤੁਹਾਡੇ ਕੋਲ ਪਤਾ ਤੁਹਾਨੂੰ ਬੈਕਅਪ ਪਿਆ ਹੋਇਆ ਖਾਣਾ ਮੇਰਾ ਇੱਕ ਉਹ ਤੁਸੀਂ ਉਹ ਖਾ ਸਕਦੇ ਹੋ ਘਰ ਬਣਾ ਕੇ ਵੀ ਤੁਸੀਂ ਘਰ ਚਿਕਨ ਬਣਾ ਕੇ ਫ੍ਰੀਜ਼ ਕਰ ਸਕਦੇ ਹੋ ਮਟਨ ਬਣਾ ਕੇ ਖਾਣਾ ਬਣਾ ਕੇ ਕੁੱਕ ਕਰਕੇ ਤੁਸੀਂ ਉਹ ਵੀ ਫ੍ਰੀਜ਼ ਕਰ ਸਕਦੇ ਹੋ ਜਰੂਰੀ ਨੀ ਆਪਾਂ ਬਾਜ਼ਾਰ ਦਾ ਹੀ ਲਿਆਉਣਾ ਤੁਸੀਂ ਹਾਂਜੀ ਘਰ ਬਣਾਉਂਦੇ ਹੋ ਤੇ ਉਹਨੂੰ ਫ੍ਰੀਜ਼ ਕਰ ਸਕਦੇ ਹੋ ਉਹਨੂੰ ਕੱਢੋ ਦੁਬਾਰਾ ਥਾਅ ਕਰੋ ਮਾਈਕਰੋ ਚ ਗਰਮ ਕਰੋ ਜਾਂ ਓਵਨ ਚ ਗਰਮ ਕਰੋ ਜਿਵੇਂ ਜੋ ਤੁਹਾਡਾ ਖਾਣਾ ਬਣਿਆ ਹੋਇਆ ਤੁਸੀਂ ਬੜੇ ਆਰਾਮ ਨਾਲ ਉਹਨੂੰ ਯੂਜ਼ ਕਰ ਸਕਦੇ ਬਸ ਉਹੀ ਗੱਲ ਆ ਜਾਂਦੀ ਬਾਕੀ ਫਿਰ ਜੈਸਾ ਮਨ ਵੈਸਾ ਮਨ ਕਿ ਤੁਸੀਂ ਆਪ ਪਿਆਰ ਨਾਲ ਬੱਚਿਆਂ ਨੂੰ ਬਣਾ ਕੇ ਦਿਓ ਘਰ ਵਿੱਚ ਉਹਨਾਂ ਵਰਗੀ ਰੀਸ ਨਹੀਂ ਪਰ ਹਾਲਾਤ ਦੇ ਨਾਲ ਸਮੇਂ ਦੇ ਨਾਲ ਚੱਲੀਏ ਤੇ ਉਹ ਇੱਕ ਮੁਸ਼ਕਿਲ ਜਿਹਾ ਹੋ ਗਿਆ ਅੱਜ ਕੱਲ੍ਹ
ਜੀ ਜੀ ਬਿਲਕੁਲ ਸੋ ਮੁੱਖ ਦੀ ਗੱਲ ਇਹ ਹੈ ਕਿ ਜੇ ਫਰੋਜ਼ਨ ਫੂਡਸ ਖਾਣੇ ਆ ਤਾਂ ਘਰ ਬਣਾਓ ਤੇ ਉਹਨਾਂ ਨੂੰ ਫ੍ਰੀਜ਼ ਕਰੋ ਬਾਜ਼ਾਰ ਤੋਂ ਲਿਆਣੇ ਆ ਤਾਂ ਉਹਨਾਂ ਚ ਪ੍ਰੀਜ਼ਰਵੇਟਿਵਸ ਚੈੱਕ ਕਰੋ ਕਿ ਅਗਰ ਉਹਦੇ ਵਿੱਚ ਕੋਈ ਹਾਰਡ ਕੋਈ ਹਾਰਮਫੁਲ ਕੈਮੀਕਲਸ ਨੇ ਤਾਂ ਉਹਨਾਂ ਨੂੰ ਯੂਜ਼ ਨਾ ਕਰੋ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ ਤੁਸੀਂ ਸਾਡੇ ਨਾਲ ਜੁੜੇ ਇੰਨੀ ਨੌਲੇਜ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ ਬਹੁਤ ਸਾਰੇ ਮਿਥ ਸੀਗੇ ਬਹੁਤ ਸਾਰੇ ਵਹਿਮ ਭਰਮ ਸੀਗੇ ਜਿਹੜੇ ਫਰੋਜ਼ਨ ਫੂਡਸ ਦੇ ਨਾਲ ਜੁੜੇ ਹੋਏ ਸੀ ਮੇਰੇ ਦਿਮਾਗ ਚੋਂ ਵੀ ਨਿਕਲੇ ਤੇ ਮੈਂ ਪੂਰੀ ਉਮੀਦ ਕਰ ਰਹੀ ਕਿ ਸਰੋਤਿਆਂ ਦੇ ਦਿਮਾਗ ਚੋਂ ਵੀ ਨਿਕਲੇ ਹੋਣਗੇ ਤੇ ਬਹੁਤ ਜਾਣਕਾਰੀ ਵੀ ਮਿਲੀ ਕਿ ਫਰੋਜ਼ਨ ਫੂਡਸ ਪਰਚੇਜ਼ ਕਰਦੇ ਹੋਏ ਅਸੀਂ ਉਹਨਾਂ ਦੇ ਇਨਗਰੀਡੀਐਂਟਸ ਜਿਹੜੇ ਜ਼ਰੂਰ ਚੈੱਕ ਕਰਨੇ ਕੋਈ ਹਾਰਮਫੁਲ ਕੈਮੀਕਲਸ ਹਾਰਮਫੁਲ ਪ੍ਰੀਜ਼ਰਵੇਟਿਵਸ ਤੋਂ ਬਚੋ ਕਿਉਂਕਿ ਉਹਨਾਂ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਭੈੜੇ ਭੈੜੇ ਬਿਮਾਰੀਆਂ ਨੇ ਉਹ ਜੁੜੀਆਂ ਹੋਈਆਂ ਤੇ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ ਅਗਲੇ ਪ੍ਰੋਗਰਾਮ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਜ਼ਰੂਰ ਫੇਰ ਮਿਲਾਂਗੇ ਫੇਰ ਕਰਾਂਗੇ ਗੱਲਾਂ ਬਾਤਾਂ
ਠੀਕ ਹੈ ਜੀ
ਰੱਬ ਰਾਖਾ ਜੀ
ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ
ਬਹੁਤ ਪਈਆਂ ਸਨ ਹਜੇ ਵੀ ਦਿਲ ਕਰ ਰਿਹਾ ਸੀ ਕਿ ਹੋਰ ਗੱਲਾਂ ਕਰੀਏ ਪਰ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਪਰ ਜਾਂਦੇ ਜਾਂਦੇ ਇੱਕ ਹੈਰਾਨ ਕਰਨ ਕਰ ਦੇਣ ਵਾਲਾ ਸਵਾਲ ਮੈਂ ਤੁਹਾਨੂੰ ਜ਼ਰੂਰ ਪੁੱਛ ਕੇ ਜਾਂਦੀ ਹਾਂ ਜਾਂ ਦੱਸ ਕੇ ਜਾਂਦੀ ਹਾਂ ਜਿਵੇਂ ਮਰਜ਼ੀ ਕਹਿ ਲਓ ਕੀ ਤੁਸੀਂ ਜਾਣਦੇ ਹੋ ਸੈਗਮੈਂਟ ਵਿੱਚ ਤੇ ਅੱਜ ਦਾ ਕੀ ਤੁਸੀਂ ਜਾਣਦੇ ਹੋ ਸੈਗਮੈਂਟ ਵਿੱਚ ਅੱਜ ਦਾ ਜਿਹੜਾ ਪ੍ਰਸ਼ਨ ਹੈ ਉਹ ਇਹ ਸੀ ਕਿ ਤੁਹਾਨੂੰ ਪਤਾ ਹੈ ਕਿ ਇੱਕ ਆਮ ਇਨਸਾਨ ਆਪਣੀ ਜ਼ਿੰਦਗੀ ਵਿੱਚ 2 ਹਫ਼ਤੇ ਰੈੱਡ ਲਾਈਟ ਸਿਗਨਲ ਦੇ ਗ੍ਰੀਨ ਹੋਣ ਦੀ ਵੇਟ ਕਰਦਾ ਹੈ ਸੋ ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ 2 ਹਫ਼ਤੇ ਤੱਕ ਇਹੀ ਵੇਟ ਕਰਦੇ ਰਹਿੰਦੇ ਕਿ ਰੈੱਡ ਲਾਈਟ ਸਿਗਨਲ ਗ੍ਰੀਨ ਕਦੋਂ ਹੋਏਗਾ ਤੇ ਦੋਸਤੋ ਹੁਣ ਦਿਓ ਇਜਾਜ਼ਤ ਅਗਲੇ ਸੋਮਵਾਰ ਫਿਰ ਮਿਲਾਂਗੇ ਦਿਲਚਸਪ ਗੱਲਾਂ ਲੈ ਕੇ ਜਾਣਕਾਰੀਆਂ ਲੈ ਕੇ ਨਿਊਜ਼ ਲੈ ਕੇ ਟੈਕਨੀਕਲ ਤੇ ਆਪਣੀਆਂ ਆਸਟ੍ਰੇਲੀਆ ਦੀਆਂ ਪੰਜਾਬ ਦੀਆਂ ਤੇ ਹੁਣ ਦਿਓ ਜੀ ਇਜਾਜ਼ਤ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ